ਦਰਬਾਰ ਸਾਹਿਬ ਨੂੰ ਪਿਆਰ ਕਰਦਾ, ਗੋਲਡਨ ਟੈਂਪਲ ਨੂੰ ਪਿਆਰ ਕਰਦਾ, ਉਹ ਸਾਰੇ ਇਸ ਦਾ ਬੁਰਾ ਮਨਾਉਂਦੇ ਨੇ। ਤੀਸਰਾ ਪੁਆਇੰਟ, ਬਿਲਕੁਲ ਜੀ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਮੈਂ ਬੜੀ ਵਾਰ ਕਹਿ ਚੁੱਕਾ ਹੈ ਕਿ ਆਈ ਥਿੰਕ ਇਹ ਸ਼੍ਰੀਮਤੀ ਇੰਦਰਾ ਗਾਂਧੀ ਹੋਣਾ ਦਾ ਸਭ ਤੋਂ ਵੱਡਾ ਬਲੰਡਰ ਸੀਗਾ। ਇਸ ਤੋਂ ਵੱਡਾ ਬਲੰਡਰ ਨਹੀਂ ਉਹਨਾਂ ਕੋਲੋਂ ਕੋਈ ਹੋਇਆ, ਇਹ ਬਹੁਤ ਬੜਾ ਬਲੰਡਰ ਸੀਗਾ। ਐਸਾ ਨਹੀਂ ਹੈ ਕਿ ਜੀ ਤੁਹਾਨੂੰ ਹਥਿਆਰਬੰਦ ਲੋਕਾਂ ਨੂੰ ਇਜਾਜ਼ਤ ਦੇਣੀ ਚਾਹੀਦੀ ਹੈ ਕਿ ਕੋਈ ਵੀ ਤੁਸੀਂ ਧਾਰਮਿਕ ਸਥਾਨ ਦੇ ਉੱਤੇ ਚਲੇ ਜਾਓ, ਉਹ ਚੀਜ਼ ਦੇ ਮੈਂ ਹੱਕ 'ਚ ਨਹੀਂ ਹਾਂ। ਲੇਕਿਨ ਤਰੀਕੇਕਾਰ ਗਲਤ ਸੀਗਾ। ਦੇਖੋ ਇਸ ਤੋਂ ਬਾਅਦ ਕੀ ਹੋਇਆ, ਜੋ 1984 'ਚ ਹੋਇਆ, ਦੁਬਾਰਾ ਫਿਰ ਹਥਿਆਰਬੰਦ ਲੋਕ ਅੰਦਰ ਚਲੇ ਗਏ, ਫਿਰ ਦੁਬਾਰਾ ਮਿਲੀਟੈਂਟਸ ਨੇ ਜਾ ਕੇ ਦਰਬਾਰ ਸਾਹਿਬ ਆਪਣੇ ਗੋਲਡਨ ਟੈਂਪਲ ਫਿਰ ਉਹਨਾਂ ਨੇ ਉੱਥੇ ਜਾ ਕੇ ਕਬਜ਼ਾ ਕਰ ਲਿਆ। ਕੀ ਹੋਇਆ ਉਸ ਤੋਂ ਬਾਅਦ, 1986 ਦੇ ਵਿੱਚ ਓਪਰੇਸ਼ਨ ਬਲੈਕ ਥੰਡਰ 1 ਹੋਇਆ। ਅੰਦਰ 200 ਬੰਦੇ ਸੀਗੇ, ਬਾਹਰ ਉਹ 300 ਬੰਦੇ ਲੈ ਕੇ ਗਏ, 300 ਨੈਸ਼ਨਲ NSG ਸੀਗਾ, 300 NSG ਦੇ ਬੰਦੇ ਗਏ ਨਾਲ, ਉਹਨਾਂ ਨੇ ਸਟੈਂਡ ਬਾਈ 'ਤੇ ਰੱਖ ਦਿੱਤਾ। BSF ਦਾ ਮੇਰੇ ਖਿਆਲ ਨਾਲ 500-700 ਬੰਦਾ BSF ਦਾ ਸੀਗਾ, ਕੋਈ ਫੌਜ ਨਹੀਂ ਲੈ ਕੇ ਗਏ। 1986 ਦੀ ਮੈਂ ਗੱਲ ਕਰਾਂ ਜਦੋਂ ਓਪਰੇਸ਼ਨ ਬਲੈਕ ਥੰਡਰ 1 ਹੋਇਆ। ਸੋ ਉਹ 300 ਜਿਹੜੇ NSG ਵਾਲੇ ਸੀਗੇ, 200 ਅੰਦਰ ਸੀਗੇ, ਇੱਕ ਬੰਦਾ ਮੇਰੇ ਖਿਆਲ ਨਾਲ ਮਰਿਆ, ਸ਼ਾਇਦ ਕੁਛ ਜ਼ਖਮੀ ਹੋਏ ਹੋਣਗੇ 2-4, ਦੈਟਸ ਇਟ। ਸਿਰਫ ਇੱਕ ਬੰਦਾ ਮਰਿਆ, 2-4 ਜ਼ਖਮੀ ਹੋਏ। ਉਹ NSG ਨੇ ਸਾਰੇ ਦੇ ਸਾਰੇ ਜਿਹੜੇ ਬੰਦੇ ਸੀਗੇ ਉਹ ਸਾਰੇ ਬਾਹਰ ਕੱਢ ਦਿੱਤੇ ਗੋਲਡਨ ਟੈਂਪਲ ਤੋਂ, ਜਿੰਨੇ ਵੀ ਅੰਦਰ 200 ਮਿਲੀਟੈਂਟ ਬੈਠੇ ਸੀਗੇ। ਓਪਰੇਸ਼ਨ ਬਲੈਕ ਥੰਡਰ 1 1986 ਦੇ ਵਿੱਚ ਹੋਇਆ, ਅਪ੍ਰੈਲ 'ਚ ਹੋਇਆ ਹੈ। ਹੁਣ ਆ ਜਾਓ ਤੁਸੀਂ ਓਪਰੇਸ਼ਨ ਬਲੈਕ ਥੰਡਰ 2। ਓਪਰੇਸ਼ਨ ਬਲੈਕ ਥੰਡਰ 2 'ਚ ਵੀ ਫਿਰ ਇਹੀ ਚੀਜ਼ ਹੋਈ, ਅੰਦਰ ਫਿਰ 200-250 ਬੰਦੇ ਫਿਰ ਦੁਬਾਰਾ ਉਹ ਗੋਲਡਨ ਟੈਂਪਲ ਜਾ ਕੇ ਉਹਨਾਂ ਨੇ ਕਬਜ਼ਾ ਕਰ ਲਿਆ, ਕਿਉਂਕਿ ਉਹ ਹਟਦੇ ਨਹੀਂ ਸੀਗੇ, ਉਹਨੂੰ ਹਟਾਉਣਾ ਜ਼ਰੂਰੀ ਹੈ ਮੈਂ ਤਾਂ ਕਹਿ ਰਿਹਾ। ਲੇਕਿਨ ਜਿਹੜਾ 1984 'ਚ ਹੋਇਆ ਉਹ ਤਰੀਕੇਕਾਰ ਗਲਤ ਸੀਗਾ। ਔਰ ਫਿਰ ਜਦੋਂ ਓਪਰੇਸ਼ਨ ਬਲੈਕ ਥੰਡਰ 2 ਹੋਇਆ, ਉਦੋਂ ਵੀ 200 ਬੰਦੇ ਸੀ ਉਸ ਵੇਲੇ, 250-300 ਬੰਦੇ ਸੀ ਉਸ ਵੇਲੇ, 200 ਨੇ ਸਰੈਂਡਰ ਕੀਤਾ ਔਰ ਤਕਰੀਬਨ 41 ਉਸ ਵੇਲੇ ਮਾਰੇ ਗਏ ਨੇ। ਅੱਛਾ, ਇਹ ਬਲੈਕ ਥੰਡਰ ਦੀ ਇੱਕ ਹੋਰ ਖਾਸੀਅਤ ਇਹ ਸੀਗੀ ਜਿਹੜੀ ਵੱਖਰੀ ਸੀਗੀ, ਜਿੱਦਾਂ ਤੁਸੀਂ ਕਿਹਾ ਕਿ 1984 ਦੇ ਵਿੱਚ ਦੂਰਦਰਸ਼ਨ, ਐਸੋਸੀਏਟਡ ਪ੍ਰੈਸ, ਫੋਰਨ ਮੀਡੀਆ ਸੀਗਾ, ਐਸਾ ਨਹੀਂ ਸੀਗਾ, ਨਹੀਂ ਸੀਗਾ, ਪਰ ਬਹੁਤ ਘੱਟ ਸੀਗਾ ਫੋਰਨ ਮੀਡੀਆ, ਐਸੋਸੀਏਟਡ ਪ੍ਰੈਸ ਜਾਂ ਦੂਰਦਰਸ਼ਨ ਬਹੁਤ ਘੱਟ ਸੀਗਾ। ਲੇਕਿਨ ਜਦੋਂ ਬਲੈਕ ਥੰਡਰ ਕੀਤਾ ਨਾ ਇਹਨਾਂ ਨੇ, ਇਹ ਸਾਰੇ ਮੀਡੀਆ ਨੂੰ ਨਾਲ ਲੈ ਗਏ ਕਿ ਆਓ ਜੀ ਵੀਡੀਓ ਬਣਾਓ ਸਾਰੀ। ਉਹਦੀ ਵੀਡੀਓ ਫੁਟੇਜ ਅਵੇਲੇਬਲ ਹੈ, ਮੈਂ ਖੁਦ ਦੇਖੀ ਬੜੀ ਸਾਰੀ ਵੀਡੀਓ ਫੁਟੇਜ, ਤੁਸੀਂ ਵੀ ਸਾਰਿਆਂ ਨੇ ਦੇਖੀ ਹੋਣੀ ਹੈ। ਉਹਦੀ ਵੀਡੀਓ ਫੁਟੇਜ ਵੀ ਅਵੇਲੇਬਲ ਹੈ, ਪੱਤਰਕਾਰ ਵੀ ਬਹੁਤ ਸਾਰੇ ਸੀਗੇ ਉਸ ਵੇਲੇ। 1984 ਸਤੀਸ਼ ਜੈਕੋਬ, ਮਾਰਕ ਤੁਲੀ, ਬਹੁਤ ਘੱਟ ਪੱਤਰਕਾਰਾਂ ਨੂੰ ਇੰਟਰਨੈਸ਼ਨਲ, ABBC ਵਾਸਤੇ ਸੀਗੇ, ਇੰਟਰਨੈਸ਼ਨਲ ਰਿਪੋਰਟਰ ਸੀਗੇ। 1984 'ਚ ਬਹੁਤ ਘੱਟ ਪੱਤਰਕਾਰਾਂ ਨੂੰ ਇਜਾਜ਼ਤ ਦਿੱਤੀ ਗਈ। ਇੰਡੀਅਨ ਐਕਸਪ੍ਰੈਸ ਦੇ ਕੁਛ ਪੱਤਰਕਾਰ ਸੀਗੇ, ਕੁਛ ਦੂਰਦਰਸ਼ਨ ਦੇ ਸੀਗੇ ਰਿਪੋਰਟਰ। ਲੇਕਿਨ 1986 ਔਰ 1988 ਦੇ ਵਿੱਚ ਜਦੋਂ ਉੱਪਰ ਓਪਰੇਸ਼ਨ ਬਲੈਕ ਥੰਡਰ 1 ਔਰ ਓਪਰੇਸ਼ਨ, ਦੇਖੋ ਉਹੀ ਜਗ੍ਹਾ ਔਰ ਬੰਦੇ ਵੀ ਲਗਭਗ ਉਨੇ ਹੀ ਸੀਗੇ। 1984 ਦੇ ਵਿੱਚ ਵੀ ਅੰਕੜਾ ਤਾਂ ਐਗਜੈਕਟ ਨਹੀਂ ਪਤਾ, ਪਰ 200-300 ਜਾਂ 400 ਬੰਦਾ ਹੋਏਗਾ, ਕਿਉਂਕਿ ਬਹੁਤ ਸਾਰੇ ਬੰਦੇ ਪਿਛਲੇ ਪਾਸਿਓਂ, ਹਾਲਾਂਕਿ ਜਦ ਆਰਮੀ ਨੇ ਘੇਰਾ ਵੀ ਪਾ ਲਿਆ ਸੀ ਪੂਰੀ ਤਰ੍ਹਾਂ, ਉੱਥੋਂ ਜਗ੍ਹਾ ਸੀਗੀ, ਬੜੇ ਸਾਰੇ ਲੋਕ ਪਿਛਲੇ ਪਾਸੋਂ ਘਰਾਂ ਦੇ ਥਾਣੀ, ਗਲੀਆਂ ਥਾਣੀ ਨਿਕਲ ਗਏ, ਇਸ ਲਈ ਐਗਜੈਕਟ ਨੰਬਰ ਨਹੀਂ ਪਤਾ ਵੀ ਕਿੰਨੇ ਸੀਗੇ ਅੰਦਰ। ਬਟ ਯੈਸ, ਬਾਅਦ ਦੇ ਵਿੱਚ ਉਹਦਾ ਤਰੀਕੇਕਾਰ ਠੀਕ ਸੀਗਾ, ਰਾਦਰ ਦੈਨ ਕਿ ਥੋੜ੍ਹੀ ਜਲਦਬਾਜ਼ੀ ਕੀਤੀ ਇਹਨਾਂ ਨੇ। ਸੋ ਜੇ ਕਰਨਾ ਤਾਂ ਚਾਹੀਦਾ ਸੀ, ਹੁਣ ਉਹਨਾਂ ਦਾ ਤਰਕ ਇਹ ਹੈ, ਉਹਨਾਂ ਨੇ ਜਲਦਬਾਜ਼ੀ ਕਿਉਂ ਕੀਤੀ, ਉਹਨਾਂ ਦਾ ਤਰਕ ਇਹ ਹੈ ਕਿ ਜਿਹੜੀ KGB ਰਸ਼ੀਅਨ ਇੰਟੈਲੀਜੈਂਸ ਨੇ ਖਬਰ ਦਿੱਤੀ ਸੀਗੀ ਕਿ ਅਮੈਰੀਕਨ ਇੰਟੈਲੀਜੈਂਸ CIA ਅਤੇ ਪਾਕਿਸਤਾਨ ਇੰਟੈਲੀਜੈਂਸ ISI ਵੱਡਾ ਓਪਰੇਸ਼ਨ ਕਰਨ ਜਾ ਰਹੀਆਂ ਨੇ, ਐਂਡ ਦੇ ਕੁੱਡ ਡੂ ਅ ਬੰਗਲਾਦੇਸ਼ ਟੂ ਇੰਡੀਆ। ਹਾਊ ਦੇ ਕੁੱਡ ਡੂ ਅ ਬੰਗਲਾਦੇਸ਼ ਟੂ ਇੰਡੀਆ, ਕਿ ਅਮੈਰੀਕਨ ਇੰਟੈਲੀਜੈਂਸ ਔਰ ISI ਦੀ ਮਦਦ ਦੇ ਨਾਲ ਐਲਾਨ ਕਰ ਦੇਣਾ ਉਹਨਾਂ ਨੇ ਕਿ ਖਾਲਿਸਤਾਨ ਆਜ਼ਾਦ ਹੋ ਗਿਆ ਔਰ ਜਿਹੜੀ ਕਮਿਊਨਿਟੀ ਹੈ ਉਹ ਨਾਲ ਜੁੜ ਜਾਏਗੀ ਉਹਨਾਂ ਦੀ, ਅਤੇ ਇਸ ਤੋਂ ਪਹਿਲਾਂ ਕਿ ਸਾਰਾ ਕੁਛ ਹੋਵੇ ਇੰਡੀਆ ਨੂੰ ਫੋਰਨ ਐਕਟ ਕਰ ਦੇਣਾ ਚਾਹੀਦਾ। ਸੋ ਇਹ ਉਸ ਖਬਰ ਸਹੀ ਸੀ, KGB ਦੀ ਗਲਤ ਸੀਗੀ, ਇਹਦੇ ਬਾਰੇ ਕਿਸੇ ਦਿਨ ਫੇਰ ਅਨੈਲਿਸਿਸ ਕਰਾਂਗੇ, ਅੱਜ ਸਮੇਂ ਇਜਾਜ਼ਤ ਨਹੀਂ ਦੇ ਰਿਹਾ। ਹਾਂਜੀ, ਗੱਲਬਾਤ ਸਾਡੀ ਤੁਹਾਡੀ ਇਸੇ ਤਰ੍ਹਾਂ ਹੀ ਜਾਰੀ ਰਹੇਗੀ। ਸੁਖਮਿੰਦਰ ਜੀ, ਤੁਸੀਂ ਆਉਂਦੇ ਰਹੋ। ਸੁਖਮਿੰਦਰ ਸਿੰਘ ਜੀ, ਗੋ ਹੈਡ।
ਹੈਲੋ।
ਹਾਂਜੀ ਹਾਂਜੀ, ਸੁਖਮਿੰਦਰ ਜੀ, ਗੋ ਹੈਡ ਜੀ।
ਜਦੋਂ ਜੀ ਪਹਿਲਾਂ ਦਾ ਰਿਕੁਐਸਟ ਆਵੇ, ਕੱਲ੍ਹ ਵੀ ਮੈਂ ਦੇਖਿਆ ਕਈ ਵਾਰੀ ਇੱਦਾਂ ਜੀ ਕਰਦਾ ਵੀ ਕੋਈ ਹੋਰ ਸਟੇਸ਼ਨ ਲਾ ਲਈਏ, ਕਿਉਂਕਿ 20-20 ਮਿੰਟ ਬੰਦੇ ਹਟਦੇ ਨਹੀਂ, ਤੁਸੀਂ ਰੋਕਦੇ ਨਹੀਂ, ਥੋੜ੍ਹਾ 1-2 ਮਿੰਟ ਮੈਂ ਵੀ ਵਿੱਚ ਹੀ ਉਹਨਾਂ ਦਾ, 1-2 ਮਿੰਟ ਠੀਕ ਹੁੰਦਾ, ਅਤੇ ਕਿਸੇ ਨਾਲ ਪਰਸਨਲੀ ਕੋਈ ਨਹੀਂ, ਪਰ ਥੋੜ੍ਹਾ ਜਿਹਾ ਤੁਸੀਂ ਲਿਸਨਰ ਬੜੇ ਵੇਟਿੰਗ ਦੇ ਹੁੰਦੇ ਆ, ਕਈ ਵਾਰੀ ਸੁਣਨ ਨੂੰ ਵੀ ਨਹੀਂ ਜੀ ਕਰਦਾ, ਬੰਦਾ ਕਹਿੰਦਾ ਯਾਰ ਬੜੀ ਕਹਾਣੀ ਲੰਬੀ ਹੋ ਗਈ। ਅਤੇ ਮੇਰਾ ਕੁਐਸਚਨ ਇਹੀ ਹੈ ਕਿ ਇਨਕੁਆਇਰੀਜ਼ ਬੜੀਆਂ ਹੋਈਆਂ, ਆਪਾਂ ਕਹਿੰਦੇ ਪਾਕਿਸਤਾਨ ਦਾ ਰੋਲ, ਅਮਰੀਕਾ ਦਾ ਜਾਂ ਹੋਰ, ਇਹ ਤਾਂ ਰੋਲ ਬੜੇ ਹੋ ਗਏ। ਮੈਂ ਰਣਜੀਤ ਸਿੰਘ ਕੁੱਕੀ ਦੀ ਇੰਟਰਵਿਊ ਸੁਣਦਾ ਸੀ, ਮੈਨੂੰ ਉਹਦੀ ਗੱਲ ਬੜੀ ਠੀਕ ਲੱਗੀ, ਉਹ ਕਹਿੰਦਾ ਇਹ ਸਾਰੇ ਜਿੰਨੇ ਵੀ ਸੀਗੇ ਇਹ ਸੱਜਣ ਕੁਮਾਰ ਹੋਇਆ, ਅਤੇ ਕਹਿੰਦਾ ਮੋਹਰੇ ਹੀ ਇਹ ਮੋਦੀ ਸਾਹਿਬ ਨੇ ਵੀ ਹੋਰ ਸਾਰਿਆਂ ਨੇ ਬੜੀਆਂ ਬੜੀਆਂ ਕਈ ਇਨਕੁਆਇਰੀਆਂ ਹੋਈਆਂ, ਲੇਕਿਨ ਇੱਕ ਇਨਕੁਆਇਰੀ ਕਦੀ ਨਹੀਂ ਹੋਈ ਕਿ ਰੋਲ ਆਫ ਕਾਂਗਰਸ ਪਾਰਟੀ। ਆਪਾਂ ਸੱਜਣ ਕੁਮਾਰ ਦੇ ਉੱਤੇ ਇਨਕੁਆਇਰੀ ਕਰ ਸਕਦੇ ਜਾਂ ਹੋਰ ਜਿਹੜੇ ਮਰਡਰ ਜਾਂ ਜਿਨ੍ਹਾਂ ਨੇ ਕੀਤਾ ਉਹਨਾਂ ਦੇ ਇਨਕੁਆਇਰੀਆਂ ਹੋਈਆਂ, ਬਟ ਵੱਡਵਾਲ ਦਾ ਰੋਲ, ਇਹ ਦਰਬਾਰਾ ਸਿੰਘ, ਗਿਆਨੀ ਜੈਲ ਸਿੰਘ, ਇੰਦਰਾ ਗਾਂਧੀ, ਇਹ ਕੀ ਇਹ ਗੇਮ ਕੀ ਸੀਗੀ, ਇਹਦੇ ਉੱਤੇ ਸਾਰੀਆਂ ਗੱਲਾਂ ਇਹ ਐਕਸੀਜੇਸ਼ਨ ਤੇ ਕਰੀਆਂ ਨੇ, ਉਹਨੇ ਕੀਤਾ, ਇਹਨੇ ਕੀਤਾ, ਇਹਨੇ ਕੀਤਾ, ਉਹਨੇ ਪੜਾਇਆ, ਇਹਨੂੰ ਪੇਸ਼ ਕੀਤਾ, ਇਹਨੂੰ ਖੜਾ ਕੀਤਾ, ਲੇਕਿਨ ਇਹ ਥੋਰੋ ਇਨਕੁਆਇਰੀ ਅੱਜ ਤੱਕ ਕਦੀ ਕਿਸੇ ਨੇ ਕਰਾਈ। ਮੈਂ ਮੋਦੀ ਸਾਹਿਬ ਦਾ ਬੜਾ ਫੈਨ ਹਾਂ, ਪਰ ਅੱਜ ਉਹਨਾਂ ਨੇ ਵੀ ਕਦੀ ਇਨਕੁਆਇਰੀ ਨਹੀਂ ਕਰਵਾਈ ਬੰਦਿਆਂ ਉਹਦੇ ਪਰਸਨਲੀ, ਤੇ ਖੁੱਲ੍ਹ ਦਿੱਤੀ ਕਿ ਜਿਹੜੇ ਵੀ ਹੈਗੇ ਆ ਕਲਪਟ ਉਹਨਾਂ ਨੂੰ ਫੜੋ, ਦੁਬਾਰਾ ਖੋਲੋ ਕੇਸ। ਲੇਕਿਨ ਜਿਹੜੀ ਅਸਲੀ ਚੀਜ਼ ਆ ਕਿ ਇਹਦੇ ਪਿੱਛੇ ਜਿਹੜੀ ਜਿੱਦਾਂ ਤੁਸੀਂ ਕਹਿੰਦੇ ਨੇ ਸਟੋਰੀ ਬਿਹਾਇੰਡ ਦਾ ਹੈਡਲਾਈਨ ਕਿ ਕਾਂਗਰਸ ਪਾਰਟੀ ਆਫ ਇੰਡੀਆ ਦਾ ਕੀ ਰੋਲ ਸੀ ਇਹ ਸਾਰੇ ਸਿੱਖ ਸਿੱਖਾਂ ਦੇ ਉੱਤੇ ਜੋ ਵੀ ਹੋਇਆ ਇਨਕਲੂਡਿੰਗ 84 ਰਾਇਟਸ, ਇਹਦੇ ਉੱਤੇ ਕਦੀ ਇਨਕੁਆਇਰੀ ਨਹੀਂ ਹੋਈ। ਤੁਸੀਂ ਮੈਨੂੰ ਦੱਸ ਸਕਦੇ ਕਿਉਂ ਨਹੀਂ ਹੋਈ, ਜਾਂ ਤੁਹਾਡੇ ਜਿਹੜੇ ਅੱਜ ਬਾਅਦ ਵਿੱਚ ਵੀ ਉਹਨਾਂ ਨੂੰ ਵੀ ਪੁੱਛੋ ਕਿ ਹੋਣੀ ਚਾਹੀਦੀ ਕਿ ਕਿਉਂ ਨਹੀਂ ਹੋਈ, ਇਹਨਾਂ ਦਾ ਰੋਲ ਤਾਂ ਬਣਦਾ ਕਿਉਂਕਿ ਉਹ ਤਾਂ ਮੋਹਰੇ ਆ। ਇਹ ਅਸਲੀ ਬੰਦੇ ਤਾਂ ਇਹ ਆ ਜਿਹੜੇ ਉਹਨਾਂ ਨੂੰ ਪ੍ਰੋਟੈਕਟ ਕਰਦੇ, ਪ੍ਰੋਟੈਕਟ ਵੀ ਤਾਂ ਹੀ ਕਰਦੇ ਆ ਕਿਉਂਕਿ ਉਹ ਤਾਂ ਸ਼ੀਲਡ ਹੈਗੀ ਆ ਪਿੱਛੇ, ਇਹ ਸਾਰੇ ਬੰਦੇ ਬੈਠੇ ਆ ਸੱਜੇ ਉਹਨਾਂ ਨੇ ਕੀਤਾ, ਉਹ ਤਾਂ ਜਸਟ ਉਹਨਾਂ ਨੂੰ ਪਤਾ ਵੀ ਨਾ ਹੋਣਾ ਵੀ ਹੋ ਕੀ ਰਿਹਾ, ਕਿੱਥੋਂ ਗੇਮ ਬਣ ਰਹੀ ਆ, ਇਹਦੇ ਬਾਰੇ ਤੁਸੀਂ ਮੈਨੂੰ ਦੱਸੋ।
ਹਾਂਜੀ, ਇਹਦੇ ਬਾਰੇ ਦੇਖੋ ਜੀ, ਇੱਕ ਤਾਂ ਜਿਹੜਾ ਵਾਈਟ ਪੇਪਰ ਹੈ ਸਰਕਾਰ ਵੱਲੋਂ ਉਹ ਜਾਰੀ ਕੀਤਾ ਗਿਆ, ਸੋ ਜਿਹੜਾ ਵਾਈਟ ਪੇਪਰ ਹੈ ਉਹਦੇ ਵਿੱਚ ਕਾਫੀ ਸਾਰੀ ਰਿਸਰਚ ਤੁਹਾਨੂੰ ਮਿਲ ਜਾਏਗੀ ਆਪਰੇਸ਼ਨ ਬਲੂ ਸਟਾਰ ਦੇ ਬਾਰੇ, ਹੋਰ ਬੜੀਆਂ ਸਾਰੀਆਂ ਰਿਸਰਚ ਹੋਈਆਂ ਨੇ। ਔਰ ਜੇ ਤੁਸੀਂ ਚਾਹੋ ਤਾਂ ਕਿਸੇ ਦਿਨ ਡਿਟੇਲ ਦੇ ਵਿੱਚ, ਜਿਸ ਤਰ੍ਹਾਂ ਮੈਂ ਹੁਣੇ ਕਿਹਾ ਹੀ ਆ ਕਿ ਅਸੀਂ ਚੈਨਲ ਵਾਈ ਦੇ ਉੱਤੇ ਕਾਫੀ ਸਾਰੇ ਜਿਹੜੀਆਂ ਨਵੀਆਂ ਸੀਰੀਜ਼ ਹੈ ਉਹ ਲਾਂਚ ਕਰਨ ਜਾ ਰਹੇ ਹਾਂ ਚੈਨਲ ਵਾਈ ਦੇ ਉੱਤੇ, ਉਹਦੇ ਵਿੱਚ ਇਕੱਲਾ ਜੇ ਤੁਸੀਂ ਕਾਂਗਰਸ 'ਤੇ ਚਾਹੋ ਤਾਂ ਇੱਕ ਡਿਟੇਲਡ ਰਿਪੋਰਟ ਅਸੀਂ ਚੈਨਲ ਵਾਈ ਵੱਲੋਂ ਵਿਦ ਫੈਕਟਸ ਐਂਡ ਫਿਗਰਸ ਕੱਲ੍ਹ ਨੂੰ ਤੁਸੀਂ ਤੁਹਾਨੂੰ ਅਸੀਂ ਦਿਖਾਉਣੀ ਹੈ। ਜੇ ਤੁਹਾਨੂੰ ਲੱਗਦਾ ਕੋਈ ਫੈਕਟ ਫਿਗਰ ਠੀਕ ਨਹੀਂ ਹੈ ਤੁਸੀਂ ਸਾਨੂੰ ਦੱਸ ਸਕਦੇ ਹੈਗੇ ਹੋ, ਅਸੀਂ ਸੋਰਸ ਵੀ ਦੱਸਾਂਗੇ ਵੀ ਕਿੱਥੋਂ ਅਸੀਂ ਫੈਕਟ ਸਾਰੇ ਲਏ ਨੇ, ਸੋ ਉਹ ਬਿਲਕੁਲ ਅਸੀਂ ਦਿਖਾ ਸਕਦੇ ਹਾਂ। ਮੋਟੇ ਤੌਰ ਦੇ ਉੱਤੇ ਦੇਖੋ, ਜੇ ਕਿਸੇ ਨੂੰ ਅਸੀਂ ਜ਼ਿੰਮੇਵਾਰ ਮੰਨ ਸਕਦੇ ਹਾਂ ਤਾਂ ਤੁਸੀਂ ਪੁੱਛ ਰਹੇ ਹੋ ਕਿ ਰੋਲ ਕੀ ਰਿਹਾ ਕਾਂਗਰਸ ਦਾ, ਰੋਲ ਹੀ ਕਾਂਗਰਸ ਦਾ ਤੁਹਾਨੂੰ ਨਜ਼ਰ ਆਏਗਾ, ਬਾਕੀ ਦਾ ਵੀ ਰੋਲ ਹੈ। ਐਸਾ ਨਹੀਂ ਹੈ ਕਿ ਜੀ ਅਕਾਲੀ ਦਲ ਦਾ ਕੋਈ ਰੋਲ ਬੜਾ ਚੰਗਾ ਸੀ ਉਸ ਸਮੇਂ, ਅਕਾਲੀ ਦਲ ਦਾ ਕੋਈ ਰੋਲ ਬਹੁਤਾ ਚੰਗਾ ਨਹੀਂ ਸੀਗਾ, ਬਾਕੀ ਪਾਰਟੀਆਂ ਦਾ ਰੋਲ ਕੋਈ ਬਹੁਤਾ ਚੰਗਾ ਨਹੀਂ ਸੀਗਾ। ਪਰ ਜੇ ਤੁਸੀਂ ਪੁੱਛਣਾ ਚਾਹੋ ਕਿ ਤੁਸੀਂ ਕਹਿੰਦੇ ਹੋ ਜੀ ਕਾਂਗਰਸ ਦਾ ਕੀ ਰੋਲ ਰਿਹਾ, ਰੋਲ ਹੀ ਕਾਂਗਰਸ ਦਾ ਸੀਗਾ 1977 ਦੇ ਵਿੱਚ। ਦੇਖੋ ਪ੍ਰੋਬਲਮ ਬੜੀ ਇੱਕ ਸੀਗੀ ਕਿ ਕਿਤੇ ਨਾ ਕਿਤੇ ਦੱਬੀ ਵਾਸ ਦੇ ਵਿੱਚ ਦਾ ਫੋਲਟ ਲਾਈਨਸ ਵਰ ਆਲਵੇਜ਼ ਦੇਅਰ। 1947 ਤੋਂ ਬਾਅਦ ਇੱਕ ਸਿੱਖ ਲੀਡਰਸ਼ਿਪ 1947 ਤੋਂ ਬਾਅਦ ਇਹ ਮੰਨਦੀ ਹੈ ਕਿ ਅਸੀਂ ਭਾਰਤ ਦੇ ਵਿੱਚ ਨਾਲ ਰਹਿਣਾ, ਠੀਕ ਹੈ। ਕੁਛ ਸੈਕਸ਼ਨ ਜਿਹੜਾ ਇਹ ਕਹਿੰਦਾ ਸੀਗਾ ਕਿ ਜੀ ਹਿੰਦੂਆਂ ਨੂੰ ਇੰਡੀਆ ਮਿਲ ਗਿਆ, ਮੁਸਲਿਮਸ ਨੂੰ ਪਾਕਿਸਤਾਨ ਮਿਲ ਗਿਆ, ਅਤੇ ਸਿੱਖਾਂ ਨੂੰ ਕੀ ਮਿਲਿਆ। ਇੱਕ ਸੈਕਸ਼ਨ ਸੀਗਾ ਬੜੋ ਬੜੀ ਮਾਇਨੋਰਟੀ ਦੇ ਵਿੱਚ ਸੀਗਾ, ਕਿਤੇ ਨਾ ਕਿਤੇ ਉਹ ਇਹ ਚਾਹੁੰਦੇ ਸੀ ਵੀ ਸਾਨੂੰ ਥੋੜ੍ਹਾ ਸਪੈਸ਼ਲ, ਸਾਨੂੰ ਥੋੜ੍ਹੀ ਆਟੋਨੋਮੀ ਹੋਰ ਦਿੱਤੀ ਜਾਵੇ, ਸਾਨੂੰ ਥੋੜ੍ਹੀ ਖੁਦ ਮੁਖਤਿਆਰੀ ਹੋਰ ਦਿੱਤੀ ਜਾਵੇ, ਸਾਨੂੰ ਥੋੜ੍ਹੇ ਜਿਹੇ ਹੱਕ ਪੰਜਾਬ ਦੇ ਵਿੱਚ ਹੋਰ ਦਿੱਤੇ ਜਾਣ। ਸੋ ਉਹ ਪੰਜਾਬੀ ਸੂਬੇ ਦੇ ਨਾਂ ਦੇ ਉੱਤੇ ਜਾਂ ਬਾਅਦ ਦੇ ਵਿੱਚ ਭਾਸ਼ਾ ਦੇ ਨਾਂ ਦੇ ਉੱਤੇ ਹੋਰ ਕਈ ਮੰਗਾਂ ਜਿਹੜੀਆਂ ਉਹ ਚੱਲਦੀਆਂ ਰਹੀਆਂ ਕਿ ਚੰਡੀਗੜ੍ਹ ਵੀ ਸਾਨੂੰ ਦੇ ਦਿੱਤਾ ਜਾਏ, ਚਾਹੇ ਅਬੋਹਰ ਜਾਂ ਹਰਿਆਣੇ ਨੂੰ ਕੋਈ ਹੋਰ ਦਿੱਤਾ ਜਾਵੇ, ਇਹਦੀ ਗੱਲਬਾਤ ਹੋ ਰਹੀ ਸੀਗੀ। ਐਸਾ ਨਹੀਂ ਹੈ ਕਿ ਨਹੀਂ ਹੋ ਰਹੀ ਸੀ ਪਹਿਲਾਂ ਵੀ, 1947 ਤੋਂ ਬਾਅਦ 50s ਦੇ ਵਿੱਚ 60s ਦੇ ਵਿੱਚ ਇਹ ਗੱਲ ਹੁੰਦੀ ਰਹੀ, ਜਿਹਦੇ ਤਹਿਤ ਤੁਹਾਨੂੰ ਪਤਾ ਹੈ ਕਿ ਪੰਜਾਬ ਅਲੱਗ ਹੋ ਗਿਆ, ਹਰਿਆਣਾ 1966 ਹਰਿਆਣਾ ਅਲੱਗ ਬਣ ਗਿਆ, ਹਿਮਾਚਲ ਅਲੱਗ ਬਣ ਗਿਆ, ਪੰਜਾਬੀ ਸੂਬਾ ਉਸ ਲੈਣਾ ਤਾਂ ਚਾਹੁੰਦੇ ਸੀ ਪੰਜਾਬੀ ਸੂਬਾ, ਉਹ ਲੈ ਮਿਲੀ ਪੰਜਾਬੀ ਸੂਬੀ, ਪੰਜਾਬੀ ਸੂਬੀ ਇਸ ਲਈ ਕਿ 60% ਪੰਜਾਬ ਪਹਿਲਾਂ ਹੀ ਚਲਾ ਗਿਆ ਪਾਕਿਸਤਾਨ ਕੋਲ, ਪਹਿਲਾਂ ਹੀ 40% ਰਹਿ ਗਿਆ। ਸੋ ਜਿਹੜਾ 40% ਸੀਗਾ ਉਹ ਵੀ 3 ਹਿੱਸਿਆਂ 'ਚ ਵੰਡ ਕੇ ਬਹਿ ਗਏ ਸੀ। ਮਤਲਬ ਸਾਡੀ ਲੀਡਰਸ਼ਿਪ, ਮੈਂ ਤਾਂ ਕਈ ਵਾਰ ਹੁਣ ਫਿਰ ਕਿਸੇ ਦਿਨ ਗੱਲ ਕਰਾਂਗੇ, ਮੈਂ ਤਾਂ ਹੈਰਾਨ ਹੁੰਦਾ ਕਿ ਸਾਡੀ ਜਿਹੜੀ ਲੀਡਰਸ਼ਿਪ ਹੈ, ਮੈਂ ਤਦੇ ਤਾਂ ਗੱਲ ਕਰਦਾ ਵੀ ਸਾਡੇ ਕੋਲ ਪੰਜਾਬ ਨੂੰ ਤਾਂ ਸਾਨੂੰ ਕੋਈ ਲੀਡਰ ਨਹੀਂ ਮਿਲਿਆ, ਕੋਈ ਜਿਹੜੇ ਲੀਡਰ ਸਾਡੇ ਕੋਲ ਓਨੈਸਟ ਲੀਡਰ ਬੜੇ ਸੀਗੇ ਪੰਜਾਬ ਕੋਲ, ਸਾਡੇ ਦਲੇਰੀ ਦੇ ਵਿੱਚ ਤਾਂ ਮੈਂ ਕੋਈ ਬਾਇਸ ਨਹੀਂ ਹੋਣਾ ਚਾਹੁੰਦਾ, ਪੰਜਾਬੀਆਂ ਦੀ ਦਲੇਰੀ ਦੀ ਤਾਂ ਗੱਲ ਹੀ, ਉਹ ਤਾਂ ਇੱਕ ਐਸੀ ਚੀਜ਼ ਆ ਵੀ ਦਲੇਰੀ ਦਾ ਜਿਹੜਾ ਪੰਜਾਬੀ ਉਹ ਦਲੇਰ ਤਾਂ ਹੈਗਾ ਹੀ ਹੈਗਾ ਸਮਝ ਲਓ। ਸੋ ਦਲੇਰ ਵੀ ਬੜੇ ਲੀਡਰ ਮਿਲੇ ਸਾਨੂੰ, ਓਨੈਸਟ ਵੀ ਬੜੇ ਮਿਲੇ, ਵਧੀਆ ਵੀ ਮਿਲੇ, ਲੇਕਿਨ ਵਿਜ਼ਨ ਦੇ ਉੱਤੇ ਕੁਸ਼ਚਨ, ਵਿਜ਼ਨ ਦੇ ਉੱਤੇ ਡਿਸਕਸ਼ਨ ਹੋ ਸਕਦੀ ਹੈ। ਮੈਂ ਇਹੀ ਗੱਲ ਕਹਾਂਗਾ ਕਿ ਭਾਈ ਸਾਹਿਬ ਕੀ ਤੁਸੀਂ ਕਰੀ ਕੀ ਜਾ ਰਹੇ ਹੋ, ਅੱਧਾ ਪੰਜਾਬ, ਮੈਂ ਤਾਂ ਅੱਜ ਵੀ ਇਹ ਗੱਲ ਕਹਿੰਦਾ ਖਾਲਿਸਤਾਨ ਅੱਜ ਮੰਗਦੇ ਹੋ, ਖਾਲਿਸਤਾਨ ਉਸ ਵੇਲੇ ਮੰਗਣਾ ਸੀ ਜਦੋਂ ਲਾਹੌਰ ਜਿਹਦੀ ਕੈਪੀਟਲ ਸੀਗੀ ਉਹ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ, ਉਸ ਵੇਲੇ ਜ਼ਬਾਨਾਂ ਕਿਉਂ ਬਣ ਸਕੀਆਂ, ਉਹ ਤਾਂ ਉਸ ਵੇਲੇ ਗੱਲ ਕਰਨੀ ਸੀ। ਐਂਡ ਨਾਓ ਨੋ, ਹੁਣ ਤੁਸੀਂ ਕਹੋ ਜੀ ਖਾਲਿਸਤਾਨ ਬਣਾਉਣਾ, ਕਿਉਂ ਬਈ ਪਾਕਿਸਤਾਨ ਹੁਣ ਆਪਣਾ ਲਾਹੌਰ ਕਿਉਂ ਦੇ, ਹੁਣ ਤਾਂ ਹੁਣ ਤਾਂ ਅਸੀਂ ਕਹਿੰਦੇ ਹਾਂ ਜੀ ਲਾਹੌਰ ਪਾਕਿਸਤਾਨ ਦਾ, ਸਿੰਪਲ। ਹੁਣ ਕਿਸੇ ਖੋਣ ਨਹੀਂ ਤੁਸੀਂ ਕਹਿ ਸਕਦੇ ਖਾਲਿਸਤਾਨ ਬਣਾਉਣਾ, ਸਿੱਖ ਰਾਜ ਬਣਾਉਣਾ, ਲਾਹੌਰ ਸਾਡੀ ਰਾਜਧਾਨੀ ਸੀਗੀ, ਲਾਹੌਰ ਰਾਜਧਾਨੀ ਹੁਣ ਪਾਕਿਸਤਾਨ ਦੀ ਹੈ, ਇਸਲਾਮਾਬਾਦ, ਆਈ ਨੋ ਦੈਟ, ਆਈ ਐਮ ਜਸਟ ਸੇਇੰਗ ਕਿ ਲਾਹੌਰ ਨਾਉ ਬਿਲੋਂਗਸ ਟੂ ਪਾਕਿਸਤਾਨ। ਐਂਡ ਲੈਟਸ, ਹੁਣ ਜੋ ਹੋ ਗਿਆ ਹੋ ਗਿਆ, ਉਹਦੇ ਉੱਤੇ ਦੁਬਾਰਾ ਕਿੰਤੂ ਪਰੰਤੂ ਹੁਣ ਬਹੁਤਾ ਕਰੀ ਜਾਓ, ਉਹ ਤਾਂ ਉਸ ਵੇਲੇ ਸੋਚਣਾ ਸੀਗਾ। ਦੂਸਰਾ, ਜਦੋਂ ਤੁਸੀਂ ਥੋੜ੍ਹਾ ਜਿਹਾ ਹੋਰ ਅੱਗੇ ਆ ਜਾਓ, ਜਦੋਂ ਤੁਸੀਂ ਗੱਲ ਕਰ, ਇਹ ਸਾਰੀ ਚੀਜ਼ਾਂ ਚੱਲਦੀ ਰਹੀਆਂ, ਫਿਰ ਹਰਿਆਣਾ ਵੀ ਨਿਕਲ ਗਿਆ ਇੱਕ ਪਾਸੇ, ਹਿਮਾਚਲ ਨਿਕਲ ਗਿਆ, ਨਿੱਕੀ ਜੀ ਸੂਬੀ ਰਹਿ ਗਈ ਪੰਜਾਬ, ਪੰਜਾਬੀ ਸੂਬੀ, ਅਸੀਂ ਸੂਬਾ ਸੂਬਾ ਗੱਲ ਕਰ, ਇਹ ਪਤਾ ਨਹੀਂ ਲੀਡਰਸ਼ਿਪ ਕੀ ਸੋਚਦੀ ਸੀਗੀ, ਕਿਉਂਕਿ ਇਹਨਾਂ ਕੋਲ ਦੇਖੋ ਆਈ ਆਈ ਟੀ ਤਾਂ ਮੰਗੇ ਨਹੀਂ ਇਹਨਾਂ ਨੇ, ਸਾਰੇ ਇੰਡੀਆ 'ਚ ਬਣ ਰਹੇ ਸੀ ਆਈ ਆਈ ਟੀ, ਸਾਰੇ ਇੰਡੀਆ 'ਚ ਬਣ ਰਹੇ ਸੀਗੇ ਏਮਸ, ਇਹ ਤਾਂ ਹੋਰ ਹੀ ਚੱਕਰਾਂ ਦੇ ਵਿੱਚ ਇਹਨਾਂ ਨੇ ਸਾਡੇ ਲੀਡਰ ਨੇ ਸਾਨੂੰ ਉਲਝਾ ਕੇ ਰੱਖਿਆ, ਠੀਕ ਹੈ ਨਹੀਂ, ਨਾ ਇਹਨਾਂ ਕੋਈ ਐਸੀ ਚੀਜ਼ ਤਾਂ ਮੰਗੀ ਨਹੀਂ ਜਿਹੜੀ ਚੰਗੀ ਹੈ ਪੰਜਾਬ ਨੂੰ, ਤਾਂ ਇਹ ਕਰਨਾ ਚਾਹੀਦਾ ਸੀ ਸਾਨੂੰ ਕੁਝ ਹੋਰ ਚੰਗੀ ਚੀਜ਼ ਦਿਓ। ਸਾਰੇ ਇੰਡੀਆ ਦੇ ਵਿੱਚ ਆਈ ਆਈ ਟੀਜ਼ ਇੰਜੀਨੀਅਰਿੰਗ ਦੇ ਵਧੀਆ ਵਧੀਆ ਕਾਲਜ ਖੁੱਲ੍ਹ ਰਹੇ ਸੀਗੇ, ਲੜਾਈ ਤਾਂ ਮੈਂ ਸੋਚਦਾ ਸੀ ਉਹਦੇ ਲਈ ਕੋਈ ਧਰਮਯੁੱਧ ਮੋਰਚਾ ਲੱਗਦਾ ਕਿ ਸਾਡੇ ਇੱਥੇ 2 ਆਈ ਆਈ ਟੀਜ਼ ਲਗਾਓ ਜੀ, ਪੰਜਾਬ ਅਸੀਂ ਸਭ ਤੋਂ ਅੱਗੇ ਹਾਂ। ਸਾਡੇ ਪੰਜਾਬ 'ਚ ਕੋਈ ਧਰਮਯੁੱਧ ਮੋਰਚਾ ਇਹ ਲੱਗਦਾ ਕਿ ਸਾਨੂੰ ਏਮਸ ਦੇ ਹੋਸਪਿਟਲ ਕਿੱਥੋਂ ਆਏ ਨੇ ਸਾਰੇ ਇੰਡੀਅਨ, IIT ਤੋਂ ਜਾਂ IIM ਤੋਂ ਆਏ ਨੇ। ਅਤੇ ਪੰਜਾਬ ਦੇ ਵਿੱਚ ਕੀ ਹੈ, ਪੰਜਾਬ ਦੇ ਵਿੱਚ ਅਸੀਂ ਬੋਲੀ ਭਾਸ਼ਾ ਪੰਜਾਬੀ ਸੂਬਾ ਪੰਜਾਬੀ ਸੂਬੀ ਖਾਲਿਸਤਾਨ ਆਹੀ ਚੱਕਰਾਂ ਚ ਉਲਝੇ ਰਹੋ, ਬੰਦੂਕਾਂ ਚੱਕੀ ਰਹੋ, ਲੜਾਈਆਂ ਕਰੀ ਜਾਓ, ਆਹੀ ਕੰਮ ਫੜੀ ਰੱਖਿਆ ਸਾਡੇ ਲੀਡਰਸ ਨੇ, ਅਤੇ ਆਹ ਸੀ ਓਪਰੇਸ਼ਨ ਬਲੂ ਸਟਾਰ ਜਿਹਦੀ ਅੱਜ ਅਸੀਂ ਗੱਲ ਕਰ ਰਹੇ ਹਾਂ। ਅੱਗੇ ਆ ਜਾਓ, ਇੱਥੇ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਸੀਗੀਆਂ। ਕਾਂਗਰਸ ਨੇ, ਕਾਂਗਰਸ 1977 ਦੇ ਵਿੱਚ ਹਾਰ ਗਈ ਨੈਸ਼ਨਲ ਲੈਵਲ ਦੇ, ਬਾਅਦ 'ਚ ਪੰਜਾਬ 'ਚ ਵੀ ਹਾਰ ਗਈ। ਉਹ ਇਹਨਾਂ ਨੇ, ਇਹਨਾਂ ਨੂੰ ਹੋਰ ਤਾਂ ਕੁਛ ਮਿਲਿਆ ਨਹੀਂ ਕਿਉਂਕਿ ਲੀਡਰ ਵੀ ਨਹੀਂ ਮੰਗ ਰਹੇ ਸੀਗੇ ਨਾ ਪੰਜਾਬ ਦੇ ਲੀਡਰ। ਲੜਾਈ ਜੇ ਤਾਂ ਇਸ ਗੱਲ ਦੀ ਹੁੰਦੀ 1970s ਦੇ ਵਿੱਚ, ਜੇ ਤਾਂ ਸਾਡੀ ਪੰਜਾਬ ਦੀ ਲੀਡਰਸ਼ਿਪ ਜਾ ਕੇ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੂੰ ਕਹਿੰਦੀ। ਸਾਡੇ ਲੀਡਰਸ ਕਿੰਨੇ ਐਕਟਿਵ ਸੀਗੇ, ਸਵਰਨ ਸਿੰਘ ਡਿਫੈਂਸ ਮਿਨਿਸਟਰ ਰਿਹਾ, ਫੋਰਨ ਮਿਨਿਸਟਰ ਰਹੇ ਨੇ, ਮੈਂ ਨਾਮ ਲਵਾਂਗਾ ਟਾਈਮ ਖਤਮ ਹੋ ਜਾਏਗਾ, ਬੂਟਾ ਸਿੰਘ ਕੈਬਨਿਟ ਮਿਨਿਸਟਰ, ਗਿਆਨੀ ਜੈਲ ਸਿੰਘ ਜੀ ਹੋਮ ਮਿਨਿਸਟਰ ਰਾਸ਼ਟਰਪਤੀ ਬਣੇ, ਠੀਕ ਹੈ। ਸੋ ਸਾਡੀ ਸਿੱਖ ਲੀਡਰਸ਼ਿਪ ਦੀ ਬੜੀ ਗੱਲਬਾਤ ਸੀਗੀ ਔਰ ਹਮੇਸ਼ਾ ਰਹੀ ਹੈ। ਸਾਡੀ ਸੈਂਟਰ ਦੇ ਵਿੱਚ ਐਸਾ ਥੋੜ੍ਹੀ ਸੀਗਾ ਕਿ ਜੀ ਕੋਈ ਪੁੱਛਦਾ ਨਹੀਂ ਸੀਗਾ। ਜਦੋਂ ਤੁਸੀਂ ਡਿਫੈਂਸ ਮਿਨਿਸਟਰ ਸਿੱਖ ਰਹਿ ਚੁੱਕਿਆ ਹੋਵੇ, ਫੋਰਨ ਮਿਨਿਸਟਰ ਸਿੱਖ ਰਹਿ ਚੁੱਕਿਆ ਹੋਵੇ, ਹੋਮ ਮਿਨਿਸਟਰ ਸਿੱਖ ਰਹਿ ਚੁੱਕਿਆ ਹੋਵੇ, ਠੀਕ ਹੈ। ਬੂਟਾ ਸਿੰਘ ਜੀ ਦੀ ਅਲੱਗ ਬੱਲੇ ਬੱਲੇ ਹੋ ਰਹੀ ਸੀਗੀ, ਆਪਣੇ ਰਾਸ਼ਟਰਪਤੀ ਤੱਕ ਉਹ ਬਣ ਗਏ ਨੇ ਬਾਅਦ ਦੇ ਵਿੱਚ, ਗਿਆਨੀ ਜੈਲ ਸਿੰਘ, ਸੁਰਜੀਤ ਸਿੰਘ, ਹਰਕਿਸ਼ਨ ਸੁਰਜੀਤ ਸਿੰਘ, ਦੇਖੋ ਕਿਸ ਲੈਵਲ ਦੇ ਕਿਸ ਕਦ ਦੇ ਲੀਡਰ ਸੀਗੇ ਉਸ ਦੌਰ 'ਚ। ਲੇਕਿਨ ਪ੍ਰੋਬਲਮ ਇਹ ਰਹੀ ਹੈ ਕਿ ਸਾਡੀ ਲੀਡਰਸ਼ਿਪ ਉੱਥੇ IIT ਥੋੜ੍ਹੀ ਮੰਗ ਰਹੀ ਸੀਗੀ ਪੰਜਾਬ ਦੀ, ਉਹ ਤਾਂ ਗੱਲਾਂ ਹੀ ਹੋਰ ਚੱਲ ਰਹੀਆਂ ਸੀਗੀਆਂ ਲੈਂਗੁਏਜ ਦੇ ਆਧਾਰ 'ਤੇ, ਧਰਮ ਦੇ ਆਧਾਰ ਦੇ ਉੱਤੇ। ਉਹਨਾਂ ਨੇ ਕਿਹਾ ਵੀ ਜੇ ਤੁਸੀਂ ਲੈਂਗੁਏਜ ਔਰ ਧਰਮ ਦੇ ਆਧਾਰ ਦੇ ਉੱਤੇ ਤੁਸੀਂ ਸੋਚਦੇ ਹੋ, ਇਹਨਾਂ ਚੱਕਰਾਂ 'ਚ ਅਕਾਲੀ ਦਲ ਨੇ ਗੇਮਾਂ ਖੇਲ ਖੇਲ ਕੇ, ਲੌਂਗੋਵਾਲ ਸਾਹਿਬ ਨੇ, ਬਾਦਲ ਸਾਹਿਬ ਨੇ, ਉਹਨਾਂ ਨੇ ਕਿਹਾ ਜੇ ਇਹੀ ਚੀਜ਼ਾਂ ਨੇ ਖੁਸ਼ ਹੁੰਦੇ ਆ, ਲਿਆਓ ਫਿਰ ਕੋਈ ਬੰਦਾ ਕੋਈ ਫੜ ਕੇ ਐਸਾ ਜਿਹੜਾ ਧਰਮ ਦੇ ਪੱਤੇ 'ਤੇ ਅਸੀਂ ਕਿਸੇ ਨਾ ਤਰੀਕੇ ਨਾਲ ਇਹਨਾਂ ਨੂੰ ਫਿਰ ਉਲਝਾ ਕੇ ਰੱਖੀਏ। ਕਾਂਗਰਸ ਨੇ ਆਹ ਸੋਚ ਲਗਾਈ, ਫਿਰ ਉਹਨਾਂ ਨੇ ਉਸ ਸਿਲਸਿਲੇ ਦੇ ਵਿੱਚ ਜਦ ਉਹਨਾਂ ਨੇ ਇਹ ਦੇਖਿਆ ਕਿ ਜਰਨੈਲ ਸਿੰਘ ਭਿੰਡਰਾਂ ਵਾਲੇ, ਉਹ ਕਹਿੰਦੇ ਜੀ ਯੰਗ ਬੰਦਾ ਹੈ, ਵੈਰੀ ਇੰਪ੍ਰੈਸਿਵ, ਜ਼ਬਰਦਸਤ ਪਰਸਨੈਲਿਟੀ ਹੈ, ਪਿੰਡਾਂ ਦੇ ਵਿੱਚ ਲੋਕਾਂ ਨੂੰ ਅੰਮ੍ਰਿਤ ਛਕਾ ਰਹੇ ਨੇ, ਬੜਾ ਵਧੀਆ ਕੰਮ ਕਰ ਰਹੇ ਨੇ, ਦਮਦਮੀ ਟਕਸਾਲ ਦੇ ਲੀਡਰ ਨੇ, ਉਹਨਾਂ ਦੀ ਬੜੀ ਇਸ ਵੇਲੇ ਸੋਹਣੀ ਜਾ ਰਹੀ ਹੈ, ਉਹਨਾਂ ਦੀ ਬੜੀ ਫੋਲੋਇੰਗ ਬੜੀ ਤੇਜ਼ੀ ਨਾਲ ਵੱਧ ਰਹੀ ਹੈ, ਯੂਥ ਬੜਾ ਉਹਨਾਂ ਨਾਲ ਜੁੜ ਰਿਹਾ। ਇਹ ਕਹਿੰਦੇ ਜੀ ਅਸੀਂ ਦੇਖੋ ਜੀ ਜੇ ਸਾਡੇ ਕਿਸੇ ਕੰਮ ਆ ਸਕਣ, ਅਕਾਲੀ ਦਲ ਨੂੰ ਅੰਦਰੋਂ ਹੀ ਬੰਦਾ ਫੜੋ, ਕੋਈ ਇਹਨਾਂ ਦੇ ਕੰਮ ਖਰਾਬ ਕਰੋ। ਕੱਲ੍ਹ ਕਾਂਗਰਸ ਨੂੰ ਹੋਰ ਤਾਂ ਕੁਛ ਵੀ ਨਹੀਂ ਸੀਗਾ, ਸੈਂਟਰ 'ਚ ਸਰਕਾਰ ਚਲੀ ਗਈ ਸੀ, ਇੱਥੇ ਸਰਕਾਰ ਚਲੀ ਗਈ ਸੀ, ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਉਹਨਾਂ ਨੂੰ ਬੰਦੇ ਚਾਹੀਦੇ ਸੀਗੇ, ਉਹ ਰਾਜਨੀਤੀ ਖੇਲਣੀ ਸ਼ੁਰੂ ਕਰ ਦਿੱਤੀ। ਔਰ ਅਕਾਲੀ ਦਲ ਵੀ ਕਿਹੜਾ ਘੱਟ ਸੀਗਾ, ਉਹ ਵੀ ਆਪਣੀ ਰਾਜਨੀਤੀ ਖੇਲ ਰਿਹਾ ਸੀਗਾ ਵੀ ਸਾਡੇ ਕੋਲ ਕੁਰਸੀ ਚਾਹੀਦੀ ਹੈਗੀ ਆ। ਉਹ ਲੀਡਰਸ਼ਿਪ ਉਹਨਾਂ ਮੁੱਦਿਆਂ ਦੇ ਉੱਤੇ ਸੀਗੀ, ਇਸ ਲੀਡਰਸ਼ਿਪ ਨੂੰ ਇਹ ਸਮਝ ਹੀ ਨਹੀਂ ਸੀਗੀ, ਵਿਜ਼ਨ ਹੀ ਨਹੀਂ ਸੀਗਾ ਕਿ ਆਉਣ ਵਾਲੇ 20-30 ਸਾਲਾਂ 'ਚ ਸਾਨੂੰ ਚਾਹੀਦਾ ਕੀ ਹੈ। ਸੋ ਉਸ ਦੇ ਤਹਿਤ ਤੁਸੀਂ ਇਹ ਦੇਖ ਹੀ ਲਿਆ ਜੋ ਉੱਥੇ ਇੰਸੀਡੈਂਸਿਸ ਹੋਏ, ਬਾਅਦ 'ਚ ਕਾਂਗਰਸ ਸਰਕਾਰ 'ਚ ਵੀ ਆ ਗਈ, ਸੈਂਟਰ 'ਚ 1980 'ਚ ਵੀ ਚੰਗੀ ਇਹਨਾਂ ਨੂੰ ਸਟਰੋਂਗ ਮੈਜੋਰਟੀ ਮਿਲੀ, ਬੜੀ ਜ਼ਬਰਦਸਤ ਸਟਰੋਂਗ ਮੈਜੋਰਟੀ ਮਿਲੀ, ਪੰਜਾਬ 'ਚ ਵੀ ਸਰਕਾਰ ਬਣਾ ਲਈ ਇਹਨਾਂ ਨੇ। ਉੱਥੇ ਉਹਨਾਂ ਨੂੰ ਲੈ ਕੇ ਗਏ ਜੀ ਆਓ ਜੀ ਤੁਸੀਂ ਸਾਡੇ ਹੋਮ ਮਿਨਿਸਟਰ ਗਿਆਨੀ ਜੈਲ ਸਿੰਘ ਜੀ ਨੂੰ, ਅਤੇ ਇੱਥੇ ਇਹਨਾਂ ਨੇ ਕੁਰਸੀ ਦੇ ਦਿੱਤੀ ਦਰਬਾਰਾ ਸਿੰਘ ਹੋਣਾਂ ਨੂੰ ਕਿ ਲਓ ਜੀ ਤੁਸੀਂ ਇੱਥੇ ਰਾਜ ਕਰੋ। ਹਾਲਾਂਕਿ ਆਪਸ 'ਚ ਇਹਨਾਂ ਦੋਨਾਂ ਦੀ ਟਸਲ ਚੱਲਦੀ ਸੀ, ਜਿੱਦਾਂ ਇਸ ਸਮੇਂ ਪ੍ਰਤਾਪ ਸਿੰਘ ਬਾਜਵਾ ਸਾਹਿਬ ਔਰ ਆਪਣੇ ਕੈਪਟਨ ਅਮਰਿੰਦਰ ਸਿੰਘ ਹੋਣਾਂ ਦੀ ਟਸਲ ਚੱਲਦੀ ਹੈ ਨਾ, ਅਤੇ ਬਾਜਵਾ ਸਾਹਿਬ ਉੱਥੇ ਰਾਜ ਸਭਾ ਦੇ MP ਨੇ ਸੈਂਟਰ 'ਚ ਬਿਠਾਇਆ ਉਹਨਾਂ ਨੂੰ, ਅਤੇ ਇੱਥੇ ਆਪਣੇ ਖੁਸ਼ ਰੱਖਿਆ ਹੋਇਆ ਕੈਪਟਨ ਅਮਰਿੰਦਰ ਸਿੰਘ ਨੂੰ। ਇਹੀ ਕੰਮ ਉਦੋਂ ਚੱਲਦਾ ਸੀਗਾ ਵੀ ਗਿਆਨੀ ਜੈਲ ਸਿੰਘ ਜੀ ਤੁਸੀਂ ਇੱਥੇ ਆ ਜਾਓ, ਪਹਿਲਾਂ ਹੋਮ ਮਿਨਿਸਟਰ, ਫਿਰ ਬਾਅਦ 'ਚ ਤੁਹਾਨੂੰ ਪ੍ਰੈਜ਼ੀਡੈਂਟ ਵੀ ਬਣਾ ਦਿੱਤਾ, ਅਤੇ ਉੱਧਰ ਦਰਬਾਰਾ ਸਿੰਘ ਉਹਨਾਂ ਨੂੰ ਖੜਾ ਕੀਤਾ। ਹਾਲਾਂਕਿ ਆਪਸ 'ਚ ਦੋਨਾਂ ਦੀ ਉਹ ਗੱਲਬਾਤ ਚੱਲਦੀ ਸੀ। ਸੋ ਵਿਦਇਨ ਕਾਂਗਰਸ ਰਾਇਵੈਲਰੀ, ਰਾਇਵੈਲਰੀ ਵਿਦ ਅਦਰਸ, ਅਤੇ ਉਹਦੇ ਵਿੱਚ ਭਿੰਡਰਾਂ ਵਾਲੇ ਜੀ ਉਹਨਾਂ ਨੂੰ ਵੀ ਨਾਲ ਉੱਥੇ ਸ਼ਾਮਿਲ ਹੋ ਗਏ। ਉਹ ਐਸੀ ਖਿਚੜੀ ਪਕਾਈ ਨਾ ਲੋਕਾਂ ਨੇ, ਔਰ ਧਰਮ ਦੇ ਆਧਾਰ 'ਤੇ ਕੋਈ ਗੱਲ ਨਹੀਂ ਜੀ, 1978 'ਚ ਜੋ ਹੋ ਰਿਹਾ ਦੇ ਟਰਨਡ ਅ ਬਲਾਈਂਡ ਆਏ, ਆਈ ਮੀਨ ਦਾ ਅਕਾਲੀਜ਼ ਆਲਸੋ ਟਰਨਡ ਅ ਬਲਾਈਂਡ ਆਏ, ਵੀ ਠੀਕ ਹੈ ਜੇ ਕੋਈ ਗੱਲ ਨਹੀਂ, ਲੜਾਈਆਂ ਹੁੰਦੀਆਂ, ਚਾਰ ਬੰਦੇ ਮਰਦੇ ਆ, ਠੀਕ ਹੈ। ਮਤਲਬ ਪਾਰਟੀਜ਼ ਨੇ ਕੋਈ ਵਧੀਆ ਰੋਲ ਨਹੀਂ ਅਦਾ ਕੀਤਾ ਜੋ 1978 'ਚ ਹੋਇਆ। ਫਿਰ ਹਥਿਆਰ ਕਿੱਦਾਂ ਚਲੇ ਗਏ, ਇੰਨੇ ਜ਼ਿਆਦਾ ਹਥਿਆਰ ਤੁਸੀਂ ਜਾਣ ਕਿੱਦਾਂ ਦਿੱਤੇ ਅੰਦਰ, ਠੀਕ ਹੈ, ਤੁਹਾਨੂੰ ਨਹੀਂ ਸੀ ਪਤਾ ਲੱਗ ਰਿਹਾ। ਤੁਸੀਂ ਅੱਜ ਕਹਿ ਰਹੇ ਹੋ ਅਸੀਂ ਜਰਨੈਲ ਸਿੰਘ ਭਿੰਡਰਾਂ ਵਾਲੇ ਉਹਨਾਂ ਨੂੰ ਪਕੜਨਾ ਹੈ, ਤੁਹਾਡੇ ਸਾਹਮਣੇ ਦਿੱਲੀ ਦੇ ਵਿੱਚ ਉਹ ਸਾਰਾ ਕੁਝ ਘੁੰਮਦੇ ਰਹੇ ਨੇ, ਤੁਹਾਡੇ ਸਾਹਮਣੇ ਬੰਬੇ ਜਾਂਦੇ ਸੀ, ਬੰਬੇ ਤੋਂ ਇੱਥੇ ਆਉਂਦੇ ਸੀਗੇ, ਜਦੋਂ ਗ੍ਰਿਫਤਾਰ ਹੁੰਦੇ ਸੀ ਪਾਰਲੀਮੈਂਟ ਦੇ ਵਿੱਚ, ਗਿਆਨੀ ਜੈਲ ਸਿੰਘ ਜੀ ਕਹਿੰਦੇ ਸੀ ਸਾਨੂੰ ਕੋਈ ਸਬੂਤ ਨਹੀਂ ਮਿਲੇ ਜੀ ਇਹਨਾਂ ਦੇ ਖਿਲਾਫ। ਸੋ ਇਹ ਸਾਰਾ ਕੁਝ ਇਹਨਾਂ ਦਾ ਹੀ ਕੀਤਾ ਧਰਿਆ ਲੀਡਰਸ਼ਿਪ ਦਾ। ਸੋ ਸਿੱਖ ਅਸੀਂ ਬਸ ਇਹੀ ਲੈ ਸਕਦੇ ਇਹਨਾਂ ਤੋਂ ਵੀ ਅੱਜ ਸਾਨੂੰ ਕੋਈ ਧਰਮ ਦੇ ਨਾਂ ਦੇ ਉੱਤੇ ਭੜਕਾਏ ਵਰਗ ਲਾਏ, ਅਸੀਂ ਨਾ ਭੜਕੀਏ। ਸਾਨੂੰ ਕੋਈ ਕਹੇ ਜੀ ਉਹ ਤੁਹਾਡੇ ਸਿੱਖ ਧਰਮ ਨੂੰ ਐਂ ਕਹਿ ਰਿਹਾ, ਉਹ ਭਾਈ ਸਾਹਿਬ ਸਿੱਖ ਧਰਮ ਸਾਡਾ ਬਹੁਤ ਵੱਡਾ, ਤੁਹਾਨੂੰ ਹਿੰਦੂ ਧਰਮ ਦੇ ਕਹਿ ਰਿਹਾ, ਹਿੰਦੂ ਧਰਮ ਨੂੰ ਕਰੋੜਾਂ ਲੋਕ ਫੋਲੋ ਕਰ ਰਹੇ ਆ, ਤੁਸੀਂ ਕੌਣ ਹੋ ਮੈਨੂੰ ਭੜਕਾਉਣ ਵਾਲੇ? 100 ਸਾਲਾਂ ਤੋਂ ਨਹੀਂ, 1000 ਸਾਲਾਂ ਤੋਂ ਨਹੀਂ, 1000 ਸਾਲਾਂ ਤੋਂ ਹਿੰਦੂ ਧਰਮ ਚੱਲਿਆ ਆ ਰਿਹਾ ਔਰ 1000 ਸਾਲ ਤੱਕ ਚੱਲਣਾ ਅੱਗੇ। ਮੁਸਲਿਮ ਧਰਮ ਜਿਹੜਾ ਇਸਲਾਮ ਹੈ ਉਹ ਵੀ ਚੱਲਿਆ ਆ ਰਿਹਾ 1000 ਸਾਲਾਂ ਤੋਂ, ਅਤੇ 1000 ਸਾਲ ਚੱਲੇਗਾ। ਜੇ ਅੱਜ ਇੱਕ ਸਿੱਖ ਲੈਣੀ ਹੈ ਬਸ ਇਹੀ ਲੈ ਲਓ ਕਿ ਕਿਸੇ ਨੂੰ ਤੁਹਾਨੂੰ ਐਕਸਾਈਟ ਨਾ ਕਰਨ ਦਿਓ। ਸਾਡੀ ਬੇਅਦਬੀ ਕਰ ਦਿੱਤੀ, ਸਾਡੇ ਧਰਮ ਦੇ ਖਿਲਾਫ਼ ਬੋਲ ਦਿੱਤਾ, ਉਹ ਜਿੰਨਾ ਧਰਮ 'ਚ ਲਿਖਿਆ 5% ਮੈਨੂੰ ਬੰਦਾ ਦੇ ਸਾਹਮਣੇ ਲੈ ਕੇ ਆਓ, ਮੈਂ ਤਾਂ ਲੱਭ ਰਿਹਾ 2020 'ਚ ਕੋਈ ਬੰਦਾ ਲੈ ਕੇ ਆਓ ਮੇਰੇ ਸਾਹਮਣੇ। ਹਾਂਜੀ ਸਾਡੇ ਸਪੌਂਸਰ ਵੀ ਵੇਟ ਕਰ ਰਹੇ ਨੇ, ਮੈਨੂੰ ਇਸ਼ਾਰਾ। ਹਾਂਜੀ ਕਮਲਜੀਤ ਮਿਨਹਾਸ ਸਾਹਿਬ ਤੁਸੀਂ ਆਉਂਦੇ ਰਹੋ, ਕਮਲਜੀਤ ਮਿਨਹਾਸ ਜੀ ਗੋ ਹੈਡ।
ਹਾਂਜੀ ਸਤਿ ਸ਼੍ਰੀ ਅਕਾਲ ਜੋਤਵੀਰ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਹਾਂਜੀ ਬਿਲਕੁਲ ਜੋਤਵੀਰ ਜੀ, ਸਾਰਾ ਤੁਸੀਂ ਆਲਮੋਸਟ ਕਵਰ ਕਰ ਹੀ ਦਿੱਤਾ ਆ। ਔਰ ਜਿਹੜੀਆਂ ਟਾਈਮ ਦੇ ਤੁਸੀਂ ਗੱਲਾਂ ਕਰਦੇ ਹੋ ਵੀ ਬਲੈਕ ਥੰਡਰ 1 ਜਿਹੜਾ ਸ਼ੁਰੂ ਹੋਇਆ, ਮੈਂ ਉਸ ਟਾਈਮ ਖੁਦ ਸੀ ਆਰ ਪੀ ਦੇ ਵਿੱਚ ਸਰਵਿਸ ਕਰਦਾ ਸੀ ਔਰ ਨਾਲ ਬਰਨਾਲੇ ਸੀ ਉਸ ਟਾਈਮ।
ਅੱਛਾ ਜੀ,
ਠੀਕ ਹੈ ਜੀ। ਹਾਂਜੀ ਤੇ ਇਹ ਸਾਰਾ ਕੁਝ ਦੇਖੋ, ਪਹਿਲੀ ਗੱਲ ਤਾਂ ਜਿਹੜੇ ਹਥਿਆਰ ਲੈ ਕੇ ਜਾਣੇ ਸੀਗੇ ਗੁਰਦੁਆਰਾ ਸਾਹਿਬ ਦੇ ਵਿੱਚ, ਉਹ ਵੀ ਗਲਤ ਸੀ, ਔਰ ਜਿਹੜਾ ਅਟੈਕ ਕਰਨਾ ਸੀ ਉਹ ਤੇ ਬਹੁਤ ਜ਼ਿਆਦਾ ਬਲੰਡਰ ਮਿਸਟੇਕ ਸੀਗੀ। ਸਾਨੂੰ ਸਿੱਖਣਾ ਕੀ ਚਾਹੀਦਾ ਸੀ, ਅਸੀਂ ਅੱਜ ਤੱਕ ਸਿੱਖਿਆ ਕੀ? ਤੁਸੀਂ ਹੁਣੇ ਕਿਹਾ ਕਿ ਪਿੱਛੇ ਸਾਨੂੰ ਲੋਕਾਂ ਨੂੰ ਲੱਗਣਾ ਨਹੀਂ ਚਾਹੀਦਾ। ਅਜੇ ਬਹਿਬਲ ਕਲਾਕਾਰ ਹੋਰ ਹੋਇਆ, ਉਹ ਹੁਣ ਵੀ ਪੱਤੇ ਖੇਡ ਰਹੇ ਨੇ ਔਰ ਇਹ ਕਰਵਾਇਆ ਗਏ ਨੇ ਆ, ਤੁਹਾਡੇ ਸਾਹਮਣੇ ਆ ਸਾਰਾ ਕੁਝ। ਸਭ ਤੋਂ ਕੈਪਟਨ ਕਮਲ ਜੀ ਦਾ ਹਾਲ ਦੇਖ ਲਓ, ਕੀ ਹੋਇਆ ਬਾਅਦ ਵਿੱਚ ਬਰਨਾਲਾ ਫੈਮਿਲੀ ਦਾ ਕੀ ਹਾਲ ਹੋਇਆ ਔਰ ਇਹਨਾਂ ਨੂੰ ਖਤਮ ਕਿੱਦਾਂ 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 ਕੀਤਾ, ਸਾਨੂੰ ਸਭ ਨੂੰ ਪਤਾ। ਬਾਦਲ ਹੋਣਾ ਪਰਿਵਾਰ ਦੀ ਫੈਮਿਲੀ ਜਿਹੜੀ ਸੀਗੀ, ਹੁਣ ਉਹਨਾਂ ਦੀ ਫੈਮਿਲੀ ਕੈਪਟਨ ਸਾਹਿਬ ਤੁਸੀਂ ਦੇਖ ਲਓ। ਨਹਿਰ ਦਾ ਜਿਹੜਾ ਮੁੱਦਾ ਸੀ ਇਹ ਸਾਰੇ ਅੱਜ ਤੱਕ ਇਹਨਾਂ ਨੇ ਖੋਲ ਕੇ ਰੱਖੇ ਨੇ, ਜਦੋਂ ਦਿਲ ਕਰੇਗਾ ਤੇ ਉਹ ਦੂਜਾ ਕਰੇਗਾ। ਬਾਦਲ ਸਾਹਿਬ ਉਹਨਾਂ ਨੇ ਪਿੰਡਾਂ ਦੇ ਵਿੱਚ ਕਿਸਾਨਾਂ ਦੀ ਬਿਜਲੀ ਫ੍ਰੀ ਕਰਤੀ ਵੋਟਾਂ ਲੈਣ ਲਈ, ਤੇ ਬੀਜੇਪੀ ਵਾਲੇ ਨੇ ਜਿੰਨੇ ਵੀ ਆਪਣੇ ਸ਼ਹਿਰੀ ਵੋਟ ਜਿਹੜਾ ਸੀਗਾ ਉਹ ਉਹਨਾਂ ਦੇ ਕੋਲ ਸੀਗਾ। ਇਹਨਾਂ ਦਾ ਉਹੀ ਰੌਲਾ ਚੱਲਦਾ ਰਹਿੰਦਾ, ਨਿਕਲ ਦੀ ਸ਼ਹਿਰਾਂ ਦੇ ਵਿੱਚ ਵੀ ਫਿਰ ਕੇ ਇਹਨੂੰ ਵੀ ਬਿਜਲੀ ਫ੍ਰੀ ਦੇਣੀ ਚਾਹੀਦੀ ਆ, ਪਿੰਡਾਂ 'ਚ ਦੇ ਰਹੇ ਨੇ ਜੇ ਤੇ ਉਹ, ਠੀਕ ਹੈ ਜੀ। ਪਰ ਸਾਨੂੰ ਸਿੱਖਣਾ ਚਾਹੀਦਾ ਕੁਛ ਨਾ ਕੁਛ ਵੀ ਅਸੀਂ ਕੀ ਕਰਨਾ, ਜੇ ਇਹਨਾਂ ਲੋਕਾਂ ਨੇ ਸਾਡੇ ਲਈ ਕੀ ਕੀਤਾ। ਜੇ ਕੋਈ ਨਵਾਂ ਬੰਦਾ ਕੋਈ ਨਵੀਂ ਪਾਰਟੀ ਆਉਂਦੀ ਆ ਤੇ ਲੈਟਸ ਸਪੋਰਟ ਦਮ। ਥੈਂਕ ਯੂ ਸਰ, ਮਿਹਰਬਾਨੀ।
ਥੈਂਕ ਯੂ ਸਰ, ਥੈਂਕ ਯੂ। ਤੁਸੀਂ ਆਪਣੇ ਪੁਆਇੰਟਸ ਰੱਖੇ ਨੇ। ਮੈਂ ਕਮਲਜੀਤ ਮਿਨਹਾਸ ਸਾਹਿਬ ਤੁਹਾਡੇ ਨਾਲ ਐਗਰੀ ਕਰਦਾ ਕਿ ਜਿਹੜੀ ਲੀਡਰਸ਼ਿਪ ਆ, ਕਿਸੇ ਦਿਨ ਡਿਟੇਲ ਦੇ ਵਿੱਚ ਨਾ ਅਸੀਂ ਡਿਟੇਲ ਦੇ ਵਿੱਚ ਕਿ ਲੌਂਗੋਵਾਲ ਸਾਹਿਬ ਦਾ ਕੀ ਰੋਲ ਰਿਹਾ, ਬਾਦਲ ਸਾਹਿਬ ਦਾ ਉਸ ਵੇਲੇ ਕੀ ਰੋਲ ਸੀਗਾ, ਟੌੜਾ ਸਾਹਿਬ ਦਾ ਕੀ ਰੋਲ ਸੀਗਾ ਉਸ ਸਮੇਂ, ਦਰਬਾਰਾ ਸਿੰਘ ਜੀ ਦਾ ਕੀ ਰੋਲ ਸੀ, ਗਿਆਨੀ ਜੈਲ ਸਿੰਘ ਜੀ ਦਾ, ਸਵਰਨ ਸਿੰਘ ਜੀ ਜਿਹੜੇ ਕਿ ਆਪਣੇ ਫੋਰਨ ਅਫੇਅਰਸ ਮਿਨਿਸਟਰ ਡਿਫੈਂਸ ਮਿਨਿਸਟਰ ਰਹਿ ਚੁੱਕੇ ਨੇ, ਬੂਟਾ ਸਿੰਘ ਜੀ ਦਾ ਕੀ ਰੋਲ ਸੀਗਾ, ਹੋਰ ਕਾਂਗਰਸ ਦਾ ਓਵਰਆਲ ਕੀ ਰੋਲ ਸੀਗਾ, ਇਹ ਸਾਰੀ ਡਿਟੇਲ ਦੇ ਵਿੱਚ ਕਿ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ ਕਿੱਦਾਂ ਕਿੱਦਾਂ ਪੰਜਾਬ ਦੇ ਵਿੱਚ ਕੀ ਉਹਨਾਂ ਦਾ ਰੋਲ ਰਿਹਾ, KGB ਫੋਰਨ ਇੰਟੈਲੀਜੈਂਸ ਦਾ ਕੀ ਰੋਲ ਰਿਹਾ, KGB ਦਾ ਕੀ ਰੋਲ ਸੀ, CIA ISI ਇਹਨਾਂ ਦਾ ਕੀ ਰੋਲ ਸੀਗਾ ਸਾਰੇ ਸਿਸਟਮ ਦੇ ਵਿੱਚ, ਚਾਈਨਾ ਦਾ ਕੀ ਰੋਲ ਰਿਹਾ, ਇਹਦੇ 'ਤੇ ਪੂਰੀ ਡਿਟੇਲ ਸੀਰੀਜ਼ ਜਿਹੜੀ ਹੈ ਅਸੀਂ ਚੈਨਲ ਵਾਈ ਦੇ ਉੱਤੇ ਦਿਖਾਵਾਂਗੇ। ਇੱਕ ਪ੍ਰੋਗਰਾਮ ਤੁਸੀਂ ਦੇਖ ਸਕਦੇ ਹੋ, ਇਹ ਸਾਡਾ ਪ੍ਰੋਗਰਾਮ ਕਰੰਟ ਨਹੀਂ ਹੈ, ਇਹ ਅਸੀਂ ਪਿਛਲੇ ਸਾਲ ਤਿਆਰ ਕੀਤਾ ਸੀਗਾ, ਤੁਸੀਂ ਦੇਖ ਸਕੋਗੇ ਪ੍ਰੋਗਰਾਮ ਇਸ ਸੈਟਰਡੇ ਸ਼ਾਮ 7:30, ਜਿਹਦੇ ਵਿੱਚ ਕਿ ਡਿਫਰੈਂਟ ਜਿਹੜੇ ਸਾਡੇ ਗੈਸਟ ਨੇ, ਪੈਨਲ ਬੜਾ ਸਾਨੂੰ ਵਧੀਆ ਮਿਲ ਗਿਆ ਜਿਹਦੇ ਵਿੱਚ ਕਿ ਉਹ ਪੱਤਰਕਾਰ ਜਿਨ੍ਹਾਂ ਨੇ ਕਿ ਰਿਪੋਰਟ ਕੀਤੀ ਉਸ ਵੇਲੇ 18-19 ਸਾਲ ਪੰਜਾਬ ਦੇ ਵਿੱਚ, ਆਪਣੇ 19 ਸਾਲ NDTV ਦੇ ਨਾਲ ਰਹੇ ਨੇ, ਸੋ ਵਿਕਰਮ ਚੌਧਰੀ ਜੀ ਵੀ ਪੈਨਲ 'ਤੇ ਸੀਗੇ ਸਾਡੇ ਨਾਲ, ਉਹਨਾਂ ਦੇ ਵਿਚਾਰ ਵੀ ਤੁਸੀਂ ਸੁਣੋਗੇ, ਔਰ ਅੰਦਰੋਂ ਜਿਨ੍ਹਾਂ ਨੇ ਅੰਦਰੋਂ ਲੜਾਈ ਲੜੀ ਜਰਨੈਲ ਸਿੰਘ ਭਿੰਡਰਾਂ ਵਾਲੇ ਉਹਨਾਂ ਦੇ ਨਾਲ ਮੋਢੇ ਨੇ ਮੋਢਾ ਜੋੜ ਕੇ, ਔਰ ਬਾਅਦ ਦੇ ਵਿੱਚ ਜੋਧਪੁਰ ਜੇਲ੍ਹ ਦੇ ਵਿੱਚ ਵੀ ਉਹਨਾਂ ਨੇ ਜੇਲ੍ਹ ਵੀ ਕੱਟੀ, ਉਹਨਾਂ ਦੇ ਅੱਜ ਕੀ ਵਿਚਾਰ ਨੇ ਔਰ ਉਸ ਵੇਲੇ ਕੀ ਹੋਇਆ, ਉਹ ਸਾਰੇ ਵਿਚਾਰ ਵੀ ਤੁਸੀਂ ਸੁਣੋਗੇ, ਔਰ ਨਾਲ ਹੀ ਕਰਨਲ ਰੁਪਿੰਦਰ ਹੇਰ, ਕਿਉਂਕਿ ਆਰਮੀ ਦਾ ਪਰਸਪੈਕਟਿਵ ਜਾਣਨਾ ਬੜਾ ਜ਼ਰੂਰੀ ਹੈ ਕਿ ਆਰਮੀ ਕੀ ਕਰ ਰਹੀ, ਕਿੱਦਾਂ ਕਰਦੀ ਓਪਰੇਟ, ਔਰ ਕਰਨਲ ਰੁਪਿੰਦਰ ਹੇਰ ਜਿਹੜੇ ਇੰਟਰਸਟਿੰਗ ਚੀਜ਼ ਆ ਕਿ ਵੈਸੇ ਫੌਜ ਦੇ ਵਿੱਚ ਰਹੇ ਨੇ, ਓਪਰੇਸ਼ਨ ਉਹਨਾਂ ਨੇ ਕੀਤੇ ਨੇ, ਪਰ ਜਰਨੈਲ ਸਿੰਘ ਭਿੰਡਰਾਂ ਵਾਲੇ ਉਹਨਾਂ ਦੇ ਨਾਲ ਵੀ ਉਹ 2 ਵਾਰ ਮੁਲਾਕਾਤ ਵੀ ਉਹਨਾਂ ਨੇ ਕੀਤੀ, ਉਹ ਵੀ ਦੱਸਣਗੇ ਤੁਹਾਨੂੰ ਸਾਰੀ ਗੱਲ। ਸੋ ਸ਼ਾਮ 7:30 ਤੁਸੀਂ ਚੈਨਲ ਵਾਈ ਦੇ ਉੱਤੇ ਤੁਸੀਂ ਦੇਖਣਾ, ਜੇ ਘਰ ਦੇ ਵਿੱਚ TV ਰੱਖ ਕੇ ਬੈਠੇ ਹੋ ਤਾਂ ਚੈਨਲ ਵਾਈ ਨਹੀਂ ਤੁਸੀਂ ਦੇਖਦੇ ਤਾਂ ਸਮਝ ਲਓ ਬੜਾ ਕੁਛ ਮਿਸ ਤੁਸੀਂ ਕਰ ਰਹੇ ਹੈਗੇ ਹੋ। ਸੋ ਇਹ ਸਾਰੀ ਰਿਪੋਰਟ, ਇਹ ਸਾਰੀ ਕੁਛ ਤੁਸੀਂ ਦੇਖ ਸਕਦੇ ਹੈਗੇ ਹੋ, ਔਰ ਗਿਰੀਸ਼ ਜੀ ਤੁਹਾਨੂੰ ਵੀ ਲਵਾਂਗੇ, ਰਮੇਸ਼ ਇੰਦਰ ਚੌਹਾਨ ਸਾਹਿਬ ਤੁਹਾਡੀ ਕਾਲ ਅਗਲੀ ਹੈ, ਬਾਕੀ ਕਾਲਰ ਰਿਕੁਐਸਟ ਹੈ ਕਿ ਲਾਈਨਸ ਪਲੀਜ਼ ਹੋਲਡ ਕਰ ਲੈਣਾ। ਮੈਨੂੰ ਇਸ਼ਾਰਾ ਹੋ ਰਿਹਾ ਇਸ ਵੇਲੇ ਕਿ ਸਾਡੇ ਨਾਲ ਸਾਡੇ ਮੇਨ ਸਪੋਂਸਰ ਫਰਾਈਡੇ ਦੇ ਸਾਡੇ ਮੇਨ ਸਪੋਂਸਰ ਰਮਨ ਦੂਆ ਸਾਹਿਬ ਜੁੜ ਗਏ ਨੇ। ਰਮਨ ਦੂਆ ਸਾਹਿਬ ਸੇਮੈਕਸ ਤੋਂ ਵੈਲਕਮ ਸਰ, ਕੀ ਹਾਲ ਹੈ?
ਥੈਂਕ ਯੂ ਵੀਰ ਜੀ, ਪਹਿਲੇ ਤਾਂ ਤੁਹਾਨੂੰ ਸਾਰੇ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਅਦਾਬ।
ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ। ਜਦੋਂ ਅਸੀਂ ਪਿਛਲੀ ਵਾਰ ਗੱਲ ਕਰ ਰਹੇ ਸੀਗੇ ਤੇ ਕਈ ਬੰਦੇ ਕਹਿ ਰਹੇ ਸੀਗੇ ਜੀ ਤੁਸੀਂ ਕਿੱਦਾਂ ਦਾਅਵੇ ਨਾਲ ਕਹਿ ਸਕਦੇ ਹੋ ਕਿ ਤੁਹਾਡੀ ਜਿਹੜੀ ਭਵਿੱਖਬਾਣੀ ਹੈ ਰੀਅਲ ਸਟੇਟ ਦੀ ਠੀਕ ਹੋਏਗੀ ਕਿ ਨਹੀਂ ਹੋਏਗੀ। ਅੱਜ ਸਵੇਰੇ ਮੈਂ ਦੇਖ ਰਿਹਾ ਸੀਗਾ ਕਿ ਜਿਹੜੇ ਜਿੰਨੇ ਵੀ ਇਕੋਨੋਮਿਸਟ ਅਮੈਰੀਕਾ ਦੇ ਨੇ, ਜਿੰਨੇ ਵੀ ਬਲੂਮਬਰਗ ਨੇ ਸਰਵੇ ਕੀਤਾ, ਹੋਰ ਬੜੇ ਸਾਰੇ ਸਰਵੇ ਅਖਬਾਰਾਂ 'ਚ ਛਪੇ, ਸਾਰੇ ਇਕੋਨੋਮਿਸਟ ਜਿਹੜੇ ਆ ਬਿਲਕੁਲ ਉਲਟਾ ਹੀ ਹੋ ਗਿਆ ਕੰਮ। ਹਰ ਇਕੋਨੋਮਿਸਟ ਕਹਿੰਦਾ ਜੀ ਕਿ ਹਾਂਜੀ ਉਹ ਕਹਿੰਦਾ ਜੀ 2 ਮਿਲੀਅਨ, ਕੋਈ ਇਕੋਨੋਮਿਸਟ ਕਹਿੰਦਾ ਜੀ 2 ਮਿਲੀਅਨ ਨੌਕਰੀਆਂ ਚੱਲ ਜਾਣੀਆਂ, ਕੋਈ ਅਮਰੀਕਾ 'ਚ ਕਹਿ ਰਿਹਾ ਸੀ 3 ਮਿਲੀਅਨ ਨੌਕਰੀਆਂ ਚੱਲ ਜਾਣੀਆਂ, ਉਲਟਾ ਹੋ ਗਿਆ ਐਗਜੈਕਟਲੀ। ਮਤਲਬ ਇਹ ਨਹੀਂ ਹੋਇਆ ਕਿ ਜੀ ਉਹ ਕਹਿਣਗੇ ਜੀ 2 ਮਿਲੀਅਨ ਨੌਕਰੀਆਂ ਜਾ ਰਹੀਆਂ ਤੇ ਜੀ 1 ਮਿਲੀਅਨ ਗਈ ਹੈ, ਐਸਾ ਨਹੀਂ ਹੋਇਆ। ਉਹ 2 ਮਿਲੀਅਨ ਕਹਿੰਦੇ ਜੀ ਚਲੀ ਜਾਣੀਆਂ, ਉਲਟਾ ਹੋ ਗਿਆ ਅਮਰੀਕਾ 'ਚ ਕਿ 2.3 ਮਿਲੀਅਨ ਕ੍ਰੀਏਟ ਹੋ ਗਈਆਂ। ਹੁਣ ਆ ਜਾਓ ਕੈਨੇਡਾ ਦੇ ਉੱਤੇ, ਸਾਰੇ ਇਕੋਨੋਮਿਸਟ ਇੱਥੇ ਕਹਿ ਰਹੇ ਸੀਗੇ ਕਿ ਜੀ ਕੋਈ 4 ਲੱਖ ਨੌਕਰੀਆਂ ਜਾਣਗੀਆਂ ਕੈਨੇਡਾ 'ਚ, ਕੋਈ ਕਹਿੰਦਾ ਸੀ ਜੀ ਕੈਨੇਡਾ 'ਚ 500,000 5 ਲੱਖ ਚਲੀਆਂ ਜਾਣੀਆਂ। ਅੱਛਾ ਅੱਛਾ, ਮੈਂ ਕੱਲ੍ਹ ਦੀ ਰਿਪੋਰਟ ਦੇਖ ਰਿਹਾ ਸੀ, ਅੱਜ ਸਵੇਰੇ 6 ਵਜੇ ਤੋਂ ਮੈਂ ਇਹੀ ਪੜ੍ਹਦਾ ਚਲਾ ਰਿਹਾ, ਕੱਲ੍ਹ ਵੀ ਰਿਪੋਰਟ ਦੇਖ ਰਿਹਾ ਸੀ। ਮੈਂ ਵੀ ਸੋਚਦਾ ਸੀ, ਮੈਂ ਕਿਹਾ ਯਾਰ ਚਲੋ ਇਕੋਨੋਮਿਸਟ ਕਹਿ ਰਹੇ ਨੇ ਕੈਨੇਡਾ ਦੀ ਬੜੀ ਮੰਦੀ ਚਲੋ ਮੈਂ ਕਿਹਾ ਮੈਂ ਦੁਆ ਇਹ ਕਰ ਰਿਹਾ ਸੀ ਵੀ ਲੱਖ ਦੋ ਲੱਖ ਜਾਣ ਯਾਰ ਮੇ ਦੇ ਮਹੀਨੇ ਦੇ ਵਿੱਚ, ਕਿਤੇ 5 ਲੱਖ ਦੀ ਬਜਾਏ ਕਿਤੇ ਇਹ ਨਾ ਖਬਰ ਆ ਜਾਵੇ ਵੀ 1 ਮਿਲੀਅਨ ਨੌਕਰੀਆਂ ਚਲੀਆਂ ਗਈਆਂ। ਉਹ ਮੈਂ ਕਿਹਾ ਟਰੂਡੋ ਸਾਹਿਬ ਨੂੰ ਤਾਂ ਵੈਸੇ ਹੀ ਪਰੇਸ਼ਾਨੀ ਬੜੀ ਹੋ ਜਾਣੀ। ਉਹ ਕਮਾਲ ਹੋ ਗਈ ਜੀ, ਉਲਟਾ ਹੀ ਹੋ ਗਿਆ। ਹਰ ਇਕੋਨਮਿਸਟ ਕੈਨੇਡਾ 'ਚ ਵੀ ਅਤੇ ਅਮੈਰੀਕਾ 'ਚ ਇੱਕੋ ਦਿਨ ਦੇ ਵਿੱਚ, ਮਤਲਬ ਇੱਕ ਘੰਟੇ ਦੇ ਵਿੱਚ ਅੱਜ ਸਵੇਰੇ ਦੋਨੋਂ ਖਬਰਾਂ ਆਈਆਂ ਨੇ। ਪਹਿਲਾਂ ਅਮੈਰੀਕਾ ਦੀ ਖਬਰ ਆਈ, ਫਿਰ ਕੈਨੇਡਾ ਦੀ ਆਈ। ਪਹਿਲਾਂ ਅਮੈਰੀਕਾ ਦੇ ਲੇਬਰ ਡਿਪਾਰਟਮੈਂਟ ਨੇ ਨੰਬਰ ਜਾਰੀ ਕੀਤੇ ਅਤੇ ਫਿਰ ਕੈਨੇਡਾ ਦੇ ਸਟੈਟਸ ਕੈਨੇਡਾ ਸਟੈਟਸ ਕੈਨੇਡਾ ਜਾਰੀ ਕੀਤੇ। ਸਾਰੇ ਇਕੋਨਮਿਸਟ ਬਿਲਕੁਲ ਉਲਟਾ ਕੈਨੇਡਾ ਦੇ ਵਿੱਚ। ਉਹ ਕਹਿੰਦੇ ਜੀ ਹਾਂ ਹਾਂ, ਉਹ ਕਹਿੰਦੇ ਜੀ 4 ਲੱਖ ਨੌਕਰੀਆਂ ਗਈਆਂ ਨਹੀਂ, 5 ਲੱਖ ਗਈਆਂ ਨਹੀਂ, 3 ਲੱਖ ਨੌਕਰੀਆਂ ਕ੍ਰੀਏਟ ਹੋ ਗਈਆਂ। ਪਹਿਲਾਂ ਤਾਂ ਮੇਰੇ ਖਿਆਲ ਨਾਲ ਸਾਰੇ ਇਕੋਨਮਿਸਟ ਨੇ ਕਿਹਾ ਹੋਣਾ ਵੀ ਯਾਰ ਇਹ ਖਬਰ ਅਸੀਂ ਸਹੀ ਪੜ੍ਹ ਰਹੇ ਹਾਂ। ਰਮਨਦੂਆ ਜੀ ਤੁਹਾਡੇ ਐਨਾਲਿਸਿਸ?
ਬਿਲਕੁਲ ਯਦਵੀਰ ਜੀ, ਔਰ ਸ਼ਾਇਦ ਆਮ ਨੋਟ ਟੂ ਸ਼ੋਰ ਯਦਵੀਰ ਜੀ ਕਿ ਤੁਸੀਂ ਫਾਈਨੈਂਸ਼ੀਅਲ ਪੋਸਟ ਦੀ ਕੱਲ੍ਹ ਦੀ ਜਿਹੜੀ ਨਿਊਜ਼ ਪੜ੍ਹੀ ਹੈ ਜਾਂ ਨਹੀਂ ਪੜ੍ਹੀ, ਜਿਹੜੀ ਬੈਂਕ ਆਫ ਕੈਨੇਡਾ ਨੇ ਦੀ ਜਿਹੜੀ ਨਿਊਜ਼ ਆਈ ਹੈਗੀ ਹੈ, ਉਹਦੇ ਵਿੱਚ ਬੈਂਕ ਆਫ ਕੈਨੇਡਾ ਦੀ ਮੈਂ ਨਿਊਜ਼ ਇੱਕ ਵਾਰੀ ਜ਼ਰੂਰ ਪੜ੍ਹ ਕੇ ਸੁਣਾ ਦਿੰਦਾ ਸਾਰੇ ਸ਼ਰੋਤਿਆਂ ਨੂੰ। ਬੈਂਕ ਆਫ ਕੈਨੇਡਾਜ਼ ਆਪਟੀਮਿਜ਼ਮ ਸਿਗਨਲਸ ਦੈਟ ਦ ਵਰਸਟ ਕੁਡ ਸੂਨ ਬੀ ਓਵਰ। ਇਹ ਕੱਲ੍ਹ ਦੀ ਫਾਈਨੈਂਸ਼ੀਅਲ ਪੋਸਟ ਦੇ ਵਿੱਚ ਬੈਂਕ ਆਫ ਕੈਨੇਡਾ ਦੀ ਜਿਹੜੀ ਹੈਗੀ ਹੈ ਜੀ ਨਿਊਜ਼ ਹੈਗੀ ਹੈ ਉੱਥੇ। ਔਰ ਯੁਧਵੀਰ ਜੀ, ਅੱਜ ਦੇ ਟਾਈਮ ਅੱਜ ਅਗਰ ਤੁਸੀਂ ਦੇਖੋ ਸੋਸ਼ਲ ਮੀਡੀਆ, ਰੇਡੀਓ, ਅਖਬਾਰ, ਸਾਰੀ ਜਗ੍ਹਾ ਇਹ ਭਰਿਆ ਪਿਆ ਜੀ CMHC ਨੇ ਮੋਰਗੇਜ ਰੂਲ ਟਾਈਟ ਕਰਤੇ ਹੈਗੇ ਆ। ਪਤਾ ਨਹੀਂ ਮਾਰਕੀਟ ਦੇ ਵਿੱਚ ਕੀ ਹੋਣ ਵਾਲਾ ਰਾਈਟ। ਸਾਰੇ ਰੀਅਲਟਰ ਬਿਨਾਂ ਸੋਚੇ ਸਮਝੇ ਸੋਸ਼ਲ ਮੀਡੀਆ ਤੇ ਪਾਈ ਜਾ ਰਹੇ ਜੀ ਪ੍ਰਾਈਸ ਦੇ ਜਾਣਗੇ। ਦੇਖੋ CMHC ਨੇ ਵੀ ਜਿਹੜੇ ਹੈਗੇ ਆ ਰੂਲ ਟਾਈਟ ਕਰਤੇ। ਯੁਧਵੀਰ ਜੀ, ਮੈਂ ਦੋ ਕੁਸ਼ਚਨ ਤੁਹਾਡੇ ਤੋਂ ਪੁੱਛਦਾ ਜੀ।
ਜੀ ਜੀ,
ਅੱਜ ਦੇ ਟਾਈਮ ਡਿਊਰਿੰਗ ਦਿਸ ਪੈਂਡਮਿਕ ਸਰਕਾਰ ਵਾਸਤੇ, CMHC ਵਾਸਤੇ ਸਭ ਤੋਂ ਵੱਡਾ ਮੁੱਦਾ ਕੀ ਹੈਗਾ ਜੀ ਇਸ ਤੋਂ ਬਾਅਦ?
ਇਕੋਨਮੀ।
ਬਿਲਕੁਲ ਠੀਕ ਹੈ ਨਾ ਜੀ,
ਬਿਲਕੁਲ।
ਤੁਸੀਂ ਇਹ ਦੱਸੋ ਕਿ CMHC ਕੋਈ ਏਦਾਂ ਦਾ ਸਟੈਪ ਲਏਗੀ ਜਿਹਦੇ ਨਾਲ ਇਕੋਨੋਮੀ ਦੀ ਪੱਠਾ ਬੈਠ ਜਾਏ?
ਨਹੀਂ,
ਨਹੀਂ ਲਏਗੀ,
ਬਿਲਕੁਲ ਨਹੀਂ।
ਅਸੀਂ ਡਾਟਾ ਇਹ ਕਹਿੰਦਾ ਜੀ ਰੀਅਲ ਸਟੇਟ ਜਿਹੜੀ ਹੈਗੀ ਹੈ ਸਭ ਤੋਂ ਵੱਡਾ ਕੰਟਰੀਬਿਊਟਰ ਹੈ GDP ਦੇ ਵਿੱਚ, ਕਿ ਇਕੋਨੋਮੀ ਦਾ ਇੱਕ ਬਹੁਤ ਮੇਜਰ ਪੋਰਸ਼ਨ ਐਂਡ ਵਨ ਆਫ ਦ ਲਾਈਕ ਦਾ ਮੇਜਰ ਪੋਰਸ਼ਨ ਇਜ਼ ਰੀਅਲ ਸਟੇਟ। ਇਸ ਤੇ ਵੀ ਅਸੀਂ ਐਗਰੀ ਕਰਦੇ ਹਾਂ
ਜੀ। ਜੀ
ਦੇਖੋ, CMHC ਨੇ 3 ਰੂਲ ਚੇਂਜ ਕੀਤੇ ਹੈ ਜੀ ਕੱਲ, ਜਿਹਦੇ ਵਿੱਚ CMHC ਨੇ ਇਹ ਕਿਹਾ ਕਿ ਹੁਣ ਅਸੀਂ GDS TDS ਜਿਹੜਾ ਹੈਗਾ ਉਹ, ਪਹਿਲਾਂ ਅਗਰ GDS 39 ਹੁੰਦਾ ਸੀਗਾ ਹੁਣ ਅਸੀਂ 35 ਤੋਂ ਕੁਆਲੀਫਾਈ ਕਰਾਂਗੇ, TDS ਅਗਰ 44 ਹੁੰਦਾ ਸੀ ਅਸੀਂ 42 ਤੇ ਕੁਆਲੀਫਾਈ ਕਰਾਂਗੇ। ਦੂਜਾ ਉਹਨਾਂ ਨੇ ਜਿਹੜਾ ਚੇਂਜ ਕੀਤਾ ਹੈਗਾ ਉਹ ਇਹ ਕੀਤਾ ਹੈ ਜੀ ਕ੍ਰੈਡਿਟ ਸਕੋਰ 680 ਹੋਣਾ ਚਾਹੀਦਾ ਹੈਗਾ। ਤੀਜਾ ਉਹਨਾਂ ਨੇ ਇਹ ਕਿਹਾ ਕਿ ਕੋਈ ਵੀ ਬੋਰੋ ਡਾਊਨ ਪੇਮੈਂਟ ਨਹੀਂ ਲਿੱਤੀ ਜਾਏਗੀ ਮੋਰਗੇਜ ਦੇ ਵਿੱਚ। ਜਿਹਦੇ ਵਿੱਚ ਮੈਂ ਥੋੜਾ ਜਿਹਾ ਇੱਕ ਤੁਹਾਡਾ ਨਾ ਸੈਕਸ਼ਨ ਮੈਨੂੰ ਬੜਾ ਪਿਆਰਾ ਲੱਗਦਾ ਹੈਗਾ, ਵਿਊਜ਼ ਔਨ ਨਿਊਜ਼, ਨਿਊਜ਼ ਬਿਹਾਈਂਡ ਨਿਊਜ਼। ਉਹ ਇਹ ਕਈ ਵਾਰ ਨਾ ਅਗਰ ਅਸੀਂ ਉਹਦੀ ਡਿਟੇਲ ਦੇ ਵਿੱਚ ਜਾਈਏ, ਹੁਣ ਅਸੀਂ ਇਹ ਦੇਖੀਏ ਕਿ CMHC ਨੇ ਇਹ ਸਟੈਪ ਕਿਉਂ ਲਿਆ ਹੈਗਾ। ਅਗਰ ਇਹ ਸਟੈਪ ਇਸ ਕਰਕੇ ਲਿਆ ਹੈ ਜੀ ਮਾਰਕੀਟ ਥੋੜੀ ਜਿਹੀ ਈਜ਼ ਆਫ ਹੋਵੇ, ਤਾਂ ਇਹਦਾ ਮਤਲਬ CMHC ਨੂੰ ਪੂਰਾ ਅੰਦੇਸ਼ਾ ਹੈ ਕਿ ਰੀਅਲ ਸਟੇਟ ਦੀ ਮਾਰਕੀਟ ਜਿਹੜੀ ਹੈ ਆਊਟ ਆਫ ਕੰਟਰੋਲ ਜਾ ਸਕਦੀ ਹੈ। ਠੀਕ ਹੈ ਜੀ, ਉਹ ਕੋਈ ਵੀ ਇੱਦਾਂ ਸਟੈਪ ਨਹੀਂ ਲੈਣਗੇ ਜਿਹਦੇ ਨਾਲ ਕਿ ਮਾਰਕੀਟ ਦਾ ਕੋਈ ਵੀ ਨੈਗੇਟਿਵ ਇੰਪੈਕਟ ਪਵੇ। ਸੋ ਜਿਹੜੇ ਅੱਜ ਦੇ ਟਾਈਮ ਦੇ ਵਿੱਚ ਯੁਧਵੀਰ ਜੀ ਹਾਲਾਤ ਬਣ ਰਹੇ ਹੈਗੇ, ਦੇਖੋ ਰੇਟ ਆਫ ਇੰਟਰਸਟ ਲੋ ਆ ਗਏ ਸੀਗੇ, CMHC ਨੇ ਇਹ ਸਟੈਪ ਕਿਸ ਲਈ ਲਿਆ ਹੈਗਾ? ਤਾਂ ਕਿ ਇਕੋਨੋਮੀ ਲੌਂਗ ਟਰਮ ਦੇ ਵਿੱਚ ਬਹੁਤ ਵਧੀਆ ਸੋਲਿਡ ਤਰੀਕੇ ਨਾਲ ਚੱਲ ਸਕੇ। ਹੁਣ ਜਿਹੜਾ ਵੀ ਰੇਟ ਆਫ ਇੰਟਰਸਟ ਦਾ ਇੰਪੈਕਟ ਪਿਆ ਸੀਗਾ ਉਸ ਇੰਟਰਸਟ ਇੰਪੈਕਟ ਨੂੰ ਉਹਨਾਂ ਨੇ ਨਲੀਫਾਈ ਕੀਤਾ ਹੈਗਾ GDS TDS ਥੋੜਾ ਜਿਹਾ ਘਟਾ ਕੇ। ਅਗਰ ਉਹਨਾਂ ਨੇ ਕ੍ਰੈਡਿਟ ਸਕੋਰ 680 ਤੇ ਕੀਤਾ ਹੈਗਾ ਵੀਰ ਜੀ, ਪਹਿਲਾਂ ਵੀ CMHC 680 ਤੋਂ ਨੀਚੇ ਕ੍ਰੈਡਿਟ ਸਕੋਰ ਨੂੰ ਬਹੁਤ ਘੱਟ ਹੱਥ ਲਾਉਂਦੀ ਸੀਗੀ। ਤੀਜੀ ਇੰਪੋਰਟੈਂਟ ਚੀਜ਼ ਜਿਹੜੀ ਉਹਨਾਂ ਨੇ ਗੱਲ ਕੀਤੀ ਹੈਗੀ ਕਿ ਬੋਰੋ ਡਾਊਨ ਪੇਮੈਂਟ ਨਹੀਂ ਹੋਏਗੀ। ਮੈਂ ਕਦੇ ਵੀ ਇਸ ਚੀਜ਼ ਦੇ ਫੇਵਰ ਦੇ ਵਿੱਚ ਨਹੀਂ ਹੈਗਾ ਕਿ ਤੁਸੀਂ ਪੈਸੇ ਉਤਾਰ ਚੱਕ ਕੇ ਇਨਵੈਸਟਮੈਂਟ ਕਰੋ ਜਾਂ ਤੁਸੀਂ ਪੈਸੇ ਉਤਾਰ ਚੱਕ ਕੇ ਕਰ ਲਓ। ਮੈਂ ਹਮੇਸ਼ਾ ਇਹ ਕਹਿੰਦਾ ਜੀ ਅਗਰ ਤੁਸੀਂ ਉਧਾਰ ਚੱਕਣੇ ਵੀ ਹੈਗੇ ਆ, ਤੁਹਾਡੇ ਕੋਲੋਂ ਅਗਰ ਇਹ ਪੋਸੀਬਿਲਿਟੀ ਹੈਗੀ ਅਗਲੇ 3 ਮਹੀਨਿਆਂ ਦੇ ਵਿੱਚ ਤੁਸੀਂ ਉਹਨੂੰ ਵਾਪਸ ਪੇ ਆਫ ਕਰ ਸਕਦੇ ਹੋ। ਕਈ ਵਾਰੀ ਦੇਖੋ ਅਸੀਂ ਸਾਰੇ ਸਾਊਥ ਏਸ਼ੀਅਨ ਕੰਟਰੀਜ਼ ਤੋਂ ਬਿਲੋਂਗ ਕਰਦੇ ਹਾਂ, ਕਈ ਵਾਰੀ ਕਿਸੇ ਬੰਦੇ ਨੇ ਇੰਡੀਆ ਪ੍ਰੋਪਰਟੀ ਵੇਚੀ ਹੈ ਉਹਦਾ ਪੈਸਾ ਆਉਣਾ ਹੈਗਾ। ਸੋ ਸਮ ਟਾਈਮ ਵੀ ਡੂ ਦੈਟ ਕੈਲਕੂਲੇਸ਼ਨ ਕਿ ਜੀ ਬੇਸਡ ਔਨ ਯੂਅਰ ਸਿਚੁਏਸ਼ਨ ਇਹ ਚੀਜ਼ ਤੁਹਾਨੂੰ ਜਿਹੜੀ ਹੈਗੀ ਸੂਟ ਬੈਠਦੀ ਹੈਗੀ ਹੈ। ਹੁਣ ਯੁਧਵੀਰ ਜੀ ਇਹ ਜਿਹੜਾ CMHC ਦਾ ਸਟੈਪ ਹੈਗਾ ਨਾ ਜੀ, ਮੈਂ ਇਹਨੂੰ ਬਹੁਤ ਐਪਰੀਸ਼ੀਏਟ ਕਰਦਾ, ਪਰ ਇਹ ਮਾਰਕੀਟ ਨੂੰ ਥੱਲੇ ਲੈ ਜਾਣ ਲਈ ਨਹੀਂ ਹੈਗਾ, ਇਹ ਮਾਰਕੀਟ ਨੂੰ ਬੈਲੈਂਸ ਕਰਨ ਲਈ ਹੈਗਾ ਕਿ ਬਾਈ ਚਾਂਸ ਅਗਰ ਮਾਰਕੀਟ ਆਊਟ ਆਫ ਕੰਟਰੋਲ ਜਾਂਦੀ ਹੈਗੀ ਹੈ ਤਾਂ ਇਟ ਸ਼ੁੱਡ ਬੀ ਬੈਲੈਂਸਡ ਮਾਰਕੀਟ। ਔਰ ਮੇਰੇ ਖਿਆਲ ਕੈਨੇਡੀਅਨ ਬੈਂਕਿੰਗ ਸਿਸਟਮ ਦੀ ਯੁਧਵੀਰ ਜੀ ਸਭ ਤੋਂ ਅੱਛੀ ਚੀਜ਼ 2008 ਔਰ 2009 ਦੇ ਰਿਸੈਸ਼ਨ ਦੇ ਵਿੱਚ ਵੀ ਇਹੀ ਰਹੀ ਹੈ ਕਿ ਉਹਨਾਂ ਨੇ ਜਿਹੜੇ ਸਟੈਪਸ ਸੀਗੇ ਐਡਵਾਂਸ ਦੇ ਵਿੱਚ ਉਹਨਾਂ ਨੇ ਐਕਸ਼ਨਸ ਲਏ ਤਾਂ ਕਿ ਮਾਰਕੀਟ ਜਿਹੜੀ ਹੈਗੀ ਅੰਡਰ ਕੰਟਰੋਲ ਰਹੇ। ਸੋ ਮੈਂ ਇੱਕ ਵਾਰੀ ਫਿਰ ਜ਼ਰੂਰ ਸਾਰਿਆਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਆਉਣ ਵਾਲਾ ਟਾਈਮ ਜੀ ਬੜਾ ਪ੍ਰੋਮਿਸਿੰਗ ਹੈਗਾ। ਅਗਰ ਤੁਸੀਂ ਕੁਛ ਬੰਦਿਆਂ ਦੀ ਗੱਲ ਸੁਣ ਕੇ ਇਹ ਡਿਸੀਜਨ ਲਓਗੇ ਜੀ ਅਜੇ ਮੈਂ ਘਰ ਨਹੀਂ ਲੈਣਾ, ਤੇ ਕੱਲ ਨੂੰ ਜਦੋਂ ਤੁਹਾਨੂੰ 50,000,000 ਦਾ ਨੁਕਸਾਨ ਹੋਵੇ ਜ਼ਰੂਰ ਜਾ ਕੇ ਉਹਨਾਂ ਬੰਦਿਆਂ ਦੇ ਘਰ ਦੇ ਬਾਹਰ ਬੈਠ ਕੇ ਧਰਨਾ ਲਾਇਓ, ਮੈਂ ਕਹਿੰਦਾ ਉਹਨਾਂ ਦੇ ਬਾਹਰ ਜਾ ਕੇ। ਔਰ ਅਗਰ ਮੇਰੀ ਗੱਲ ਕਰੋ ਤਾਂ ਮੇਰੇ ਆਫਿਸ ਦੇ ਬਾਹਰ ਆ ਕੇ ਧਰਨਾ ਲਾਇਓ ਜੀ।
ਚਲੋ ਜੀ ਤੁਸੀਂ ਇਸ ਧਰਨੇ ਇਸ ਤਰ੍ਹਾਂ ਦੀ ਗੱਲ ਨਾ ਕਰੀਏ ਧਰਨੇ ਲਾਉਣ ਵਾਲੀ। ਮੈਂ ਹਾਂ ਮੈਂ ਇੰਨੀ ਗੱਲ ਤੁਹਾਨੂੰ ਮੈਂ ਜ਼ਰੂਰ ਕਹਿ ਸਕਦਾ ਰਮਨ ਜੀ ਕਿ ਹਾਂ ਮੈਂ ਇੰਨੀ ਗੱਲ ਤੁਹਾਨੂੰ ਮੈਂ ਜ਼ਰੂਰ ਕਹਿ ਸਕਦਾ ਕਿ ਦੇਖੋ ਤੁਹਾਡੇ ਹੁੰਦਿਆਂ ਹੋਇਆਂ ਤੁਹਾਡੀ ਪ੍ਰੈਜੈਂਸ 'ਚ ਮੈਂ ਗੱਲ ਕਹਾਂਗਾ, ਦੋ ਚੀਜ਼ਾਂ ਨੇ ਇੱਥੇ ਬੜੀਆਂ ਜ਼ਰੂਰੀ। ਇੱਕ ਤਾਂ ਹੈਗਾ ਹੈ ਕਿ CMHC ਦੀ ਜਿਹੜੀ ਰਿਪੋਰਟ ਹੈਗੀ ਹੈ ਕਿ 18% ਤੱਕ ਘਰ ਥੱਲੇ ਜਾ ਸਕਦੇ ਨੇ, ਉਹ CMHC ਤੁਹਾਨੂੰ ਪਤਾ ਹੈ ਬੜਾ ਵੱਡਾ ਅਦਾਰਾ ਹੈ, ਸਟੇਟ ਓਨਡ ਅਦਾਰਾ ਹੈ। ਅੱਜ ਤਕਰੀਬਨ 35% ਜਿਹੜੀਆਂ ਮੋਰਗੇਜ ਨੇ ਦੇ ਆਰ ਬੈਕਡ ਕਹਿ ਲਓ ਜਾਂ ਦੇ ਆਰ ਬੀਂਗ ਐਟਲੀਸਟ ਇੰਸ਼ੋਰਡ ਬਾਏ CMHC। ਦੂਸਰੀ ਚੀਜ਼ ਕੀ ਮੈਂ ਉਹਦੇ ਨਾਲ ਸਹਿਮਤ ਹਾਂ ਕਿ ਜੇ ਮੇਰਾ ਓਪੀਨੀਅਨ ਪੁੱਛੋ ਕਿ 18% ਤੱਕ ਰੀਅਲ ਸਟੇਟ ਥੱਲੇ ਜਾ ਸਕਦੀ ਹੈ, ਦਾ ਆਂਸਰ ਇਜ਼ ਨੋ। ਈਵਨ ਜਿਹੜੇ ਬੜੇ ਬੈਂਕਸ ਨੇ ਉਹ ਵੀ ਐਗਰੀ ਨਹੀਂ ਕਰਦੇ, ਬੜੇ ਬੈਂਕਸ ਜਿਹੜੇ ਮੇਜਰ ਬੈਂਕਸ ਨੇ ਉਹਨਾਂ ਦਾ ਕਹਿਣਾ ਹੈ ਕਿ ਮੈਕਸੀਮਮ 7% ਤੱਕ ਥੱਲੇ ਜਾ ਸਕਦੀ ਹੈ। ਬਟ ਜਿਸ ਤਰ੍ਹਾਂ ਕਿ ਅੱਜ ਦੇ ਦਿਨ, ਅੱਜ ਦਾ ਮਤਲਬ ਇਹ ਇੱਕ ਇਤਿਹਾਸਿਕ ਦਿਨ ਰਹੇਗਾ, ਅੱਜ ਦਾ ਦਿਨ 5 ਜੂਨ, ਜਿੱਦਣ ਕਿ ਸਾਰੇ ਹੀ ਇਕੋਨਮਿਸਟ ਬਲੂਮਬਰਗ ਦਾ ਸਰਵੇ ਤੋਂ ਲੈ ਕੇ ਸਾਰੇ ਇਕੋਨਮਿਸਟ ਅੱਜ ਗਲਤ ਸਾਬਿਤ ਹੋ ਗਏ ਅਮਰੀਕਾ 'ਚ ਵੀ, ਉਹ ਕਹਿੰਦੇ ਜੀ 1 ਮਿਲੀਅਨ ਨੌਕਰੀਆਂ ਚਲੀ ਜਾਣਗੀਆਂ, ਉਹ 2.5 ਮਿਲੀਅਨ ਨੌਕਰੀਆਂ ਕ੍ਰੀਏਟ ਹੋ ਗਈਆਂ ਉੱਥੇ, 2.3 ਮਿਲੀਅਨ, ਠੀਕ ਹੈ ਜੀ। ਉਹ ਕਹਿੰਦੇ ਜੀ 2-3 ਮਿਲੀਅਨ ਨੌਕਰ, ਮਤਲਬ ਮੈਂ ਇੱਕ ਤਾਂ ਇਕੋਨਮਿਸਟ ਇਹ ਵੀ ਪੜ੍ਹ ਰਿਹਾ ਸੀ, ਉਹ ਕਹਿੰਦੇ 7 ਮਿਲੀਅਨ ਨੌਕਰੀਆਂ ਚਲੀਆਂ ਜਾਣੀਆਂ ਨੇ, ਅਤੇ ਉੱਥੇ 2.3 ਕ੍ਰੀਏਟ ਹੋ ਗਈਆਂ। ਕੈਨੇਡਾ ਦੇ ਵਿੱਚ 4 ਲੱਖ ਕੋਈ ਕਹਿ ਰਿਹਾ ਸੀ ਇਕੋਨਮਿਸਟ, ਕੋਈ 5 ਲੱਖ ਕਹਿ ਰਿਹਾ ਸੀ, ਤਾਂ ਕੈਨੇਡਾ 'ਚ 3 ਲੱਖ 2,90,000 ਟੂ ਵੀ ਪ੍ਰਸਾਈਜ਼ ਕ੍ਰੀਏਟ ਹੋ ਗਈਆਂ ਨੇ। ਸੋ ਅੱਜ ਉਹ ਦਿਨ ਹੈ ਜਿੱਦਣ ਕਿ ਬੜੇ ਬੜੇ ਇਕੋਨਮਿਸਟ ਅੱਜ ਉਹ ਸੋਚ ਰਹੇ ਹੋਣੇ ਕਿ ਯਾਰ ਅਸੀਂ ਕੱਲ੍ਹ ਤੱਕ ਕੀ ਗੱਲ ਕਰ ਰਹੇ ਸੀ, ਅਤੇ ਚਾਹੇ ਉਹ ਅਮੈਰੀਕਾ ਦੇ ਲੇਬਰ ਡਿਪਾਰਟਮੈਂਟ ਦੇ ਨੰਬਰ ਨੇ ਅਤੇ ਕੈਨੇਡਾ ਦੇ ਵਿੱਚ ਨੰਬਰ ਜਾਰੀ ਕਰਦਾ ਸਟੈਟਸ ਕੈਨੇਡਾ, ਅਤੇ ਅੱਜ ਉਹ ਗਲਤ ਸਾਬਿਤ ਹੋ ਗਏ। ਦੂਸਰੀ ਤੁਸੀਂ ਗੱਲ ਕਹਿ ਰਹੇ ਸੀਗੇ ਕਿ ਕੀ ਮੈਂ ਨੈਸ਼ਨਲ ਪੋਸਟ ਦੀ ਰਿਪੋਰਟ ਪੜ੍ਹੀ ਹੈ, ਤੁਸੀਂ ਕਹਿ ਰਹੇ ਸੀਗੇ ਕਿ ਸੋਰੀ ਤੁਸੀਂ ਕਹਿ ਰਹੇ ਸੀ ਫਾਈਨੈਂਸ਼ੀਅਲ ਪੋਸਟ ਦੇ ਵਿੱਚ ਕੈਨੇਡਾ ਪੋਸਟ ਦਾ ਆਰਟੀਕਲ ਪੜ੍ਹਿਆ। ਰਮਨ ਜੀ ਮੈਂ ਗੱਲ ਬੜੇ ਫਕਰ ਨਾਲ ਇਹ ਕਹਿਣਾ ਚਾਹੁੰਦਾ ਹੈਗਾ, ਔਰ ਤੁਸੀਂ ਵੀ ਕਈ ਵਾਰ ਕਹਿੰਦੇ ਹੈਗੇ ਹੋ ਕਿ ਵਾਈ ਮੀਡੀਆ ਐਥਨਿਕ ਮੀਡੀਆ ਨਹੀਂ ਹੈ ਅਸੀਂ, ਔਰ ਅਸੀਂ ਸਾਨੂੰ ਫਾਈਨੈਂਸ਼ੀਅਲ ਪੋਸਟ ਤਾਂ ਮੈਂ ਪੜ੍ਹਦਾ ਰੋਜ਼, ਪਰ ਸਾਨੂੰ ਫਾਈਨੈਂਸ਼ੀਅਲ ਪੋਸਟ ਪੜ੍ਹਨ ਤੋਂ ਪਹਿਲਾਂ ਬੈਂਕ ਆਫ ਕੈਨੇਡਾ ਨੇ ਜਿੱਦਣ ਪ੍ਰੈਸ ਰਿਲੀਜ਼ ਜਾਰੀ ਕੀਤੀ ਸੀ, ਉਹ ਪ੍ਰੈਸ ਰਿਲੀਜ਼ ਸਾਊਥ ਏਸ਼ੀਅਨ ਡੇਲੀ .com 'ਤੇ ਵੀ ਲਾਤੀ ਸੀਗੀ, ਤਾਂ ਮੈਂ ਉਸੇ ਦਿਨ ਬੈਂਕ ਆਫ ਕੈਨੇਡਾ ਦੀ ਪ੍ਰੈਸ ਰਿਲੀਜ਼ ਪੜ੍ਹ ਲਈ ਸੀਗੀ, ਅਨਾਊਂਸ ਵੀ ਕਰਤੀ ਸੀ, ਅਤੇ ਸਾਰਿਆਂ ਨੂੰ ਦੱਸ ਵੀ ਦਿੱਤਾ ਸੀਗਾ ਕਿ ਬੈਂਕ ਆਫ ਕੈਨੇਡਾ ਦੀ ਵੈਬਸਾਈਟ 'ਤੇ ਜਾ ਕੇ ਪੜ੍ਹ ਲਓ, ਕਿਉਂਕਿ ਜੇ ਨੈਸ਼ਨਲ ਪੋਸਟ ਵੀ ਕੋਈ ਖਬਰ ਲਗਾ ਦੇਗਾ, ਇਹ ਜ਼ਰੂਰੀ ਨਹੀਂ ਹੈ ਕਿ ਵਾਈ ਮੀਡੀਆ ਨੇ ਵੀ ਉਹ ਖਬਰ ਕੈਰੀ ਕਰਨੀ ਹੈ, ਕਿਉਂਕਿ ਮੈਂ ਇੱਥੇ ਔਨ ਰਿਕਾਰਡ ਬੋਲ ਰਿਹਾ ਕਿ ਨੈਸ਼ਨਲ ਪੋਸਟ ਦੀਆਂ ਵੀ ਕਈ ਖਬਰਾਂ, ਮੈਂ ਨਾਮ ਲੈ ਕੇ ਗੱਲ ਕਰ ਰਿਹਾ, ਨੈਸ਼ਨਲ ਪੋਸਟ ਦੀਆਂ ਵੀ ਕਈ ਖਬਰਾਂ ਐਸੀਆਂ ਹੁੰਦੀਆਂ ਜਿਹਨੂੰ ਅਸੀਂ ਕਰੈਕਟ ਕਰਦੇ ਹਾਂ ਕਿ ਤੁਹਾਡੀ ਖਬਰ ਝੂਠੀ ਹੈ। ਟੋਰੋਂਟੋ ਸਟਾਰ ਦੀਆਂ ਕਈ ਖਬਰਾਂ ਹੁੰਦੀਆਂ, ਅਸੀਂ ਕਹਿੰਦੇ ਵੀ ਇਹ ਖਬਰ ਸਹੀ ਨਹੀਂ ਹੈ। ਟੋਰੋਂਟੋ ਸਟਾਰ ਨੇ ਹਾਲ ਹੀ ਦੇ ਵਿੱਚ ਖਬਰ ਲਗਾਈ ਸੀਗੀ ਕਿ ਬ੍ਰੈਂਪਟਨ ਦੇ ਵਿੱਚ ਜਿਹੜਾ ਹੋਸਪਿਟਲ ਆ, ਉਹਨਾਂ ਨੇ 3 ਹੋਸਪਿਟਲ ਦੀ ਖਬਰ ਲਗਾਈ ਸੀ ਟੋਰੋਂਟੋ ਸਟਾਰ ਨੇ, ਕਿ ਇਟੋਬਿਕੋ ਜਨਰਲ ਹੋਸਪਿਟਲ, ਬ੍ਰੈਂਪਟਨ ਔਰ ਔਰੇਂਜਵਿਲ ਦੇ ਜਿਹੜੇ ਹੋਸਪਿਟਲ ਨੇ, ਇੱਥੇ ਬੈਡਸ ਜਿਹੜੇ ਨੇ ਉਹ ਜ਼ਿਆਦਾ ਨੇ। ਅਸੀਂ ਫੌਰਨ ਜਿਹੜੇ ਉੱਥੇ ਵਾਈਸ ਪ੍ਰੈਜੀਡੈਂਟ ਸੀਗੇ ਵਿਲੀਅਮ ਔਸਲਰ ਦੇ, ਉਹਨਾਂ ਨਾਲ ਸੰਪਰਕ ਕੀਤਾ, ਅਸੀਂ ਖਬਰ ਚੈੱਕ ਕੀਤੀ, ਉਹ ਕਹਿੰਦੇ ਜੀ ਕਿ ਖਬਰ ਹੀ ਗਲਤ ਹੈਗੀ ਟੋਰੋਂਟੋ ਸਟਾਰ ਦੀ, ਮੈਂ ਇਸ ਵੇਲੇ ਇਟੋਬਿਕੋ ਜਨਰਲ। ਮੈਂ ਕਿਹਾ ਅੱਜ ਤੁਸੀਂ ਬ੍ਰੈਂਪਟਨ ਡਿਊਟੀ ਕਰ ਰਹੇ ਹੋ ਕਿ ਕਿੱਥੇ ਕਰ ਰਹੇ ਹੋ, ਕਹਿੰਦੇ ਜੀ ਮੈਂ ਇਟੋਬਿਕੋ ਜਨਰਲ ਕਰ ਰਿਹਾ, ਆ ਕੇ ਬੈਡਸ ਦੇਖ ਲਓ। ਮੈਂ ਕਿਹਾ ਫਿਰ ਤੁਹਾਨੂੰ ਟੋਰੋਂਟੋ ਸਟਾਰ ਨੂੰ ਈਮੇਲ ਪਾਉਣੀ ਚਾਹੀਦੀ, ਕਹਿੰਦੇ ਬਿਲਕੁਲ ਅਸੀਂ ਈਮੇਲ ਪਾਈ, ਉਹਨਾਂ ਦਾ ਹੁਣ ਕੋਈ ਜਵਾਬ ਨਹੀਂ ਆ ਰਿਹਾ। ਸੋ ਅਸੀਂ ਜਿਹੜਾ ਵਾਈ ਮੀਡੀਆ ਅਦਾਰਾ ਆ, ਵੀ ਟੇਕ ਪ੍ਰਾਈਡ ਇਨ ਦੈਟ ਕਿ ਸਾਡੇ ਜਿਹੜੇ ਨਾਲ ਕੰਮ ਕਰਦੇ ਨੇ, ਮੈਂ ਇਕੱਲਾ ਕ੍ਰੈਡਿਟ ਨਹੀਂ ਲਾਂਗਾ, ਦੇਰ ਇਜ਼ ਲੋਟ ਆਫ ਟੀਮ ਮੈਂਬਰਸ ਜਿਹੜੇ ਕਿ ਸਾਰੇ ਸਵੇਰ ਤੋਂ ਲੈ ਕੇ ਰਾਤ ਤੱਕ ਮਿਹਨਤ ਕਰਦੇ ਨੇ, ਔਰ ਕਈ ਐਸੀਆਂ ਖਬਰਾਂ ਹੁੰਦੀਆਂ ਨੇ। ਔਰ ਤੁਸੀਂ ਹੁਣ ਤੁਸੀਂ CMHC ਦੀ ਗੱਲ ਕੀਤੀ ਹੈ, ਅਤੇ ਮੈਂ ਤੁਹਾਨੂੰ ਉਸ ਖਬਰ ਨੂੰ ਵੀ ਅੱਗੇ ਵਧਾ ਦਿੰਦਾ। ਤੁਸੀਂ ਹੁਣ ਇਹ ਖਬਰ ਦੇ ਰਹੇ ਹੋ ਕਿ CMHC ਜਿਹੜਾ ਹੈ ਜੀ ਉਹ ਮੋਰਗੇਜ ਦੇ ਰੂਲਸ ਟਾਈਟ ਕਰ ਰਿਹਾ। ਸਰ ਮੈਂ ਸਵੇਰੇ BNN TV ਵੀ ਲਗਾ ਕੇ ਦੇਖਿਆ, ਸਵੇਰੇ 6 ਵਜੇ ਉੱਠ ਕੇ ਇਹੀ ਸਭ ਕੁਝ ਕਰੀਦਾ। BNN ਬਲੂਮਬਰਗ ਦੇ ਵਿੱਚ ਅੱਜ ਇਹਨੂੰ ਕ੍ਰਿਟੀਸਾਈਜ਼ ਵੀ ਕਰ ਦਿੱਤਾ ਗਿਆ, ਜਿਹੜੀ ਖਬਰ ਤੁਸੀਂ ਦੇ ਰਹੇ ਹੋ ਅੱਜ BNN, ਜਿਹਨੇ ਸਵੇਰੇ ਚੈਨਲ ਦੇਖਿਆ ਹੋਵੇ BNN, ਉਹਨਾਂ ਨੇ ਦੇਖਿਆ ਹੋਣਾ ਹੈ ਕਿ ਅੱਜ ਸਵੇਰੇ ਤੁਸੀਂ ਖਬਰ ਦਿੱਤੀ ਹੈ। ਮੈਂ ਇਹ ਤੋਂ ਅੱਗੇ ਗੱਲ ਵਧਾ ਦਿੰਦਾ ਹੈ ਕਿ CMHC ਨੂੰ ਕ੍ਰਿਟੀਸਾਈਜ਼ ਕੀਤਾ ਹੈ ਇਸ ਮੂਵ ਨੂੰ, ਕਿਹਨੇ ਕੀਤਾ ਹੈ, 3-4 ਬੰਦਿਆਂ ਨੇ ਕੀਤਾ, ਉਹਦੇ ਵਿੱਚੋਂ ਇੱਕ ਮੈਂ ਬੜੇ ਅਹਿਮ ਬੰਦਾ ਹੈ, ਬੈਂਕ ਆਫ ਨੋਵਾ ਸਕੋਸ਼ੀਆ ਆਪਣਾ ਜਿਹੜਾ ਉਹਨਾਂ ਦੇ ਜਿਹੜੇ ਮੇਨ ਜਿਹੜੇ ਇਕੋਨਮਿਸਟ ਨੇ ਜੋ ਫਰਾਂਸਿਸ, ਉਹਨਾਂ ਨੇ ਕ੍ਰਿਟੀਸਾਈਜ਼ ਕੀਤਾ, ਕਹਿੰਦਾ ਜੀ ਬੜੀ ਪੂਰਲੀ ਟਾਈਮਡ ਹੈਗਾ ਸਾਰਾ ਕੁਝ। ਹਾਲਾਂਕਿ ਮੈਂ ਸਹਿਮਤ ਹਾਂ, ਸ਼ਾਇਦ ਤੁਸੀਂ ਰਮਨ ਦੂਆ ਜੀ ਤੁਹਾਡੇ ਵਿਚਾਰ ਲੈ ਲੈਣਾ, ਮੈਂ ਸਹਿਮਤ ਹਾਂ, ਇਕੋਨਮਿਸਟ ਕੁਛ ਅੱਜ ਇਹਨੂੰ ਕ੍ਰਿਟੀਸਾਈਜ਼ ਕਰ ਰਹੇ ਨੇ। ਮੈਂ ਕਹਿੰਦਾ ਹੈ ਜੀ ਕਿ ਜੇ ਕੱਲ੍ਹ ਤੁਸੀਂ $100 ਦੇ ਰਹੇ ਸੀਗੇ ਨਾ, ਅਤੇ ਅੱਜ ਤੁਸੀਂ 100 ਦਿਓ, ਪਰ ਰੂਲ ਟਾਈਟ ਕਰਕੇ ਦਿਓ, ਤਾਂ ਕਿ ਕੋਈ ਵੀ ਜਿਹੜਾ ਰਿਸਕੀਅਰ ਮੋਰਗੇਜ ਵਾਲਾ ਬੰਦਾ ਉਹ ਨਾ ਲੈ ਸਕੇ। ਜੀ ਰਮਨ ਦੂਆ ਸਾਹਿਬ,
ਵੀਰ ਜੀ ਬਿਲਕੁਲ, ਮੈਂ ਵੀ ਤੁਹਾਡੀ ਗੱਲ ਦੇ ਨਾਲ, ਔਰ ਮੈਂ ਪਹਿਲਾਂ ਹੀ ਇਹ ਗੱਲ ਕਹੀ ਹੈ ਕਿ ਇਹ ਜਿਹੜਾ ਮੇਰੇ ਹਿਸਾਬ ਨਾਲ, ਮੇਰੀ ਸਮਝ ਦੇ ਹਿਸਾਬ ਨਾਲ, ਦੇਖੋ ਮੈਂ ਇਕੋਨੋਮਿਸਟ ਨਹੀਂ ਹੈਗਾ, ਜਿਹੜੀ ਥੋੜੀ ਬਹੁਤ ਮੈਨੂੰ ਸਮਝ ਹੈ, ਉਸ ਦੇ ਹਿਸਾਬ ਨਾਲ ਇਹ CMHC ਦਾ ਬਹੁਤ ਅੱਛਾ ਡਿਸੀਜਨ ਹੈਗਾ। ਇਹ ਜਿਹੜਾ ਹੈਗਾ ਜੀ, ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਵਿੱਚ ਨਾ, ਮੇਰੇ ਖਿਆਲ ਉਹਨਾਂ ਨੇ 2 ਜਾਂ 3 ਚੀਜ਼ਾਂ ਨੂੰ ਜਿਹੜਾ ਹੈਗਾ ਸਾਹਮਣੇ ਰੱਖਿਆ ਹੈਗਾ। ਇੱਕ ਤਾਂ ਜੀ ਬੋਰੋ ਡਾਊਨ ਪੇਮੈਂਟ ਦੇ ਨਾਲ ਲੋਕੀ ਆ ਕੇ ਮੋਰਗੇਜ ਨਾ ਲੈਣ, ਜਿਹੜਾ ਕਿ ਇੱਕ ਬਹੁਤ ਅੱਛੀ ਚੀਜ਼ ਹੈ ਮੈਂ ਕਹਿੰਦਾ। ਜਿਹੜਾ ਰੇਟ ਆਫ ਇੰਟਰਸਟ ਇੱਕਦਮ ਥੱਲੇ ਆ ਗਏ ਹੈਗੇ, ਹੁਣ ਦੇਖੋ ਵੀਰ ਜੀ, ਅਗਰ ਸੋ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹਨਾਂ ਨੇ ਸਿਰਫ ਜਿਹੜਾ ਇੱਕ ਰੇਟ ਆਫ ਇੰਟਰਸਟ ਲੋ ਹੋਈ ਸੀਗੀ ਉਸ ਫੈਕਟਰ ਨੂੰ ਨਲੀਫਾਈ ਕਰਨ ਲਈ, ਤਾਂ ਕਿ ਕੱਲ ਨੂੰ ਲੌਂਗ ਟਰਮ ਦੇ ਵਿੱਚ ਮਾਰਕੀਟ ਦੇ ਵਿੱਚ ਕੋਈ ਬੜੀ ਵੱਡੀ ਪ੍ਰੋਬਲਮ ਨਾ ਆਵੇ ਜਿੱਥੇ ਕਿ ਜਿਹੜੇ ਫਸਟ ਟਾਈਮ ਬਾਇਰਸ ਹੈਗੇ ਆ ਜਾਂ ਜਿਹੜੇ ਕੋਈ ਹੋਰ ਬਾਇਰਸ ਹੈਗੇ ਕਿ ਉਹ ਵਿਚਾਰੇ ਮਾਰਕੀਟ ਉਹਨਾਂ ਦੇ ਆਊਟ ਆਫ ਕੰਟਰੋਲ ਨਾ ਹੋ ਜਾਏ। ਐਂਡ ਮੈਂ ਬਿਲਕੁਲ ਵੀਰ ਜੀ ਇਹਨਾਂ ਦੀ ਇਸ ਗੱਲ ਦੇ ਨਾਲ 100% ਸਹਿਮਤ ਹਾਂ, ਔਰ ਮੈਂ ਇਹ ਮੰਨਦਾ ਕਿ ਜੀ CMSE ਨੇ ਇਹ ਡਿਸੀਜ਼ਨ ਬਹੁਤ ਹੀ ਅੱਛਾ ਲਿਆ ਹੈਗਾ। ਔਰ ਜਿੱਥੇ ਤੱਕ ਵੀਰ ਜੀ ਗੱਲ ਆਉਂਦੀ ਹੈ ਦੇਖੋ ਇਕਨੋਮਿਸਟ ਦੀ, ਤੁਸੀਂ ਆਪ ਹੀ ਕਿਹਾ ਹੈਗਾ 2 ਮਿੰਟ ਪਹਿਲਾਂ ਜੀ, ਇਕਨੋਮਿਸਟ 5 ਦਿਨ ਪਹਿਲਾਂ ਕੋਈ ਸਟੇਟਮੈਂਟ ਦੇ ਰਹੇ ਸੀ ਜੀ, ਅੱਜ ਸਾਰੀ ਦੀ ਸਾਰੀ ਸਟੇਟਮੈਂਟਾਂ ਤਰੀਆਂ ਰਹਿ ਗਈਆਂ
ਜੀ।
ਸੋ ਇਹਦੇ ਨਾਲ ਸਾਨੂੰ ਇਹ ਪਤਾ ਲੱਗਦਾ ਕਿ ਅਸੀਂ ਜਦੋਂ ਵੀ ਰੀਅਲ ਸਟੇਟ ਮਾਰਕੀਟ ਨੂੰ ਐਨਾਲਾਈਜ਼ ਕਰਨਾ, ਅਸੀਂ ਉਹਨੂੰ ਲੋਕਲ ਬੇਸਿਸ ਤੇ ਐਨਾਲਾਈਜ਼ ਕਰੀਏ, ਨਿਊਜ਼ ਪੜ੍ਹ ਕੇ ਉਹਨੂੰ ਐਨਾਲਾਈਜ਼ ਨਾ ਕਰੀਏ ਜਾਂ ਨਿਊਜ਼ ਪੜ੍ਹ ਕੇ ਆਪਣਾ ਡਿਸੀਜ਼ਨ ਨਾ ਬਣਾਈਏ। ਔਰ ਯੁਧਵੀਰ ਜੀ ਮੈਂ ਇੱਕ ਚੀਜ਼ ਨੂੰ ਦੁਬਾਰਾ ਇੰਡੋਰਸ ਕਰਨਾ ਚਾਹੁੰਦਾ, ਨਾਟ ਬਿਕੋਜ਼ ਕਿ ਮੈਂ ਤੁਹਾਡਾ ਇੱਕ ਬਹੁਤ ਵੱਡਾ ਫੈਨ ਵੀ ਹੈਗਾ, ਤੁਹਾਡਾ ਇੱਕ ਦੋਸਤ ਵੀ ਹਾਂ, ਛੋਟਾ ਭਰਾ ਵੀ ਹਾਂ, ਪਰ ਮੈਂ ਐਜ਼ ਏ ਪ੍ਰੋਫੈਸ਼ਨਲ ਇਸ ਚੀਜ਼ ਨੂੰ ਜ਼ਰੂਰ ਇੰਡੋਰਸ ਕਰਨਾ ਚਾਹੁੰਦਾ ਕਿ ਅੱਜ ਅਗਰ GTA ਦੇ ਵਿੱਚ ਛੱਡੋ, ਤੁਸੀਂ ਓਨਟੈਰੀਓ ਦੇ ਵਿੱਚ ਕਹਿ ਲਓ ਜਾਂ ਮੈਂ ਪੂਰੇ ਕੈਨੇਡਾ ਦੇ ਵਿੱਚ ਕਹਿ ਲਾਂ, ਅਗਰ ਸਾਊਥ ਏਸ਼ੀਅਨ ਮੀਡੀਆ ਦੇ ਵਿੱਚ ਅਗਰ ਮੈਂ ਮਾਣ ਦੇ ਨਾਲ ਇਸ ਗੱਲ ਨੂੰ ਕਹਿ ਸਕਦਾ ਕਿ ਮੈਂ ਸਾਊਥ ਏਸ਼ੀਅਨ ਮੀਡੀਆ ਤੁਹਾਨੂੰ ਕਹਿੰਦਾ ਹੀ ਨਹੀਂ ਹੈਗਾ ਜੀ, ਇਹ ਤੁਸੀਂ ਨਾਮ ਗਲਤ ਰੱਖਿਆ ਹੋਇਆ, ਤੁਹਾਨੂੰ ਨਾਮ ਚੇਂਜ ਕਰਨਾ ਚਾਹੀਦਾ, ਇਟ ਇਜ਼ ਅ ਮੇਨ ਸਟ੍ਰੀਮ ਮੀਡੀਆ। ਔਰ ਮੈਨੂੰ ਇਸ ਚੀਜ਼ ਦੇ ਨਾਲ ਫਖਰ ਹੈਗਾ ਮੈਂ ਤੁਹਾਡੇ ਨਾਲ ਇੰਨੇ ਸਾਲ ਤੋਂ ਜੁੜਿਆ ਹੋਇਆ, ਐਂਡ ਆਈ ਰੀਅਲੀ ਐਪਰੀਸ਼ੀਏਟ ਦ ਵੇ ਯੂ ਡੂ ਦ ਥਿੰਗ। ਸੋ ਇਹ ਕੋਈ ਵੀ ਸੈਕਿੰਡ ਥਾਟ ਮੇਰਾ ਇਸ ਬਾਰੇ ਨਹੀਂ ਹੈਗਾ ਜੀ।
ਮੈਂ ਜੀ ਇਹਦੇ ਤੇ ਕੁਇਕਲੀ ਗੱਲ ਕਰ ਦਿੰਦਾ, ਇੱਕ ਦਿਨ ਨੈਸ਼ਨਲ ਪੋਸਟ ਦੇ ਵਿੱਚ ਹੈਡਲਾਈਨ ਆਈ, RCMP ਕਾਲ ਟੂ ਇਨਵੈਸਟੀਗੇਟ। ਆਹ ਥੋੜੇ ਦਿਨ ਪੁਰਾਣੀ, ਕੁਛ ਮਹੀਨੇ ਪੁਰਾਣੀ ਗੱਲ ਹੈ, RCMP ਕਾਲ ਟੂ ਇਨਵੈਸਟੀਗੇਟ, ਨੈਸ਼ਨਲ ਪੋਸਟ ਦੀ ਹੈਡਲਾਈਨ ਸੀ, ਮੈਂ ਨਾਮ ਲੈ ਕੇ ਗੱਲ ਕਰ ਰਿਹਾ। ਔਰ ਫੋਟੋ ਥੱਲੇ ਰਾਜ ਗਰੇਵਾਲ ਸਾਹਿਬ ਦੀ ਤੇ ਨਵਦੀਪ ਬੈਂਸ ਸਾਹਿਬ ਦੀ ਲਾਈ ਹੋਈ। ਅੱਛਾ, ਮਤਲਬ ਤੁਸੀਂ ਦੇਖੋ ਸੈਂਸੇਸ਼ਨਲਿਜ਼ਮ ਦੀ ਹੱਦ ਹੋ ਗਈ, ਸੈਂਸੇਸ਼ਨਲਿਜ਼ਮ ਦੀ ਹੱਦ ਹੋ ਗਈ। RCMP ਕਾਲ ਟੂ ਇਨਵੈਸਟੀਗੇਟ ਤੇ ਫੋਟੋ ਨਵਦੀਪ ਬੈਂਸ ਸਾਹਿਬ ਦੀ ਤੇ ਰਾਜ ਗਰੇਵਾਲ ਸਾਹਿਬ ਦੀ ਲਾਈ ਹੋਈ, ਤੇ ਨਾਲ ਸਾਡੀ ਕਮਿਊਨਿਟੀ ਦੇ ਇੱਕ ਬੜੇ ਜਾਣੀ ਪਹਿਚਾਣੀ ਸ਼ਖਸੀਅਤ, ਉਹਨਾਂ ਦੀ ਉਹਨਾਂ ਨੇ ਨਾਮ ਉਹਨਾਂ ਦਾ ਵੀ ਜ਼ਿਕਰ ਕੀਤਾ ਹੋਇਆ। ਉਹ ਅਸੀਂ ਸਾਰੀ ਫਿਰ ਇਸ ਮਾਮਲੇ ਨੂੰ ਇਨਵੈਸਟੀਗੇਟ ਕੀਤਾ। ਉਹ ਅਮੈਰੀਕਾ ਸੀਗੇ, ਉਹ ਜਿਹੜੇ ਬੜੇ ਵੱਡੇ ਇੱਥੇ ਡਿਵੈਲਪਰ ਨੇ, ਬੜੇ ਵੱਡੇ ਇੱਥੇ ਰੀਅਲ ਸਟੇਟ 'ਚ ਉਹਨਾਂ ਦਾ ਬਿਜ਼ਨਸ ਹੈ। ਮੈਂ ਉਹਨਾਂ ਦੇ ਨਾਲ ਇੰਟਰਵਿਊ ਕੀਤਾ ਪੂਰਾ ਅਮੈਰੀਕਾ ਦੇ ਵਿੱਚ, ਸਾਰੀ ਇਨਵੈਸਟੀਗੇਟ ਕੀਤਾ ਉਹਨੂੰ ਸਾਰਾ। ਉਸ ਦੇ ਵਿੱਚ ਕੋਈ ਦੂਰ ਦੂਰ ਤੱਕ ਕੋਈ ਗੱਲ ਹੀ ਨਹੀਂ ਸੀਗੀ। ਤੁਸੀਂ ਦੇਖੋ ਸਿਰਫ ਸੈਂਸੇਸ਼ਨਲਾਈਜ਼ ਕਰਨ ਲਈ ਨੈਸ਼ਨਲ ਪੋਸਟ ਨੇ ਜੀ ਸਾਹਮਣੇ, ਹਾਲਾਂਕਿ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਨੈਸ਼ਨਲ ਪੋਸਟ ਬੜਾ ਵਧੀਆ ਕੰਮ ਕਰ ਰਿਹਾ, ਟੋਰੋਂਟੋ ਸਟਾਰ ਵੀ ਵਧੀਆ ਕਰ ਰਿਹਾ, CBC ਸਾਰੇ ਵਧੀਆ ਕਰ ਰਹੇ ਨੇ, ਬਟ ਕਈ ਵਾਰ ਕੀ ਹੁੰਦਾ ਸਾਡੇ ਕਮਿਊਨਿਟੀ 'ਚ ਨਾ, ਉਹ ਜੀ ਮੈਨੂੰ ਵੀ ਬੜੀ ਫਟਾਫਟ ਆ ਗਈਆਂ ਉੱਥੇ, ਉਹ ਦੇਖੋ ਜੀ ਨੈਸ਼ਨਲ ਪੋਸਟ RCMP ਇਨਵੈਸਟੀਗੇਟ ਕਰ ਰਹੀ ਹੈ ਜੀ, ਆਹ ਦੇਖੋ ਨਵਦੀਪ ਬੈਂਸ ਸਾਹਿਬ ਦੀ ਫੋਟੋ ਆ ਗਈ, ਰਾਜ ਗਰੇਵਾਲ ਦੀ ਫੋਟੋ ਆ ਗਈ, ਇੱਦਾਂ ਹੋ ਗਿਆ, ਬੰਦਿਆਂ ਦੇ ਆਪਣੇ ਨਾਮ ਆ ਗਏ, ਆਪਣੇ 5-7 ਪੰਜਾਬੀ ਬੰਦਿਆਂ ਦੇ ਨਾਂ ਸੀਗੇ, 1-2 ਨਹੀਂ 5-7 ਹੋਰ ਬੜੇ ਜਾਣੀ ਪਹਿਚਾਣੀ ਸ਼ਖਸੀਅਤਾਂ ਦੇ 5-7 ਦੇ ਹੋਰ ਨਾਮ ਸੀਗੇ, ਆਹ ਹੋ ਗਿਆ ਜੀ, ਉਹ ਹੋ ਗਿਆ। ਅੱਛਾ, ਕਿੱਡੀ ਗੈਰ ਜ਼ਿੰਮੇਵਾਰਾਨਾ ਗੱਲ ਹੈ, ਕਿੱਡੀ ਗੈਰ ਜ਼ਿੰਮੇਵਾਰਾਨਾ ਗੱਲ ਹੈ। ਫੌਰਨ ਅਸੀਂ ਫੋਨ ਚੱਕਿਆ, ਇਨਵੈਸਟੀਗੇਟ ਕੀਤਾ ਸਾਰਾ, ਸਟੋਰੀ ਜ਼ੀਰੋ। ਮਤਲਬ ਕਹਿੰਦੇ ਨਾ, ਇੱਕ ਹੁੰਦਾ ਵੀ ਚਲੋ, ਉਹ ਕਈ ਵਾਰ ਕਹਾਵਤ ਸੁਣੀ ਨੇ ਵੀ ਜਿੱਥੇ ਅੱਗ ਹੁੰਦੀ ਉੱਥੇ ਧੂਆ ਹੁੰਦਾ, ਸਟੋਰੀ 'ਚ ਦਮ ਹੀ ਕੋਈ ਨਹੀਂ। ਸਰ ਅੱਜ ਜਿੰਨਾ ਅਮੈਰੀਕਨ ਮੀਡੀਆ, ਮੈਂ ਟਰੰਪ ਸਾਹਿਬ ਦੀ 1000 ਗੱਲਾਂ ਨਾਲ ਅਸਹਿਮਤ ਹਾਂ, ਮੈਂ ਇੱਥੇ ਔਨ ਏਅਰ ਬੋਲ ਰਿਹਾ, ਮੈਂ ਟਰੰਪ ਸਾਹਿਬ ਦੀ 1000 ਗੱਲਾਂ ਦੇ ਨਾਲ ਅਸਹਿਮਤ ਹੋ ਸਕਦਾ। ਇਹ ਤਾਂ ਅਸੀਂ ਸਭ ਜਗ੍ਹਾ ਸੁਣਿਆ, ਸਟਾਰਟਿੰਗ ਫਰੋਮ ਇੰਡੀਆ, ਇਹ ਦੇਸ਼ ਕਾ ਗੱਦਾਰ ਹੈ, ਉਹ ਦੇਸ਼ ਕਾ ਗੱਦਾਰ ਹੈ, ਪਾਕਿਸਤਾਨ ਦੇ ਵਿੱਚ ਹਰੇਕ ਨੂੰ ਕਿਹਾ ਗਿਆ ਵੀ ਦੇਸ਼ ਕਾ ਗੱਦਾਰ ਹੈ, ਬੇਨਜ਼ੀਰ ਭੁੱਟੋ ਸਾਹਿਬਾਂ ਤੋਂ ਲੈ ਕੇ ਨਵਾਜ਼ ਸ਼ਰੀਫ ਸਾਹਿਬ ਤੱਕ ਸਾਰਿਆਂ ਨੂੰ ਦੇਸ਼ ਦਾ ਗੱਦਾਰ, ਗੱਦਾਰੀ ਦੇ ਸਰਟੀਫਿਕੇਟ ਦਿੱਤੇ ਗਏ। ਅਮੈਰੀਕਾ ਦੇ ਵਿੱਚ ਵੀ ਆਪਣੇ ਪੋਲੀਟੀਕਲ ਓਪੋਨੈਂਟ ਨੂੰ ਰਸ਼ੀਆ ਦਾ ਏਜੰਟ ਕਹਿ ਦੇਣਾ, ਇਹ ਵੀ ਬੜਾ ਸੁਣਿਆ ਸੀ, ਬੜਾ ਕੁਛ ਹੋਇਆ ਅਮੈਰੀਕਾ ਦੇ ਵਿੱਚ ਵੀ। ਟਰੰਪ ਸਾਹਿਬ ਦੇ ਬੜਾ ਮੇਨ ਸਟ੍ਰੀਮ ਮੀਡੀਆ ਨੇ ਇੱਦਾਂ ਸ਼ੋਅ ਕੀਤਾ ਵੀ ਜਿੱਦਾਂ ਡੋਨਲਡ ਟਰੰਪ ਪਲਾਂਟਡ ਆ, ਕਿਤੇ ਰਸ਼ੀਅਨ ਏਜੰਟ ਆ, ਬੜਾ ਬੜਾ ਕੁਛ ਉਹਨਾਂ ਨੇ ਉੱਥੇ ਲਿਖਿਆ। ਲੇਕਿਨ ਉਹਦੇ ਵਿੱਚ ਜੇ ਅਸੀਂ ਅੱਜ ਇਨ ਡੈਪਥ ਜਾਈਏ ਕਿ ਸਾਨੂੰ ਹਜੇ ਤੱਕ, ਕੱਲ੍ਹ ਕੁਛ ਮਿਲ ਜਾਵੇ, ਕੱਲ੍ਹ 5 ਜੂਨ ਤੋਂ ਬਾਅਦ, 10 ਜੂਨ ਨੂੰ, 15 ਜੂਨ 2020 ਨੂੰ ਕੁਛ ਮਿਲ ਜਾਵੇ, ਉਹ ਕੱਲ੍ਹ ਦੀ ਗੱਲ ਹੈ। ਜੇ ਮੈਂ ਅੱਜ ਦੇ ਤੌਰ ਦੇ ਉੱਤੇ, ਮੈਂ ਇੱਕ ਛੋਟਾ ਜਿਹਾ ਮੀਡੀਆ ਇੱਥੇ ਹੀ ਚਲਾਉਣ ਵਾਲੇ, ਜੇ ਅਸੀਂ ਅੱਜ ਇਹ ਕਲੀਅਰਲੀ ਦੇਖ ਸਕਦੇ ਹਾਂ ਵੀ ਕੋਈ ਪੱਕਾ ਸਬੂਤ, ਦੇਖੋ ਅਸੀਂ ਚੱਲਦੇ ਸਬੂਤ 'ਤੇ, ਫੈਕਟਸ ਐਂਡ ਫਿਗਰ 'ਤੇ, ਕਿਆ ਕੋਈ ਪੱਕਾ ਸਬੂਤ ਮਿਲਿਆ ਇਸ ਗੱਲ ਦਾ ਕਿ ਡੋਨਲਡ ਟਰੰਪ ਜੀ ਕਿਆ ਕੋਈ ਰਸ਼ੀਆ ਦੀ ਕੋਈ ਇਨਵੋਲਵਮੈਂਟ ਰਹੀ ਹੈ, ਉਹਦੇ ਪਿੱਛੇ ਹੱਥ ਹੈਗਾ, ਪ੍ਰੋਪਰ ਬਿਜ਼ਨਸ ਡੀਲਿੰਗਸ ਹੋ ਰਹੀਆਂ, ਪੈਸਾ ਉਹ ਸਭ ਬੜਾ ਕੁਛ ਹੈ ਜੀ ਉੱਥੇ, ਉੱਥੇ ਵੀ ਹੈ, ਇੱਥੇ ਵੀ ਹੈ, ਬੜਾ ਕੁਛ ਹੋ ਰਿਹਾ ਉਹ। ਲੇਕਿਨ ਕਿਆ ਵਾਕਈ ਇਸ ਗੱਲ ਦੇ ਵਿੱਚ ਕੋਈ ਸੱਚਾਈ ਹੈ ਕਿ ਡੋਨਲਡ ਟਰੰਪ ਨੂੰ ਕੋਈ ਡਾਇਰੈਕਟ ਇਨਵੋਲਵਮੈਂਟ ਰਹੀ ਹੈ ਰਸ਼ੀਆ ਦੀ ਇਨ ਅਮੈਰੀਕਨ ਇਲੈਕਸ਼ਨ? ਇਨਡਾਇਰੈਕਟਲੀ ਤੁਸੀਂ ਐਨਾਲਿਟਿਕਾ ਦੇ ਜ਼ਰੀਏ ਜਾਂ ਹੋਰ ਸੋਸ਼ਲ ਮੀਡੀਆ ਦੇ ਜ਼ਰੀਏ ਤੁਸੀਂ ਬੜਾ ਕੁਛ ਕੀਤਾ ਹੈ, ਉਹ ਤਾਂ ਹੋਇਆ, ਉਹ ਤਾਂ ਸਾਬਿਤ ਹੈ। ਲੇਕਿਨ ਕਿਆ ਡਾਇਰੈਕਟ ਰੋਲ ਰਿਹਾ, ਉਹ ਕਿਤੇ ਵੀ ਸਾਬਿਤ ਨਹੀਂ ਹੋਇਆ। ਕਿਆ ਅਮੈਰੀਕਨ ਮੀਡੀਆ ਦੇ ਬੜੇ ਬੜੇ ਦਿੱਗਜਾਂ ਨੇ ਇਸ ਗੱਲ ਦੇ ਉੱਤੇ ਆ ਕੇ ਕੋਈ ਰੋਸ਼ ਪ੍ਰਗਟ ਕੀਤਾ ਕਿ ਜੀ ਹਾਂਜੀ ਅਸੀਂ ਇਹ ਸਭ ਜੋ ਪ੍ਰਚਾਰ ਹੁੰਦਾ ਰਿਹਾ ਇਹ ਸਹੀ ਸੀ, ਗਲਤ ਸੀਗਾ? ਸੋ ਅੱਜ ਕਈ ਵਾਰ ਅਸੀਂ ਗੱਲ ਕਰਦੇ ਹਾਂ, ਮੇਨ ਸਟ੍ਰੀਮ ਮੀਡੀਆ ਦੇ ਵਿੱਚ ਵੀ ਸੈਂਸੇਸ਼ਨ ਆਰਸੀਐਮਪੀ, ਮੈਂ ਤਾਂ ਹੈਡਲਾਈਨ ਬੋਲ ਰਿਹਾ, ਆਰਸੀਐਮਪੀ ਕਾਲ ਟੂ ਇਨਵੈਸਟੀਗੇਟ, ਫੋਟੋ ਲਗਾ ਦਿੱਤੀ ਬਈ ਤੂੰ ਕੱਲ੍ਹ ਨੂੰ ਨਵਦੀਪ ਬਹਿਨ ਸਾਹਿਬ ਨੂੰ ਸੂ ਕਰ ਦੇਣਾ ਚਾਹੀਦਾ, ਪੁੱਛਣ ਵਾਲਾ ਹੋਵੇ ਇਹਨਾਂ ਲੋਕਾਂ ਨੂੰ ਵੀ ਤੁਸੀਂ ਕਿੱਦਾਂ ਲਾਤੀ ਭਾਈ ਸਾਹਿਬ, ਔਰ ਜਿਹੜੇ ਬੰਦਿਆਂ ਦੇ ਨਾਂ ਸੀਗੇ ਉਹਦੇ ਵਿੱਚੋਂ ਉਹਨਾਂ ਦੀ ਕੋਈ ਦੂਰ ਦੂਰ ਤੱਕ ਰੌਲਾ ਹੀ ਨਹੀਂ ਸੀਗਾ ਉਹਨਾਂ ਦਾ। ਸੋ ਅਸੀਂ ਕਹਿ ਦਿੰਦੇ ਜੀ ਇਹ ਮੇਨ ਸਟ੍ਰੀਮ ਮੀਡੀਆ ਹੈਗਾ
ਜੀ। ਇਹ ਬਿਲਕੁਲ ਮੈਂ ਤੁਹਾਡੀ ਗੱਲ ਦੇ ਨਾਲ ਜ਼ਰੂਰ ਸਹਿਮਤ ਕਰਦਾ, ਔਰ ਮੈਂ ਹਮੇਸ਼ਾ ਇਸ ਲਈ ਇਹੀ ਕਹਿਣਾ ਕਿ ਅੱਜ ਦੇ ਟਾਈਮ ਦੇ ਵਿੱਚ ਰਵੀਰ ਜੀ ਐਕਚੁਅਲ 'ਚ ਅਸੀਂ ਨਾ ਥੋੜ੍ਹਾ ਜਿਹਾ ਇੱਕ ਇੱਦਾਂ ਦੀ ਸੁਸਾਇਟੀ ਦੇ ਵਿੱਚ ਰਹਿ ਰਹੇ ਹਾਂ ਜੀ ਜਿੱਥੇ ਸ਼ਾਇਦ ਕਈ ਜਗ੍ਹਾ 'ਤੇ, ਚਾਹੇ ਤੁਸੀਂ ਅੱਜ ਇੰਡੀਆ ਦੀ ਹਾਲਾਤ ਦੇਖ ਲਓ, ਚਾਹੇ ਪਾਕਿਸਤਾਨ ਦੇ ਹਾਲਾਤ ਦੇਖ ਲਓ, ਔਰ ਕਈ ਵਾਰੀ ਮੈਨੂੰ ਹੈਰਾਨੀ ਹੁੰਦੀ ਤੁਸੀਂ ਇੱਥੇ ਦੇ ਹਾਲਾਤ ਦੇਖ ਲਓ ਕਿ ਮੀਡੀਆ ਮੇਰੇ ਖਿਆਲ ਕਈ ਵਾਰੀ ਨਾ ਗੈਰ ਜ਼ਿੰਮੇਵਾਰਾਨਾ ਜਿਹੜੀ ਉਹਨਾਂ ਦੇ ਕੰਮ ਹੁੰਦੇ ਆ, ਤੁਸੀਂ ਬੜੇ ਅੱਛੇ ਐਗਜ਼ਾਮਪਲਸ ਦਿੱਤੇ ਹੈਗੇ ਆ, ਔਰ ਇਹ ਇੱਕ ਬਹੁਤ ਹੀ ਵੱਡੀ ਜ਼ਿੰਮੇਵਾਰੀ ਹੈ। ਕਿਉਂਕਿ ਦੇਖੋ ਕਈ ਵਾਰੀ ਹੁਣ ਕੱਲ੍ਹ ਪਰਸੋਂ ਅਸੀਂ ਇਹੀ ਡਿਸਕਸ਼ਨ ਕਰ ਰਹੇ ਸੀ ਅਤੇ ਮੇਰਾ ਇਹੀ ਕਹਿਣਾ ਸੀਗਾ ਜੀ ਮੈਂ ਰੇਡੀਓ 'ਤੇ ਆ ਕੇ ਅਸੀਂ ਕੋਈ ਵੀ ਇੱਦਾਂ ਦੀ ਗੱਲ, ਮੈਂ ਸਿਰਫ ਆਪਣਾ ਓਪੀਨੀਅਨ ਦੇ ਰਿਹਾ ਜੀ। ਦੇਖੋ ਬਾਕੀ ਤੁਸੀਂ ਆਪਣਾ ਜੱਜਮੈਂਟ ਹਰ ਬੰਦੇ ਨੇ ਆਪਣੇ ਹਿਸਾਬ ਨਾਲ ਬਣਾਉਣਾ ਹੈਗਾ। ਸੋ ਇੱਕ ਇਹੀ ਰਿਕੁਐਸਟ ਹੈ ਜੀ ਅਸੀਂ ਅੱਖਾਂ ਬੰਦ ਕਰਕੇ ਨਾ ਚੱਲੀਏ, ਜ਼ਰੂਰ ਆਪਣਾ ਵਿਵੇਕ ਯੂਜ਼ ਕਰੀਏ। ਕੋਈ ਵੀ ਨਿਊਜ਼ ਵੀ ਹੈਗੀ ਹੈ, ਮੈਂ ਕਹਿੰਦਾ ਚਾਹੇ ਕੋਈ ਚੀਜ਼ ਤੁਹਾਡੇ ਤੇ ਮੇਰੇ ਮੂੰਹੋਂ ਵੀ ਨਿਕਲੀ ਗਈ ਹੈਗੀ ਹੈ, ਉਹ ਜ਼ਰੂਰ ਸ਼ਰੋਤੇ ਆਪਣੇ ਲੈਵਲ ਤੇ ਉਹਨੂੰ ਜ਼ਰੂਰ ਵੈਰੀਫਾਈ ਕਰਨ ਕਿ ਇਹ ਚੀਜ਼ ਦੀ ਕਿੰਨੀ ਵੈਲਿਡਿਟੀ ਹੈਗੀ ਹੈ, ਤਾਂ ਕਿ ਉਹ ਆਪਣੇ ਹਿਸਾਬ ਨਾਲ ਅਸੀਂ ਇੱਕ ਇਨਫੋਰਮਡ ਡਿਸੀਜ਼ਨ ਬਣਾ ਸਕੀਏ। ਔਰ ਵੀਰ ਜੀ ਥੋੜ੍ਹੀ ਜਿਹੀ ਰੀਅਲ ਸਟੇਟ ਮਾਰਕੀਟ ਦੀ ਮੈਂ ਜ਼ਰੂਰ ਇਹਦੇ ਵਿੱਚ ਨਾਲ ਦੀ ਨਾਲ ਗੱਲ ਕਰਨਾ ਚਾਹੁੰਦਾ ਕਿ ਜੂਨ ਦੇ ਵਿੱਚ ਮੈਂ ਇੱਕ ਵਾਰੀ ਫਿਰ ਦੁਬਾਰਾ ਵੀਰ ਜੀ ਕਹਿ ਰਿਹਾ ਹਾਂ ਕਿ ਮੇਰੀ ਕੋਸ਼ਿਸ਼ ਸਾਡੀ ਇਹ ਹੁੰਦੀ ਹੈ ਕਿ ਮਤਲਬ ਅਸੀਂ ਜੋ ਵੀ ਰਾਈਟ ਇਨਫੋਰਮੇਸ਼ਨ ਦੇ ਸਕੀਏ, ਜੂਨ ਦੇ ਵਿੱਚ ਇਹ ਪੂਰੇ ਚਾਂਸਿਸ ਹੈਗੇ ਆ ਵੀਰ ਜੀ ਕਿ 6,000 ਤੋਂ ਉੱਪਰ ਜਿਹੜੇ ਘਰ ਸੈੱਲ ਹੋਣਗੇ। ਹੁਣ ਇਹਦੇ ਵਿੱਚ ਸਿਚੁਏਸ਼ਨ ਖਰਾਬ ਕਿੱਥੇ ਹੋ ਸਕਦੀ ਹੈਗੀ ਉਹ ਵੀ ਮੈਂ ਥੋੜ੍ਹੀ ਜਿਹੀ ਡਿਟੇਲ ਦੇ ਵਿੱਚ ਦੱਸ ਦਿੰਦਾ। ਦੇਖੋ ਲਾਸਟ ਮੰਥ ਮਈ ਦੇ ਵਿੱਚ ਕੀ ਹੋਇਆ ਜੀ, ਅਪਰੋਕਸੀਮੇਟਲੀ 10,000 ਦੇ ਕਰੀਬ ਘਰ ਜਿਹੜੇ ਹੈਗੇ ਨਵੀਆਂ ਲਿਸਟਿੰਗਾਂ ਮਾਰਕੀਟ ਦੇ ਵਿੱਚ ਆਈਆਂ, ਜਿਹਦੇ ਵਿੱਚੋਂ 4,600 ਸੋਲਡ ਹੋ ਗਈਆਂ। ਸੋ ਅੱਜ ਅਗਰ ਮੈਂ ਇਨਵੈਂਟਰੀ ਦੇਖਦਾ, ਪਹਿਲੇ ਲਾਸਟ ਮੰਥ ਅਸੀਂ ਜਦੋਂ ਇਨਵੈਂਟਰੀ ਦੀ ਗੱਲ ਕਰ ਰਹੇ ਸੀ ਮਾਰਕੀਟ ਦੇ ਵਿੱਚ, ਅੱਜ ਦੀ ਸੇਲ ਦੇ ਹਿਸਾਬ ਨਾਲ 1 ਤੋਂ ਲੈ ਕੇ 1.5 ਮਹੀਨੇ ਦੀ ਇਨਵੈਂਟਰੀ ਸੀਗੀ, ਅੱਜ ਉਹ ਇਨਵੈਂਟਰੀ 2 ਮਹੀਨੇ ਤੋਂ ਉੱਪਰ ਕ੍ਰੋਸ ਹੋ ਚੁੱਕੀ ਹੈ। ਅਗਰ ਤਾਂ ਸਿਚੁਏਸ਼ਨ ਨਾਰਮਲ ਹੋ ਜਾਂਦੀ ਹੈ ਤਾਂ ਇਨਵੈਂਟਰੀ ਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਜੀ, ਕਿਉਂਕਿ 10,000 ਦੇ ਕਰੀਬ ਜਿਹੜੇ ਹੈਗੇ ਘਰ ਜੀਟੀਏ ਦੇ ਵਿੱਚ ਸੈੱਲ ਹੁੰਦੇ ਆ ਓਨ ਐਨ ਐਵਰੇਜ। ਅਗਰ ਨਾਰਮਲ ਸਿਚੁਏਸ਼ਨ ਥੋੜ੍ਹੀ ਜਿਹੀ ਵੀ ਠੀਕ ਹੋ ਗਈ ਤਾਂ ਉਹ ਫਿਗਰ 7,000 ਤੋਂ 8,000 ਤੱਕ ਜਾ ਸਕਦਾ, ਉੱਥੇ ਤੱਕ ਮੈਨੂੰ ਕੋਈ ਵੀ ਪ੍ਰੋਬਲਮ ਨਹੀਂ ਦਿਖਦੀ। ਪਰ ਅਗਰ ਇਸ ਮਹੀਨੇ ਸੇਲ ਜਿਹੜੇ ਹੈਗੇ 5,000 ਘਰ ਸੈੱਲ ਹੋਏ ਔਰ 10,000 ਦੀ ਇਨਵੈਂਟਰੀ ਆ ਜਾਏ, ਉਸ ਟਾਈਮ ਮਾਰਕੀਟ ਨੂੰ ਥੋੜ੍ਹਾ ਜਿਹਾ ਪ੍ਰੋਬਲਮ ਜ਼ਰੂਰ ਆ ਸਕਦੀ ਹੈ। ਔਰ ਉਹ ਪ੍ਰੋਬਲਮ ਇਸ ਕਰਕੇ ਆ ਸਕਦੀ ਹੈ ਕਿ ਉਸ ਟਾਈਮ ਸਾਡਾ ਇਨਵੈਂਟਰੀ ਲੈਵਲ ਜਿਹੜਾ ਅੱਜ ਦੀ ਸੇਲ ਦੇ ਹਿਸਾਬ ਨਾਲ 3.5 ਮਹੀਨੇ ਤੋਂ ਉੱਪਰ ਕ੍ਰੋਸ ਕਰ ਜਾਏਗਾ। ਸੋ ਜਦੋਂ 3.5 ਜਾਂ 4 ਮਹੀਨੇ ਦਾ ਇਨਵੈਂਟਰੀ ਲੈਵਲ ਖੜਾ ਹੋ ਜਾਂਦਾ ਜੀ, ਉਹ ਆਪਣੇ ਆਪ ਦੇ ਵਿੱਚ ਇੱਕ ਬਾਇਰਸ ਮਾਰਕੀਟ ਹੈਗੀ ਹੈ। ਪਰ ਹੁਣ ਹੋਣਾ ਕੀ ਹੈ ਵੀਰ ਜੀ, ਜਿਹੜੀ ਅੱਜ CMSE ਨੇ ਇਹ ਨਿਊਜ਼ ਦਿੱਤੀ ਹੈਗੀ ਹੈ, CMSE ਨੇ ਜਿਹੜੇ ਚੇਂਜਿਸ ਕੀਤੇ ਹੈਗੇ ਆ, ਇਹਦੀ ਇਫੈਕਟਿਵ ਡੇਟ ਹੈ 1 ਜੁਲਾਈ। ਹੁਣ ਕਈ ਬੰਦਿਆਂ ਨੇ ਅਸੀਂ ਮਤਲਬ ਤੂਫਾਨ ਲਾ ਦੇਣਾ ਜੀ ਵੀ 1 ਜੁਲਾਈ ਤੋਂ ਪਹਿਲਾਂ ਤੁਸੀਂ ਜੋ ਕਰਨਾ ਹੈਗਾ ਕਰ ਲਓ। ਸੋ ਉਹਦੇ ਵਿੱਚ ਕਈ ਵਾਰੀ ਬਾਇਰ ਨਾ ਜੀ ਅੱਖਾਂ ਬੰਦ ਕਰਕੇ ਭੱਜ ਪੈਂਦੇ ਹੈਗੇ ਆ। ਮੈਂ ਹਮੇਸ਼ਾ ਇਹ ਰਿਕਮੈਂਡ ਕਰਦਾ ਜੀ ਤੁਸੀਂ ਕਿਸੇ ਵੀ ਚੀਜ਼ 'ਤੇ ਪੈਨਿਕ ਨਾ ਹੋਵੋ, ਹਰ ਬੰਦੇ ਦੀ ਸਿਚੁਏਸ਼ਨ ਡਿਫਰੈਂਟ ਹੈ। ਹੋ ਸਕਦਾ ਉਹ ਚੀਜ਼ ਤੁਹਾਨੂੰ ਸੂਟ ਕਰਦੀ ਹੋਵੇ, ਹੋ ਸਕਦਾ ਉਹ ਚੀਜ਼ ਤੁਹਾਨੂੰ ਨਾ ਸੂਟ ਕਰਦੀ ਹੋਵੇ। ਪਲੀਜ਼ ਕਿਸੇ ਅੱਛੇ ਪ੍ਰੋਫੈਸ਼ਨਲ ਦੇ ਨਾਲ ਬਹਿ ਕੇ ਡਿਸਕਸ ਕਰਕੇ ਆਪਣੀ ਸਿਚੁਏਸ਼ਨ ਡਿਸਕਸ ਕਰੋ, ਕਿਉਂਕਿ ਯੁਧਵੀਰ ਜੀ ਰੀਅਲ ਸਟੇਟ ਦਾ ਜਿਹੜਾ ਡਿਸੀਜ਼ਨ ਹੈ, ਦਿਸ ਇਜ਼ ਵਨ ਆਫ ਦਾ ਬਿਗੈਸਟ ਡਿਸੀਜ਼ਨ ਆਫ ਯੋਰ ਲਾਈਫ। ਔਰ ਮੈਂ ਵਾਰੀ ਵਾਰੀ ਇਸ ਚੀਜ਼ ਨੂੰ ਕਹਿੰਦਾ ਕਿ ਜ਼ਰੂਰ ਅੱਛੇ ਬੰਦੇ ਦੇ ਨਾਲ ਬੈਠ ਕੇ ਕੰਮ ਕਰੋ, ਜਿਹਨੂੰ ਤੁਹਾਨੂੰ ਵਿਸ਼ਵਾਸ ਹੈ ਕਿ ਜੀ ਇਸ ਬੰਦੇ ਨੂੰ ਐਕਚੁਅਲ 'ਚ ਮਾਰਕੀਟ ਦੀ ਨੌਲੇਜ ਹੈਗੀ ਹੈ। ਸਿਰਫ ਇਹ ਸੋਚ ਕੇ ਜੀ ਮੈਨੂੰ $2,000 ਵਾਪਸ ਮਿਲ ਰਿਹਾ, ਮੈਨੂੰ $4,000 ਵਾਪਸ ਮਿਲ ਰਿਹਾ, ਇਹਦੇ ਕਰਕੇ ਅਸੀਂ ਡੀਲ ਨਾ ਕਰੀਏ, ਕਿਉਂਕਿ ਕਈ ਵਾਰੀ ਕੀ ਹੈਗਾ ਉਹ ਤੁਹਾਨੂੰ ਬਾਅਦ ਦੇ ਵਿੱਚ ਬਹੁਤ ਜ਼ਿਆਦਾ ਇੰਪੈਕਟ ਕਰਦਾ ਹੈ। ਵੀਰ ਜੀ ਕਈ ਵਾਰੀ ਆਈ ਫੀਲ ਬੈਡ ਜਦੋਂ ਮੈਂ ਕਈ ਬੰਦਿਆਂ ਨੂੰ ਦੇਖਿਆ ਪਿੱਛੇ ਜਿਹੜਾ 2017 ਦੇ ਵਿੱਚ ਜਦੋਂ ਮਾਰਕੀਟ ਸ਼ੂਟਅਪ ਸੀਗੀ ਤੇ ਉਹਨਾਂ ਨੇ ਆਪਣਾ ਘਰ ਵੇਚ ਕੇ ਜੀ 5-5 ਘਰ ਲਏ ਹੋਏ ਆ, 5 ਘਰਾਂ 'ਚ ਡਾਊਨ ਪੇਮੈਂਟ ਪਾਈ ਹੋਈ ਆ, ਕਲੋਜ਼ਿੰਗ ਇੱਕ ਦਿਨ ਨਹੀਂ ਕਰ ਸਕਦੇ। ਐਂਡ ਆਈ ਵਾਸ ਫੀਲਿੰਗ ਸੋ ਬੈਡ ਕਿ ਦੇਖੋ ਕਿੰਨੀ ਅਸੀਂ ਮਿਹਨਤ ਕਰਕੇ ਕੰਮ ਕਰਦੇ ਹਾਂ, ਕਿੰਨਾ ਅਸੀਂ ਜਿਹੜਾ ਹੈਗਾ ਅੱਛੇ ਤਰੀਕੇ ਨਾਲ, ਪਰ ਪਲੀਜ਼ ਐਟਲੀਸਟ ਰੈਸ਼ਨਲ ਤਰੀਕੇ ਨਾਲ ਡਿਸੀਜ਼ਨ ਲਓ, ਜਿਹੜੀ ਚੀਜ਼ ਤੁਸੀਂ ਕੰਫਰਟੇਬਲੀ ਅਫੋਰਡ ਕਰ ਸਕਦੇ ਹੋ। ਔਰ ਪਲੀਜ਼ ਇਨਵੈਸਟਮੈਂਟ ਜਿਹੜੀ ਹੈ ਵੀਰ ਜੀ, ਮੈਂ ਤੁਹਾਡੀ ਗੱਲ ਨੂੰ ਬਹੁਤ ਵਧੀਆ ਮੰਨਿਆ ਲਾਸਟ ਵੀ ਜਦੋਂ ਤੁਸੀਂ ਕਿਹਾ, ਇਨਵੈਸਟਮੈਂਟ ਕਰੋ ਆਪਣੇ ਪੈਸੇ ਦੇ ਨਾਲ, 0 ਡਾਊਨ ਤੇ ਘਰ ਨਾ ਲਓ ਜਾ ਕੇ, ਔਰ ਜਦੋਂ ਪੈਸੇ ਹੋਣ ਤਾਂ ਹੀ ਉਸ ਚੀਜ਼ ਦੇ ਵਿੱਚ ਜਾ ਕੇ ਅੱਗੇ ਇਨਵੈਸਟ ਕਰੋ।
ਅੱਛਾ, ਕਿਉਂਕਿ ਡਾਊਨ ਪੇਮੈਂਟ ਦੀ ਗੱਲ ਹੋ ਰਹੀ ਹੈ, ਅੱਛਾ ਹੁਣ ਕਿਉਂਕਿ CMHC ਨੇ ਤਾਂ ਕਹਿ ਦਿੱਤਾ ਹੈਗਾ ਕਿ ਦੇ ਵਿਲ ਨਾਟ ਬੀ ਬੈਕਿੰਗ ਮੋਰਗੇਜਿਸ ਜਾਂ ਇੰਸ਼ੋਰ ਨਹੀਂ ਕਰਨਗੇ ਜਿਹੜੀ 20% ਤੋਂ ਥੱਲੇ ਹੋਣਗੀਆਂ ਡਾਊਨ ਪੇਮੈਂਟ ਦੇ ਨਾਲ। ਇਹਦੀ ਥੋੜ੍ਹੀ ਜਿਹੀ ਕਲੈਰਿਟੀ ਦੇ ਦਿਓ, ਕਿਉਂਕਿ ਜਿੱਥੇ ਤੱਕ ਮੇਰਾ ਅੰਦਾਜ਼ਾ ਹੈ ਕਿ ਤਕਰੀਬਨ 30-35% ਮੋਰਗੇਜ ਇਹਨਾਂ ਦੁਆਰਾ ਇੰਸ਼ੋਰਡ ਹੈਗੀਆਂ ਨੇ, ਬਾਕੀ ਸਾਰਿਆਂ ਦੇ ਨਹੀਂ ਹੈ। ਸੋ ਜਿਹੜੇ ਬੰਦੇ ਅੱਜ 10% ਨਾਲ ਘਰ ਲੈਣਾ ਚਾਹੁੰਦੇ ਨੇ, 15% ਨਾਲ ਲੈਣਾ ਚਾਹੁੰਦੇ ਨੇ, ਉਹ ਘਰ ਉਹਨਾਂ ਨੂੰ ਮਿਲਣਗੇ ਕਿ ਨਹੀਂ ਮਿਲਣਗੇ, ਇਹ ਵੀ ਦੱਸ ਦਿਓ।
ਬਿਲਕੁਲ ਮਿਲਣਗੇ ਵੀਰ ਜੀ, ਕਿ ਇਹ ਕਿਸੇ ਵੀ ਆਈ ਡੋਂਟ ਅੰਡਰਸਟੈਂਡ ਕਿ ਕਿਹਨੇ ਨਿਊਜ਼ ਦਿੱਤੀ ਹੈਗੀ ਹੈ।
ਪਰ ਹਾਂ ਹਾਂ ਲੇਕਿਨ ਪਤਾ ਕੀ ਆ, ਫਿਰ ਕਈ ਵਾਰੀ ਉਹ ਹੁੰਦਾ ਕੀ ਆ ਜਿਹਨਾਂ ਨੂੰ ਵਿਦ ਡਿਊ ਰਿਸਪੈਕਟ, ਹੁਣ ਮੈਂ ਸਾਰਿਆਂ ਦੀ ਬੜੀ ਐਵੇਂ ਕੋਈ ਮੇਰੇ ਕੋਈ ਗਲਤ ਗੱਲ ਨਾ ਲੈ ਜਾਏ ਮੇਰੀ ਗੱਲ ਨੂੰ, ਲੇਕਿਨ ਜਿਹਨਾਂ ਨੂੰ ਨਹੀਂ ਪਤਾ ਨਾ, ਉਹ ਜਦੋਂ ਇਹ ਸ਼ੋਅ ਕਰਦੇ ਕਿ ਉਹਨਾਂ ਨੂੰ ਸਭ ਤੋਂ ਜ਼ਿਆਦਾ ਪਤਾ, ਉਹ ਕਹਿੰਦੇ ਜੀ ਬਸ ਹੁਣ 20% 'ਤੇ ਡਾਊਨ ਹੋਣਾ, ਉਹਨਾਂ ਦੀ ਕਲੈਰਿਟੀ ਲਈ ਮੈਂ ਕਹਿ ਰਿਹਾ ਵੀ ਜਿਹਨਾਂ ਨੂੰ ਨਹੀਂ ਪਤਾ ਉਹ ਸ਼ੋਅ ਕਰਦੇ ਨੇ ਸਭ ਤੋਂ ਜ਼ਿਆਦਾ ਵੀ ਜੀ 15% ਹੁਣ ਮੋਰਗੇਜ ਨਹੀਂ ਹੋਣੀ, ਸੀ ਐਮ ਐਸ ਸੀ ਨੇ ਬਿਲਕੁਲ ਕਿਹਾ। ਐਕਸਪਲੇਨ ਕਰ ਦਿਓ ਜ਼ਰਾ ਸਰ, ਤੁਸੀਂ ਵਾਲਾ ਰੀਅਲ ਸਟੇਟ ਏਜੰਟ, ਐਕਸਪਲੇਨ ਕਰ ਦਿਓ।
ਜੀ ਜੀ ਬਿਲਕੁਲ, 5% 'ਤੇ ਵੀ ਤੁਹਾਨੂੰ ਮੋਰਗੇਜ ਮਿਲੇਗੀ ਜੀ, 10% 'ਤੇ ਵੀ, ਕਿਉਂਕਿ ਪਹਿਲਾਂ ਇੱਕ ਰਿਊਮਰ ਸੀਗਾ ਕਿ ਹੋ ਸਕਦਾ ਸ਼ਾਇਦ ਸੀ ਐਮ ਐਸ ਸੀ ਡਾਊਨ ਪੇਮੈਂਟ ਨੂੰ 5% ਤੋਂ ਇਨਕਰੀਜ਼ ਕਰਕੇ 10% ਕਰ ਦੇਵੇ, ਪਰ ਉਹਨਾਂ ਨੇ ਕੋਈ ਵੀ ਉਸ ਚੀਜ਼ ਨੂੰ ਨਹੀਂ ਛੇੜਿਆ ਹੈਗਾ। ਸੋ ਯੂ ਕੈਨ ਗੈਟ ਦਾ ਮੋਰਗੇਜ ਈਵਨ ਔਨ 5%। ਜਿਹੜੀ 20% ਵਾਲੀ ਮੋਰਗੇਜ ਹੁੰਦੀ ਹੈ ਜੀ, ਉਹ ਸੀ ਐਮ ਐਸ ਸੀ ਤੋਂ ਮੈਜੋਰਟੀ ਜਿਹੜੇ ਵੀ ਮੇਜਰ ਬੈਂਕਸ ਹੈਗੇ ਆ ਉਹ ਇੰਸ਼ੋਰਡ ਨਹੀਂ ਹੁੰਦੀ, ਜਾਂ ਫਿਰ ਉਹਨਾਂ ਦੀ ਬੈਂਕਸ ਨੇ ਆਪਣੇ ਲੈਵਲ ਤੇ ਇੱਕ ਬਲੈਂਕਟ ਇੰਸ਼ੋਰੈਂਸ ਲਈ ਹੁੰਦੀ ਹੈਗੀ ਹੈ, ਜਿਹਦੇ ਵਿੱਚ ਕਿ ਤੁਹਾਨੂੰ ਐਜ਼ ਅ ਕਲਾਇੰਟ ਕਿਸੇ ਵੀ ਬਾਇਰ ਨੂੰ ਕੋਈ ਵੀ ਪ੍ਰੀਮੀਅਮ ਨਹੀਂ ਪੇ ਕਰਨਾ ਪੈਂਦਾ, ਉਸ ਪ੍ਰੀਮੀਅਮ ਦੀ ਟੇਕ ਕੇਅਰ ਬੈਂਕ ਕਰਦਾ ਹੈਗਾ। ਔਰ ਜਿੰਨੇ ਵੀ ਜਿਹੜੇ ਤੁਸੀਂ ਅਸੀਂ ਮੈਂ ਬੀ ਲੈਂਡਰ ਤਾਂ ਉਹਨਾਂ ਨੂੰ ਨਹੀਂ ਕਹਿ ਸਕਦਾ, ਪਰ ਜਿਹੜੇ ਪ੍ਰਾਈਵੇਟ ਲੈਂਡਰਸ ਹੈਗੇ ਆ ਜਿਵੇਂ ਹੋਮ ਟਰੱਸਟ ਹੋਇਆ, ਜਿਵੇਂ ਮੈਰੀਡੀਅਨ ਹੋਇਆ, ਇਹ ਸਾਰੇ, ਇਹ ਜਿਹੜਾ ਹੈਗਾ ਜੀ 20% ਦੀ ਜਿਹੜੀ ਮੋਰਗੇਜ ਹੈਗੀ ਉਹ ਵੀ ਇੰਸ਼ੋਰਡ ਕਰਾਉਂਦੇ ਆ, ਬਟ ਕਲਾਇੰਟ ਤੋਂ ਕੋਈ ਵੀ ਪ੍ਰੀਮੀਅਮ ਜਿਹੜਾ ਹੈਗਾ ਚਾਰਜ ਨਹੀਂ ਕਰਦੇ ਹੈਗੇ ਆ। ਸੋ ਤੁਹਾਨੂੰ ਬਿਲਕੁਲ 5% ਤੇ ਵੀ ਮੋਰਗੇਜ ਮਿਲ ਸਕਦੀ ਹੈ, 10% ਤੇ ਵੀ ਮੋਰਗੇਜ ਮਿਲ ਸਕਦੀ ਹੈ, ਐਸ ਲੋਂਗ ਐਸ ਯੂ ਕੁਆਲੀਫਾਈ ਬੇਸਡ ਔਨ ਯੋਰ ਇਨਕਮ ਐਂਡ ਡਾਊਨ ਪੇਮੈਂਟ। ਔਰ 1 ਜੁਲਾਈ ਤੋਂ ਬੋਰੋ ਡਾਊਨ ਪੇਮੈਂਟ ਸੀ ਐਮ ਐਸ ਸੀ ਬਿਲਕੁਲ ਕੰਸੀਡਰ ਨਹੀਂ ਕਰੇਗੀ ਜੀ, ਔਰ ਮੇਰੇ ਹਿਸਾਬ ਨਾਲ ਉਹ ਬਹੁਤ ਅੱਛਾ ਡਿਸੀਜ਼ਨ ਹੈਗਾ। ਸੁਜੀਤ ਵੀਰ ਜੀ, ਕੋਈ ਵੀ ਏਦਾਂ ਦੀ ਚੀਜ਼ ਨਹੀਂ ਹੈਗੀ ਕਿ ਤੁਹਾਨੂੰ 20% ਤੋਂ ਥੱਲੇ ਮੋਰਗੇਜ ਨਹੀਂ ਮਿਲ ਸਕਦੀ।
ਠੀਕ ਹੈ ਜੀ, ਔਰ ਮੈਂ ਚਾਹਾਂਗਾ ਕਿ ਰਮਨ ਜੀ ਜਾਣ ਤੋਂ ਪਹਿਲਾਂ ਆਪਣਾ ਫੋਨ ਨੰਬਰ ਇੱਕ ਵਾਰੀ ਜ਼ਰੂਰ ਦੇ ਦਿਓ, ਫਰਾਈਡੇ ਦੇ ਸਾਡੇ ਮੇਨ ਸਪੌਂਸਰ ਰਮਨ ਦੂਆ ਸਾਹਿਬ, ਫੋਨ ਨੰਬਰ ਆਪਣਾ ਜ਼ਰੂਰ ਦੇ ਦਿਓ ਜੀ ਇੱਕ ਵਾਰੀ।
ਜੀ ਰਵੀਰ ਜੀ, ਫੋਨ ਨੰਬਰ ਵੀ ਮੈਂ ਦੇ ਦਿੰਦਾ, ਔਰ 2-3 ਬੜੇ ਅੱਛੇ ਪ੍ਰੋਜੈਕਟਸ ਵੀ ਹੈਗੇ ਆ, ਅਗਰ ਕੋਈ ਵੀ ਸ਼ੋਤੇ ਇਸ ਟਾਈਮ ਤੇ ਇਨਵੈਸਟਮੈਂਟ ਕਰਨਾ ਚਾਹੁੰਦੇ ਹੋਣ, ਅਗਰ ਦੇਖੋ ਜੀ ਰਵੀਰ ਜੀ ਮੈਂ ਇਹ ਕਹਿੰਦਾ ਤੁਹਾਡੇ ਕੋਲ ਪੈਸੇ ਹੈਗੇ ਆ ਤਾਂ ਇਹ ਜ਼ਰੂਰ ਅੱਛਾ ਮੌਕਾ ਹੈਗਾ ਤੁਹਾਡੇ ਲਈ ਇਨਵੈਸਟ ਕਰਨ ਦਾ, ਆਪਣੇ ਕੋਲੋਂ 10-20 ਹਜ਼ਾਰ ਦੀ ਸੇਵਿੰਗ ਬਚਾ ਕੇ ਵੀ ਰੱਖੋ ਕਿਸੇ ਮਾੜੇ ਟਾਈਮ ਕੰਮ ਆਉਂਦੀ ਹੈਗੀ ਹੈ। ਔਰ ਕਿਸੇ ਵੀ ਪ੍ਰੋਜੈਕਟ ਦੀ ਇਨਫੋਰਮੇਸ਼ਨ ਲੈਣੀ ਹੋਵੇ, ਇਸ ਟਾਈਮ ਸਾਡੇ ਕੋਲੋਂ ਜੀ ਮਾਰਕਮ ਦੇ ਵਿੱਚ ਵੀ ਬਹੁਤ ਅੱਛਾ ਪ੍ਰੋਜੈਕਟ ਪਿਆ ਹੈਗਾ, ਵਾਟਰਲੂ ਦੇ ਵਿੱਚ ਵੀ 10% ਡਾਊਨ ਪੇਮੈਂਟ ਦੇ ਮੇਰੇ ਕੋਲ ਪ੍ਰੋਜੈਕਟ ਹੈਗੇ ਆ, ਜਾਂ ਫਿਰ ਇਸ ਟਾਈਮ ਆਪਣਾ ਘਰ ਖਰੀਦਣਾ ਹੋਵੇ ਜਾਂ ਵੇਚਣਾ ਹੋਵੇ, ਕਿਉਂਕਿ ਅੱਜ ਦੀ ਮਾਰਕੀਟ ਬੜੀ ਟ੍ਰਿਕੀ ਹੈ ਵੀਰ ਜੀ, ਕਿਸੇ ਵੀ ਕਲਾਇੰਟ ਨੇ ਆਪਣੇ ਘਰ ਦੀ ਐਗਜੈਕਟ ਵੈਲਿਊ ਅੱਜ ਦੇ ਟਾਈਮ ਦੇ ਵਿੱਚ ਲੈਣੀ ਹੈ, ਉਹ ਸਾਨੂੰ ਕੰਟੈਕਟ ਕਰ ਸਕਦਾ ਹੈ। ਨੰਬਰ ਮੇਰਾ ਹੈਗਾ ਜੀ 6472257580, 647-225-57 ਸੀ, ਔਰ ਸਾਡੀ ਵੈਬਸਾਈਟ ਹੈਗੀ ਜੀ www.savemax.ca।
ਥੈਂਕ ਯੂ ਵੈਰੀ ਮਚ ਰਮਨ ਜੀ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ ਜੀ। ਹਾਂਜੀ, ਅਗਲੀ ਕਾਲ ਤੇ ਵਧਦੇ ਆ ਜੀ। ਹਾਂਜੀ ਕੁਇਕਲੀ, ਧਰਮਪਾਲ ਸੰਧੂ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਹੈਲੋ,
ਹਾਂਜੀ ਬਹੁਤ ਬਹੁਤ ਧੰਨਵਾਦ ਜੀ, ਤੁਹਾਡਾ ਬੜੀ ਵਧੀਆ ਗੱਲਬਾਤ ਚੱਲ ਰਹੀ ਸੀਗੀ ਬਿਜ਼ਨਸ ਦੀ, ਤੇ ਤੁਸੀਂ ਹਮੇਸ਼ਾ ਹੀ ਵਧੀਆ ਗੱਲਾਂ ਕਰਦੇ ਹੋ। ਹੈਲੋ,
ਥੈਂਕ ਯੂ ਸਰ ਜੀ, ਤੁਹਾਡੇ ਤੁਸੀਂ ਵੀ ਬੜਾ ਵਧੀਆ ਪ੍ਰੋਜੈਕਟਸ ਲੈ ਕੇ ਆਉਂਦੇ ਹੋ, ਤੇ ਦੱਸੋ ਜੀ ਕੀ ਕਮਿਊਨਿਟੀ ਵਾਸਤੇ ਵਧੀਆ ਇਨੀਸ਼ੀਏਟਿਵ ਹਮੇਸ਼ਾ ਧਰਮਪਾਲ ਸੰਧੂ ਇਹਨਾਂ ਦੀ ਸਾਰੀ ਟੀਮ ਇਨੀਸ਼ੀਏਟਿਵ ਲੈਂਦੀ ਹੈ, ਕੀ ਇਨੀਸ਼ੀਏਟਿਵ ਹੈ ਸਰ ਇਸ ਵਾਰੀ ਹੁਣ?
ਹਾਂਜੀ, ਐਤਕੀ ਇਹ ਸਾਡਾ ਕੋਵਿਡ-19 ਨੂੰ ਜਿਸ ਤਰ੍ਹਾਂ ਜਸਟ ਵੀ ਸਪੋਰਟ ਤਰ੍ਹਾਂ ਹੀ ਹੈਗਾ, ਜਿਸ ਤਰ੍ਹਾਂ ਆਪਾਂ ਚੱਲਦਾ ਸੀ ਪਹਿਲਾਂ ਕਿ ਫਾਈਟ ਫਾਰ ਵਿਦ ਕੋਵਿਡ-19।
ਜੀ ਜੀ,
ਆਪਾਂ ਨੂੰ 2-3 ਮਹੀਨੇ ਹੋ ਗਏ ਕਿ ਘਰ ਬੈਠੇ ਹੋ ਕਾਫੀ ਪਰਸਨ, ਤੇ ਨਿਊਜ਼ ਦੇ WHO ਦੇ ਵੀ ਆ ਰਹੀ ਹੈ ਕਿ ਘਰ ਬੈਠੇ ਜਿਹੜੇ ਵੀਰ ਪਹਿਲਾਂ ਘੱਟ ਅਲਕੋਹਲ ਯੂਜ਼ ਕਰਦੇ ਸੀ ਤੇ ਇਸ ਟਾਈਮ ਤੇ ਬਹੁਤ ਜ਼ਿਆਦਾ ਕਰ ਰਹੇ ਹੈ, ਤੇ ਮੈਂਟਲ ਹੈਲਥ ਦੀ ਵੀ ਪ੍ਰੋਬਲਮ ਦੀ ਵੀ ਕਾਫੀ ਖਬਰਾਂ ਆ ਰਹੀਆਂ। ਇਸ ਨੂੰ ਮੱਦੇਨਜ਼ਰ ਅਸੀਂ ਇਹ ਪ੍ਰੋਗਰਾਮ ਰੱਖਿਆ ਕਿ ਆਪਾਂ ਨੂੰ ਹੁਣ ਜਦੋਂ ਕੋਵਿਡ-19 ਦਾ ਜਿਹੜਾ ਲੋਕਡਾਊਨ ਉਹ ਵੀ ਖੁੱਲ੍ਹ ਰਿਹਾ ਤਾਂ ਆਪਾਂ ਬਾਹਰ ਜਾਣਾ, ਪਰ ਆਪਾਂ ਉਹਦੇ ਲਈ ਪ੍ਰਪੇਅਰ ਹੋਈਏ। ਉਹ ਪ੍ਰਪੇਅਰ ਕਰਨ ਵਾਸਤੇ ਅਸੀਂ 30 ਡੇਅ ਦਾ ਪ੍ਰੋਗਰਾਮ ਰੱਖਿਆ ਕਿ ਨਸ਼ੇ ਛੱਡ ਕੇ ਘੰਟਾ ਸਵੇਰੇ ਘੰਟਾ ਸ਼ਾਮ ਨੂੰ ਹੋ ਸਕੇ ਵਾਕ ਕਰੀਏ, ਮਾਸਕ ਪਾ ਕੇ ਵਾਕ ਕਰੀਏ, ਔਰ ਡਿਸਟੈਂਸ ਰੱਖ ਕੇ ਵਾਕ ਕਰੀਏ, ਤੇ ਕੋਸ਼ਿਸ਼ ਕਰੀਏ ਕਿ ਕਿਸੇ ਦੇ ਜ਼ਿਆਦਾ ਨੇੜੇ ਜਾ ਕੇ ਗੱਲਬਾਤ ਨਾ ਕਰੀਏ ਜਿਹਨੂੰ ਆਪਾਂ ਪਹਿਲਾਂ ਨਹੀਂ ਮਿਲੇ, ਜਿਹਨੂੰ ਆਪਾਂ ਜਾਣਦੇ ਨਹੀਂ, ਅਨਲੈਸ ਕਿ ਕੋਈ ਆਪਣਾ ਫੈਮਿਲੀ ਮੈਂਬਰ ਘਰ ਦੇ ਵਿੱਚ ਗੱਲ ਵੱਖਰੀ ਹੈ। ਜਦੋਂ ਬਾਹਰ ਜਾਣਾ ਡਿਸਟੈਂਸ ਰੱਖਣਾ, ਤੇ ਵਾਕ ਰਾਈਟ ਸਾਈਡ ਤੇ ਕਰੀਏ ਕਿ ਦੂਜੇ ਬੰਦੇ ਨੂੰ ਆਪਾਂ ਅੱਗੋਂ ਸਾਹਮਣੇ ਉਹਨੂੰ ਆਸੇ ਪਾਸੇ ਨਾ ਹੋਣਾ ਪਵੇ।
ਸੋ ਇਹ ਤੁਹਾਡਾ ਨਵਾਂ ਐਲਾਨ ਹੈਗਾ ਜੀ, ਔਰ ਮੈਂ ਤੁਹਾਡਾ, ਤੁਸੀਂ ਹੋਲਡ ਕਰੋ ਜੀ, ਗੱਲਬਾਤ ਤੁਹਾਡੇ ਨਾਲ ਇਸ ਤਰ੍ਹਾਂ ਹੀ ਜਾਰੀ ਰਹੇਗੀ। ਧਰਮਪਾਲ ਸੰਧੂ ਸਾਹਿਬ ਨੇ ਕਿਹਾ ਕਿ ਜੀ ਇਹਨਾਂ ਦੀ ਜਿਹੜੀ ਮੁਹਿੰਮ ਹੈ ਨਸ਼ਿਆਂ ਦੇ ਖਿਲਾਫ, ਹਮੇਸ਼ਾ ਅਵੇਅਰਨੈਸ ਫੈਲਾਉਂਦੇ ਨੇ, ਬਹੁਤ ਵਧੀਆ ਕੰਮ ਕਮਿਊਨਿਟੀ 'ਚ ਕਰਦੇ ਨੇ। ਇਹਨਾਂ ਨੇ ਹੁਣ ਨਵੀਂ ਮੁਹਿੰਮ ਛੇੜੀ ਹੈ ਵੀ ਤੁਸੀਂ ਵਾਕ ਕਰੋ, ਚਾਹੇ ਸਵੇਰੇ ਘੰਟਾ ਕਰ ਲਓ, ਚਾਹੇ ਸ਼ਾਮ ਨੂੰ ਜਦੋਂ ਤੁਸੀਂ ਨਸ਼ੇ ਵਗੈਰਾ ਕਰਨ ਦਾ ਜਾਂ ਕਿਸੇ ਦਾ ਪੈਗ ਸ਼ੈਗ ਲਾਉਣ ਦਾ ਜ਼ਿਆਦਾ ਮੂਡ ਬਣਦਾ ਹੈ, ਤਾਂ ਕੋਸ਼ਿਸ਼ ਕਰੋ ਜੇ ਵਾਕ ਕਰ ਸਕਦੇ ਹੋ, ਔਰ ਆਪਣਾ ਸੇਫ ਡਿਸਟੈਂਸ ਮੇਨਟੇਨ ਕਰਦਿਆਂ ਹੋਇਆਂ ਮਾਸਕ ਲਗਾ ਕੇ, ਗਲਵਸ ਪਾ ਕੇ, ਸੇਫਟੀ ਬਹੁਤ ਜ਼ਰੂਰੀ ਹੈ। ਧਰਮਪਾਲ ਸੰਧੂ ਜੀ, ਤੁਸੀਂ ਹੋਲਡ ਕਰ ਲਓ, ਤੁਹਾਡੀ ਵਿਚਾਰ ਵੀ ਜਾਰੀ ਰਹਿਣਗੇ। ਰਮੇਸ਼ ਇੰਦਰ ਚੌਹਾਨ ਸਾਹਿਬ, ਗਿਰੀਸ਼ ਜੀ ਢਿੱਲੋਂ ਸਾਹਿਬ, ਸਾਰੇ ਜਣੇ ਪਲੀਜ਼ ਹੋਲਡ ਕਰ ਲੈਣਾ ਸਾਡੇ ਨਾਲ। ਇੰਸ਼ੋਰੈਂਸ ਡਿਪੋ ਜਿਹੜੇ ਸਾਡੇ ਮੇਨ ਸਪੋਂਸਰ ਨੇ ਸੈਗਮੈਂਟ ਦੇ, ਔਰ ਅੱਜ ਇਕੋਨਮੀ ਬਾਰੇ ਸਨੈਪਸ਼ਾਟ ਵੀ ਪੇਸ਼ ਕਰਦੇ ਨੇ, ਉਹਨਾਂ ਨਾਲ ਮੈਂ ਗੱਲ ਕਰਨ ਜਾ ਰਿਹਾ। ਸੁਵੀਨਾ ਜੀ, ਉਸ ਤੋਂ
ਜੀ ਸਮੋਸਾ ਐਂਡ ਸਵੀਟ ਫੈਕਟਰੀ ਸੈਂਬੂਵੁੱਡ ਐਂਡ ਬ੍ਰਾਂਡੀ ਦੀ ਮੇਜਰ ਇੰਟਰਸੈਕਸ਼ਨ ਤੇ ਚਲੋ ਫ੍ਰੈਸ਼ਕੋ ਦੇ ਪਲਾਜ਼ਾ ਤੇ ਜ਼ਰੂਰ ਤੁਸੀਂ ਉਹਨੂੰ ਵਿਜ਼ਿਟ ਕਰੋ ਸਮੋਸਾ ਸਵੀਟ ਫੈਕਟਰੀ ਜਾਂ ਫਿਰ ਤੁਸੀਂ ਵਿਜ਼ਿਟ ਕਰੋ 1850 ਐਲਜਿਨ ਰੋਡ ਯੂਨਿਟ ਨੰਬਰ 6 ਈਟੋਬਿਕੋ ਫੋਨ ਨੰਬਰ 416-213-1165 416-213-1165 samosa and sweet factory united group of companies are number 905-6780-313 in Alulode AV drivers the 905-6780-313 asian food centers zarur tusi pahuncho apne groceries diyan zarooratan de layi te jekar tusi carpet and flooring diyan services leniyan ne best bargain carpet and flooring limited da number 905-6967877 905-6967877 Goyal Travels ਦਾ ਨੰਬਰ 905-796-0000 ਸਵਾਗਤ ਕਰਦੇ ਹਾਂ ਜੀ ਸੁਰਿੰਦਰਪਾਲ ਜੀ ਦਾ
ਸੁਰਿੰਦਰਪਾਲ ਜੀ ਸਤਿ ਸ਼੍ਰੀ ਅਕਾਲ ਸਰ ਵੈਲਕਮ
ਥੈਂਕ ਯੂ ਵੈਰੀ ਮਚ ਜਿਤਵੀਰ ਜੀ ਮੇਰੇ ਵੱਲੋਂ ਵੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਔਰ ਆਦਾਬ ਜੀ
ਸਤਿ ਸ਼੍ਰੀ ਅਕਾਲ ਜੀ ਕਾਲਰਸ ਨੂੰ ਰਿਕੁਐਸਟ ਹੈ ਕਿ ਲਾਈਨਸ ਤੁਸੀਂ ਸਾਰਿਆਂ ਨੇ ਹੋਲਡ ਕਰ ਲੈਣੀਆਂ ਅਸੀਂ ਸਾਰਿਆਂ ਦੀ ਕਾਲ ਜ਼ਰੂਰ ਆਉਂਦੀਆਂ ਲਵਾਂਗੇ ਲੇਕਿਨ ਪਹਿਲਾਂ ਇਕਨੋਮੀ ਦੀ ਜਦੋਂ ਅਪਡੇਟ ਹਰ ਫਰਾਈਡੇ ਸਾਨੂੰ ਮਿਲਦੀ ਹੈ ਹਫਤੇ ਦੀ ਪੂਰੀ ਰਿਪੋਰਟ ਇੱਕ ਸਾਨੂੰ ਇਕੱਠੀ ਮਿਲ ਜਾਂਦੀ ਹੈ ਸੁਰਿੰਦਰਪਾਲ ਜੀ ਕੀ ਇਕਨੋਮਿਕ ਸਨੈਪਸ਼ਾਟ ਹੈ ਸਰ ਪੇਸ਼ ਕਰੋ ਜੀ
ਹਾਂ ਯੁਧਵੀਰ ਜੀ ਮੈਂ ਬੜਾ ਇੰਟਰਸਟਿੰਗਲੀ ਤੁਹਾਡੀ ਗੱਲਬਾਤ ਸੁਣ ਰਿਹਾ ਸੀ ਹੁਣ ਮਿਸਟਰ ਦੁਆ ਦੇ ਨਾਲ I agree with you. This is a big blow to the first-time home buyer. CMHC ਦਾ ਡਿਸੀਜ਼ਨ ਜਿਹੜਾ ਹੈ ਕਾਫੀ ਅਦਾਰਿਆਂ ਵੱਲੋਂ ਕ੍ਰਿਟੀਸਾਈਜ਼ ਕੀਤਾ ਜਾ ਰਿਹਾ ਹੈ ਕਿ ਜਿਹੜੇ ਵਿਚਾਰੇ ਫਸਟ ਟਾਈਮ ਹੋਮ ਬਾਇਰ ਨੇ ਉਹਨਾਂ ਲਈ ਜਿਹੜੀ ਹੋਰ ਟਫ ਕੰਡੀਸ਼ਨਸ ਬਣਾਈਆਂ ਜਾ ਰਹੀਆਂ ਨੇ ਤੇ ਉਹ ਕਿਸ ਤਰ੍ਹਾਂ ਖਾਸ ਤੌਰ ਤੇ ਜਿਹੜੇ ਟੋਰਾਂਟੋ ਔਰ ਵੈਨਕੂਵਰ 'ਚ ਰਹਿੰਦੇ ਨੇ ਉਹ ਕਿਸ ਤਰ੍ਹਾਂ ਘਰ ਲੈ ਪਾਉਣਗੇ ਜਦਕਿ ਚਾਹੀਦਾ ਇਹ ਸੀਗਾ ਕਿ ਜਿਹੜੀ ਇਹ ਡਾਊਨ ਪੇਮੈਂਟ ਹੈ ਬਸ਼ੱਕ ਉਹਨੂੰ 5% ਤੋਂ 10% ਵਧਾ ਦਿੰਦੇ ਦੈਟ ਵੁੱਡ ਹੈਵ ਬੀਨ ਅ ਬੈਟਰ ਇੰਪੈਕਟ ਔਨ ਦੀ ਬਾਇੰਗ ਕੰਪੇਅਰ ਟੂ ਕਿ ਜਿਹੜਾ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਕ੍ਰੈਡਿਟ ਸਕੋਰ ਵੀ ਜਿਹੜਾ ਹੁਣ ਤੁਸੀਂ ਕਹਿ ਲਓ ਟਾਈਮ ਵੀ ਨਹੀਂ ਹੈਗਾ ਲੋਕਾਂ ਕੋਲ ਕ੍ਰੈਡਿਟ ਸਕੋਰ 600 ਤੋਂ ਵਧਾ ਕੇ 680 ਕੀਤਾ ਗਿਆ ਹੈਗਾ ਔਰ ਵਿਦ ਇਨ 1 month ਤੁਸੀਂ ਆਪਣਾ ਕ੍ਰੈਡਿਟ ਸਕੋਰ ਨਹੀਂ ਵਧਾ ਸਕਦੇ ਯਾਨੀ ਕਿ ਕਈ ਲੋਕ ਜਿਹੜੇ ਲੈਣਾ ਚਾਹੁੰਦੇ ਸੀ ਜਾਂ ਲੈਣਾ ਉਹਨਾਂ ਨੇ ਡਾਊਨ ਪੇਮੈਂਟ ਤਿਆਰ ਰੱਖੀ ਹੋਈ ਸੀਗੀ ਲੇਕਿਨ ਹੁਣ ਵਿਦ ਇਨ 1 month ਦੇਖੋ ਜੂਨ ਅੱਜ 5 ਹੋ ਗਈ ਤੇ ਤੁਸੀਂ 1 ਮਹੀਨੇ ਦੇ ਅੰਦਰ ਆਪਣਾ ਕ੍ਰੈਡਿਟ ਸਕੋਰ ਕਿਸ ਤਰ੍ਹਾਂ ਜੇ ਤੁਹਾਡਾ 640 650 ਹੈਗਾ ਕਿਸ ਤਰ੍ਹਾਂ 680 ਤੇ ਲੈ ਜਾਓਗੇ ਦੈਟ ਇਜ਼ ਨੈਕਸਟ ਟੂ ਇੰਪੋਸੀਬਲ ਸੋ ਦੈਟਸ ਵਾਈ ਇਟਸ ਗੋਨਾ ਡਿਸਕਰੇਜ ਲੋਟ ਆਫ ਪੀਪਲ ਔਰ ਸੈਕੰਡਲੀ ਜਿਹੜਾ ਹੈ ਕਿ ਇਹਦੇ ਲਈ ਜਿਹੜੀ ਟੀ ਡੀ ਐਸ ਰੇਸ਼ੋ ਹੈ ਉਹ ਵੀ ਜਿਹੜੀ ਵਧਾ ਦਿੱਤੀ ਗਈ ਹੈ ਤੇ ਇਹਦੇ ਨਾਲ ਵੀ ਜਿਹੜਾ ਹੈ ਜਿਹੜਾ ਤੁਸੀਂ ਸੋਰੀ ਘਟਾ ਦਿੱਤੀ ਗਈ ਹੈ ਤੇ ਇਹਦੇ ਨਾਲ ਵੀ ਜਿਹੜਾ ਹੈ ਲੋਕਾਂ ਨੂੰ ਜਿਹੜੀ ਬੜੀ ਤਕਲੀਫ ਹੋਏਗੀ ਔਰ ਇਹਦੇ ਨਾਲ ਤੁਸੀਂ ਦੇਖੋਗੇ ਕਿ ਜਿਹੜੇ ਛੋਟੇ ਘਰ ਨੇ ਉਹਦੇ 'ਚ ਜਿਹੜੀ ਹੈ ਮੁਸ਼ਕਲ ਆਏਗੀ ਲੇਕਿਨ ਇਕਾਨਮੀ ਦੀ ਜੇ ਮੈਂ ਗੱਲ ਕਰਾਂ ਯੁਧਵੀਰ ਜੀ ਤੁਸੀਂ ਜਿਸ ਤਰ੍ਹਾਂ ਹੁਣੇ ਗੱਲ ਦੱਸ ਰਹੀ ਸੀ ਕਿ ਯੂ ਨੋ ਲਾਈਕ ਆਲ ਦੀ ਇਕਾਨਮਿਸਟ ਜਿਹੜੇ ਕਿ ਇਹ ਪ੍ਰੈਡਿਕਟ ਕਰ ਰਹੀ ਸੀ ਕਿ ਜੀ ਫੋਰ ਦ ਮੰਥ ਆਫ ਮੇ ਵੀ ਵਿਲ ਲੂਜ਼ ਲੋਟਸ ਆਫ ਜੋਬਸ ਇਨ ਕੈਨੇਡਾ ਦੇ ਅੰਦਰ ਐਕਸਪੈਕਟਡ ਸੀ 500,000 ਜੋਬਸ ਲੂਜ਼ ਹੋਣਗੀਆਂ ਜਦਕਿ 290,000 ਗੇਨ ਹੋਈਆਂ ਲੈਟ ਮੀ ਟੈਲ ਯੂ ਦਿਸ ਇਜ਼ ਨਾਟ ਅਬਾਊਟ ਅ ਵੈਦਰ ਰਿਪੋਰਟ ਵੈਦਰ ਰਿਪੋਰਟ ਅਕਸਰ ਸੁਣਦੇ ਹਾਂ ਜੀ ਵੈਦਰ ਕਦੀ ਬਾਰਿਸ਼ ਕਹਿ ਦਿੰਦੇ ਆ ਤੇ 50% ਬਾਰਿਸ਼ ਹੋ ਜਾਂਦੀ ਹੈ 50% ਨਹੀਂ ਹੁੰਦੀ ਆਈ ਥਿੰਕ ਦਿਸ ਇਫ ਯੂ ਗੋ ਮੋਰ ਡੀਪਰ ਆਈ ਥਿੰਕ ਦਿਸ ਕੈਨੇਡਾ ਇੰਪਲਾਇਮੈਂਟ ਵੇਜ ਸਬਸਿਡੀ ਐਂਡ ਸੇਮ ਥਿੰਗ ਇਨ ਅਮੈਰੀਕਾ ਆਲਸੋ ਹੈਡ ਅ ਬਿਗ ਬਿਗ ਰੋਲ ਇਨ ਰੀਹਾਇਰਿੰਗ ਦੀਜ਼ ਸੇਮ ਇੰਪਲੋਈਜ਼ ਕੋਈ ਇਹ ਨਹੀਂ ਹੈਗਾ ਕਿ ਮੰਥ ਫੋਰ ਦੀ ਮੰਥ ਆਫ ਮੇ ਕੋਈ ਇਕਾਨਮੀ ਖੁੱਲ ਗਈ ਸੀ ਐਕਸੈਪਟ ਕਿਊਬੈਕ ਕਿਊਬੈਕ ਨੇ ਜਿਹੜਾ ਤੁਸੀਂ ਕਹਿ ਸਕਦੇ ਹਾਂ ਕਿ ਜੀ ਉਹ ਉਹਨਾਂ ਨੇ ਆਪਣੇ ਜਿਹੜੀ ਹੈ ਮਿਡਲ ਆਫ ਮੰਥ ਜਿਹੜੀ ਆਪਣਾ ਕੰਸਟਰਕਸ਼ਨ ਸੈਕਟਰ ਹੈ ਉਹ ਖੋਲ ਦਿੱਤਾ ਸੀਗਾ 90,000 ਚੋਂ 2,00,000 ਜੋਬਸ ਜਿਹੜੀਆਂ ਨੇ ਇਹ ਤਾਂ ਕਿਊਬੈਕ 'ਚ ਹੀ ਇਕੱਲੇ ਕਿਊਬੈਕ 'ਚ ਹੈਗੀਆਂ ਓਨਟੇਰੀਓ 'ਚ ਕੋਈ ਜੋਬਸ ਗੇਨ ਨਹੀਂ ਹੋਈਆਂ ਸੋ ਦੈਟ ਟੈਲਸ ਯੂ ਕਿ ਜਿਹੜਾ ਇਹ ਹੈਗਾ ਕਿ ਜਿਹੜਾ ਇੰਪੈਕਟ ਹੈ ਵੇਜ ਸਬਸਿਡੀ ਦਾ ਦੈਟ ਹੈਜ਼ ਪਲੇਡ ਔਰ ਇਹ ਵੇਜ ਸਬਸਿਡੀ ਦਾ ਜਿਹੜਾ ਇੰਪੈਕਟ ਪਲੇ ਕੀਤਾ ਆ ਇਹ ਜ਼ਿਆਦਾ ਲੰਬਾ ਚੱਲਣਾ ਨਹੀਂ ਹੈਗਾ ਸੋ ਆਈ ਐਮ ਵੈਰੀ ਕੌਸ਼ੀਅਸ ਅਬਾਊਟ ਦਿਸ ਥਿੰਗ ਕਿ ਇਹ ਜਿਹੜੀ ਹੁਣ ਇਨਫਿਊਜ਼ ਕੀਤੀ ਗਈ ਹੈ ਆਕਸੀਜਨ ਬਾਈ ਆਲ ਦੀ ਸੈਂਟਰਲ ਬੈਂਕ ਗਵਰਨਰਸ ਔਰ ਫੈਡਰਲ ਗਵਰਨਮੈਂਟਸ ਹਾਊ ਲੌਂਗ ਦਿਸ ਵਿਲ ਗੋ ਕਿਉਂਕਿ ਇਹ ਜਿਹੜੀ ਮਾਰਕੀਟ ਜਿਹੜੀ ਹੈ ਬਹੁਤ ਤਗੜੀ ਹੋਪ ਤੇ ਕੰਮ ਕਰ ਰਹੀ ਹੈ ਕਿ ਜੀ ਵੈਕਸੀਨ ਤੇ ਜਿਹੜੀ ਆਈ ਪਈ ਹੈ ਇਕਾਨਮੀ ਉਸ ਤਰ੍ਹਾਂ ਹੀ ਖੁੱਲ੍ਹ ਕੇ ਬਹਾਲ ਹੋ ਜਾਣੀ ਹੈ ਉਸ ਤਰ੍ਹਾਂ ਹੀ ਲਹਿਰਾਂ ਬਹਿਰਾਂ ਲੱਗ ਜਾਣੀਆਂ ਵਿਦ ਇਨ ਨੈਕਸਟ ਫਿਊ ਮੰਥਸ ਇਟਸ ਨਾਟ ਗੋਨਾ ਹੈਪਨ ਲਾਈਕ ਦਿਸ ਮੈਂ ਕੋਈ ਡਬਿਸ਼ ਅਪਰੋਚ ਨਹੀਂ ਕਹਿ ਰਿਹਾ ਮੈਂ ਕੋਈ ਪੈਸੀਮਿਸਟਿਕ ਨਹੀਂ ਹੈਗਾ ਲੇਕਿਨ ਮੈਂ ਆਮ ਬੀਂਗ ਵੈਰੀ ਪ੍ਰੈਕਟੀਕਲ ਕਿਉਂਕਿ ਦੇਰ ਇਜ਼ ਅ ਲੋਟ ਆਫ ਡਿਸਕੰਟੈਂਟ ਬਿਟਵੀਨ ਦੀਸ ਨੰਬਰਸ ਸਟਾਕ ਮਾਰਕੀਟ ਐਂਡ ਰਿਐਲਿਟੀ ਨਿਊਜ਼ ਜੇ ਤੁਸੀਂ ਰਿਐਲਿਟੀ ਨਿਊਜ਼ ਦੇਖੋ ਅੱਜ ਦੀ ਡੇਟ ਦੇ ਅੰਦਰ ਅਮਰੀਕਾ ਦੇ ਅੰਦਰ ਤੁਸੀਂ ਦੇਖੋ ਪਿਛਲੇ ਇੱਕ ਹਫ਼ਤੇ ਕਿਸ ਹੱਦ ਤੱਕ ਜਿਹੜੇ ਉਹ ਰਾਈਟ
ਸੋਰੀ ਸਰ ਮੈਂ ਇੱਕ ਮਿੰਟ ਇੰਟਰਪਟ ਕਰ ਰਿਹਾ ਕਿਉਂਕਿ ਨਾ ਮੈਂ ਤੁਹਾਡੇ ਕੋਲੋਂ ਇੱਕ ਚੀਜ਼ ਡਿਸਕਸ ਜ਼ਰੂਰ ਕਰਨਾ ਚਾਹ ਰਿਹਾ ਹੈਗਾ ਉਹ ਮੈਨੂੰ ਥੋੜ੍ਹੀ ਜਿਹੀ ਕਲੈਰਿਟੀ ਹੈ ਪਰ ਤੁਸੀਂ ਹੋਰ ਕਲੈਰਿਟੀ ਸ਼ਾਇਦ ਉਹਦੇ 'ਚ ਮੈਨੂੰ ਦੇ ਸਕੋਗੇ ਸੁਰਿੰਦਰਪਾਲ ਜੀ ਇਕੋਨੋਮਿਸਟ ਜਦੋਂ ਕਹਿ ਰਿਹਾ ਕਿ ਜੀ 6 ਮਿਲੀਅਨ ਜੋਬ ਚਲੀ ਜਾਣਗੀਆਂ ਮੈਂ ਪਹਿਲਾਂ ਅਮਰੀਕਾ ਦੀ ਗੱਲ ਕਰਦਾ ਇਕੋਨੋਮਿਸਟ ਕਹਿੰਦਾ ਜੀ 5 ਮਿਲੀਅਨ ਜੋਬ ਚਲੀਆਂ ਜਾਣਗੀਆਂ ਇਹ ਤੇ ਗਲਤੀ ਮੈਂ ਮੰਨ ਸਕਦਾ ਸੀ ਅੱਜ ਸਵੇਰੇ, ਕਿਉਂਕਿ ਮੈਂ ਵੀ ਐਂਟੀਸਪੇਟ ਕਰ ਰਿਹਾ ਸੀਗਾ, ਮੈਂ ਕਿਹਾ ਜੀ ਹੁਣ ਦੇਖਦੇ ਹਾਂ ਵੀ 2 ਮਿਲੀਅਨ ਜਾਣਗੀਆਂ ਕਿ 10 ਮਿਲੀਅਨ ਜੋਬ ਜਾਣਗੀਆਂ, ਇਹ ਤੇ ਮੈਂ ਮੰਨ ਸਕਦਾ ਵੀ ਗਲਤੀ ਤੁਹਾਡੀ, ਤੁਸੀਂ ਕਿਹਾ ਵੀ 5 ਮਿਲੀਅਨ ਨੌਕਰੀਆਂ ਜਾਣਗੀਆਂ ਤੇ ਚਲੋ 2 ਮਿਲੀਅਨ ਚਲੀਆਂ ਗਈਆਂ, ਇਹ ਕਿਹੜੀ ਗਲਤੀ ਹੋਈ? ਅੱਜ ਸਾਰੇ ਦੇ ਸਾਰੇ ਇਕੋਨਮਿਸਟ ਗਲਤ, ਮਤਲਬ ਹੁਣ ਮੈਂ ਉਹਨਾਂ ਲਈ ਕੁਛ ਹਾਰਸ਼ ਵਰਡ ਨਹੀਂ ਯੂਜ਼ ਕਰਨਾ ਚਾਹੁੰਦਾ, ਵੀ ਮਤਲਬ ਇਹ ਇਕੋਨਮਿਸਟ ਕਾਹਦੇ ਹੋਏ ਵੀ ਜਿਹਨਾਂ ਨੂੰ ਇਹੀ ਨਹੀਂ ਪਤਾ ਲੱਗਾ ਵੀ ਉਹ ਕਹਿੰਦੇ 5-7 ਮਿਲੀਅਨ ਨੌਕਰੀਆਂ ਚਲੇ ਜਾਣਗੀਆਂ ਤੇ ਉੱਥੇ 2.5 ਮਿਲੀਅਨ ਨੌਕਰੀਆਂ ਕ੍ਰੀਏਟ ਹੋ ਗਈਆਂ? ਇਹ ਕਿਹੜੇ ਇਕੋਨਮਿਸਟ ਹੋਏ ਕੈਨੇਡਾ ਦੇ ਵਿੱਚ? ਹੁਣ ਮੈਂ ਗੱਲ ਕਰ ਲਵਾਂ ਕਿ ਉਹ ਕਹਿੰਦੇ ਜੀ 4-5 ਲੱਖ ਨੌਕਰੀਆਂ ਕ੍ਰੀਏਟ ਹੋ ਜਾਣਗੀਆਂ, ਚਲੋ ਇਹ ਸੋਰੀ ਲੋਸ ਹੋ ਜਾਏਗਾ,
ਜਾਣਗੀਆਂ
ਲੋਸ ਹੋ ਜਾਏਗਾ, ਇਹ ਤਾਂ ਗੱਲ ਮੰਨੀ ਕਿ ਜੀ ਇਕੋਨਮਿਸਟ ਕਹਿੰਦਾ 5 ਲੱਖ ਨੌਕਰੀਆਂ ਜਾਣਗੀਆਂ, ਚਲੋ 4 ਲੱਖ ਗਈਆਂ, 2 ਲੱਖ ਗਈਆਂ, ਉਹ ਉਲਟਾ 3 ਲੱਖ ਕ੍ਰੀਏਟ ਹੋ ਗਈਆਂ, ਤੇ ਇਕੋਨਮਿਸਟ ਨੂੰ ਵੇਜ ਸਬਸਿਡੀ ਨਹੀਂ ਸੀ ਪਤਾ ਵੀ ਦਿੱਤੀ ਜਾ ਰਹੀ ਹੈ, ਤੇ ਇਹ ਮਤਲਬ ਕਿਸ ਗੱਲ ਤੋਂ ਇੰਨੀਆਂ ਪ੍ਰੈਡਿਕਸ਼ਨਸ? ਅਮਰੀਕਾ ਦਾ ਸਾਰਾ ਇਕੋਨਮਿਸਟ, ਕੈਨੇਡਾ ਦਾ ਸਾਰਾ ਹੀ ਗਲਤ ਸਾਬਿਤ ਹੋ ਗਿਆ? ਗੋ ਐਡ ਸਰ।
Yeah, this is what I agree with you, sir, ki this part jada ke wage subsidy hai, has been totally ignored. This is what I think, jade economists, jade number ditte unhone, wage subsidy has played a big, big role in this, aur a wage subsidy is had tak kadhi pehla hoiya bhi nahi, but I think the data synthesis, ya data analysis de andar, this is a big mistake. I agree with you by the economist, ke jada a number dase gaya, lekin, having said this thing, if you look at the real economy, to see aap dekho, main hun apne office ch dekh raha ji, I had 8 employees jehde ki support staff hai, aur unnu main khud main kehna ki main march de end ch jehda lay off ditti si ji, aur april ch main I called back 4 of the people back again. Why? Because then I realized ki mainu 75% wage subsidy mil rahi hai, then why not I help these people, ki mere jeb ch sirf 25% hi paise jaane hain, ki meri job ya jehdi matlab sada jehda kehlo business hai revive ho gaya. It's not even revived 25% what we were doing before. So what this means is that we are socializing, we are basically giving this subsidy just to keep the people happy, lekin koi filhal jobs create nahi hui hain. Bahut sare log jo tusi aase paase nazar maar ke dekhoge, te jehdi approach hai oh dubbish hai, lekin di jehdi tusi dekho ਹੁਣ ਜੇ ਮੈਂ ਤੁਹਾਨੂੰ ਉਹੀ ਗੱਲ ਦੱਸ ਰਿਹਾ ਵੀ ਵਟ ਇਜ਼ ਦ ਡਿਸਕੰਟੈਂਟ, ਤੁਸੀਂ ਅਮਰੀਕਾ ਦੇ ਅੰਦਰ ਦੇਖੋ ਕਿਸ ਹੱਦ ਤੱਕ ਜਿਹੜੀ ਹੈ, ਮੈਂ ਸਮਝਦਾ ਮੈਂ ਪਿਛਲੇ 25-30 ਸਾਲ ਤੋਂ ਮੈਂ ਇੱਥੇ ਰਹਿੰਦਾ ਜੀ, ਮੈਂ ਕਦੀ ਇਸ ਹੱਦ ਤੱਕ ਸਿਵਲ ਰਾਈਟਸ ਜਾਂ ਸਿਵਲ ਪ੍ਰੋਟੈਸਟ ਜਿਹੜੇ ਨੇ ਉਹ ਨਹੀਂ ਦੇਖੇ ਕਿਸੇ ਡਿਵੈਲਪ ਕੰਟਰੀ ਦੇ ਅੰਦਰ। ਨੰਬਰ 1, ਇੰਡੀਆ ਵਰਗੇ ਕੰਟਰੀ 'ਚ ਬਹੁਤ ਕੁਝ ਹੁੰਦਾ ਆ, ਔਰ ਮੈਂ ਦੇਖਿਆ ਵੀ ਹੈਗਾ, ਚਾਹੇ 84 ਦਾ ਸਾਕਾ ਹੈ, ਚਾਹੇ 2002 ਦੇ ਰਾਈਟਸ ਹੈ, ਵੀ ਨੋ ਵਟ ਹੈਪਨਸ ਦੇਅਰ, ਲੇਕਿਨ ਇੱਥੇ ਕਦੀ ਨਹੀਂ ਹੋਇਆ। ਤੇ ਇਹ ਚੀਜ਼ ਤੁਸੀਂ ਦੇਖੋ, ਦਿਸ ਇਜ਼ ਦ ਬਿਗੈਸਟ ਥਿੰਗ। ਸੈਕਿੰਡ ਜਿਹੜੀ ਤੁਸੀਂ ਦੇਖੋ, ਜਿਹੜੀ ਆਲਰੇਡੀ COVID-19 ਦੇ ਇਫੈਕਟ ਜਿਹੜੇ ਨੇ, ਹਲੇ ਇਕਨੋਮਿਕ ਇਫੈਕਟ ਜਿਹੜੇ ਆਉਣੇ ਰਹਿੰਦੇ ਹੈਗੇ ਆ। ਤੀਸਰੀ ਗੱਲ ਜਿਹੜੀ ਤੁਸੀਂ ਦੇਖੋ, ਅਨਇੰਪਲਾਇਮੈਂਟ ਰੇਟ ਇਜ਼ ਆਲਰੇਡੀ ਹਾਈ, 14% ਅਨਇੰਪਲਾਇਮੈਂਟ ਰੇਟ, ਚਾਹੇ ਠੀਕ ਹੈ 13.7% ਹੈ, 14% ਹੈ ਸਰ, ਲੇਕਿਨ ਦੈਟ ਇਜ਼ ਆਲ ਟਾਈਮ 40-50 ਈਅਰਸ ਦਾ ਅਨਇੰਪਲਾਇਮੈਂਟ ਰੇਟ ਜਿਹੜਾ ਹਾਈ ਹੈਗਾ ਆ। ਔਰ ਜਿਹੜੀ ਤੁਸੀਂ ਕਹਿ ਲਓ ਟਰੈਵਲ ਐਂਡ ਟੂਰਿਜ਼ਮ ਸੈਕਟਰ ਇਜ਼ ਆਲਮੋਸਟ ਡੈਡ, ਕੋਈ ਟਰੈਵਲ ਟੂਰਿਜ਼ਮ ਨਹੀਂ ਖੁੱਲਿਆ ਹਾਲੇ ਤੱਕ, ਜਾਂ ਰੈਸਟੋਰੈਂਟ ਇੰਡਸਟਰੀ, ਐਂਟਰਟੇਨਮੈਂਟ ਇੰਡਸਟਰੀ, ਏਅਰਲਾਈਨ ਇੰਡਸਟਰੀ, ਦੀਸ ਆਲ ਆਰ ਬਿਗ ਇੰਡਸਟਰੀਜ਼, ਦੇ ਆਲ ਆਲਮੋਸਟ ਡੈਡ। ਤੇ ਸਿਨੇਮਾ ਦੇਖ ਲਓ ਤੁਸੀਂ, ਸਿਨੇਮਾ ਵੀ ਕੋਈ ਨਹੀਂ ਤੁਹਾਡਾ ਖੁੱਲਿਆ ਹੈਗਾ, ਕੋਈ ਵੀ ਗੈਦਰਿੰਗ ਨਹੀਂ ਹੈ, ਕੋਈ ਵੀ ਕਨਵੈਨਸ਼ਨ ਨਹੀਂ ਹੈ। ਸੋ ਹਾਊ ਟੂ ਬੀ ਓਨੈਸਟ ਵਿਦ ਯੂ, ਦਿਸ ਇਜ਼ ਬਿਯੋਂਡ ਮਾਈ ਬਿਲੀਫ ਕਿ ਆਹ ਜਿਹੜੇ ਨੰਬਰਸ, ਮੈਂ ਚਾਹੇ ਹੁਣ ਮੈਂ ਸਟਾਕ ਮਾਰਕੀਟ 'ਚ ਮੈਂ ਕੰਮ ਕਰਦਾ ਜੀ, ਮੈਂ ਸਟਾਕਸ ਨੂੰ ਵਾਚ ਕਰਦਾ, ਸਟਾਕਸ ਮੈਂ ਇਨਵੈਸਟਮੈਂਟ ਕਰਦਾ, ਲੇਕਿਨ ਆਈ ਫੀਲ ਸੋ ਨਰਵਸ ਵਿਦ ਦੀਸ ਨੰਬਰਸ, ਕਿਉਂਕਿ ਜਿਹੜੀ ਤੁਸੀਂ ਰੀਅਲ ਨਿਊਜ਼ ਦੇਖਦੇ ਆ ਔਰ ਜਿਹੜੀ ਸਟਾਕ ਮਾਰਕੀਟ ਦੀ ਨਿਊਜ਼ ਦੇਖਦੇ ਆ, ਦੇਰ ਇਜ਼ ਅ ਬਿਗ ਗੈਪ, ਔਰ ਉਹ ਗੈਪ ਨੂੰ ਕੋਈ ਵੀ ਜਿਹੜਾ ਬੰਦਾ ਹੈ, ਤੁਸੀਂ ਕਹਿ ਲਓ ਕੋਈ ਵੀ ਬੰਦਾ, ਇਹਨੂੰ ਐਕਸਪਲੇਨ ਨਹੀਂ ਕਰ ਸਕਦਾ ਕਿ ਵਾਈ ਦਿਸ ਇਜ਼ ਹੈਪਨਿੰਗ ਦਿਸ ਥਿੰਗ। ਔਰ ਦੈਟਸ ਵਾਈ ਆਈ ਸਜੈਸਟ ਪੀਪਲ ਟੂ ਟੇਕ ਅ ਮੋਰ ਕੌਸ਼ੀਅਸ ਅਪਰੋਚ, ਵੈਦਰ ਇਜ਼ ਅ ਇਨਵੈਸਟਮੈਂਟ ਔਰ ਵੈਦਰ ਇਜ਼ ਯੂ ਨੋ ਲਾਈਕ ਅ ਬੋਰਿੰਗ ਮਨੀ ਟੂ ਇਨਵੈਸਟ, ਸੋ ਬੀ ਕੌਸ਼ੀਅਸ। ਔਰ ਲੇਕਿਨ ਜੇ ਮਾਰਕੀਟ ਜਿਹੜੀ ਇਸ ਗੱਲ 'ਤੇ ਕੰਮ ਕਰ ਰਹੀ ਹੈ ਜੀ, ਕਿ ਜਿਸ ਤਰ੍ਹਾਂ ਵੈਕਸੀਨ, ਜੇ ਵੈਕਸੀਨ ਅੱਜ ਵੀ ਅਨਾਊਂਸ ਹੋ ਜਾਏ ਨਾ ਸਰ, ਤੇ ਆਮ ਆਦਮੀ ਦੇ ਪਹੁੰਚਣ ਜਿਹੜੀ ਹੈ 6 ਮਹੀਨੇ ਤੋਂ 1 ਸਾਲ ਲੱਗੇਗਾ, ਔਰ ਜੋ ਲੋਕਾਂ ਦੇ ਮਨ 'ਚ ਡਰ ਬੈਠ ਚੁੱਕਿਆ ਨਾ ਸਰ, ਇਹ ਡਰ ਜਿਹੜਾ 1.5 ਤੋਂ 2 ਸਾਲ ਜਾਣ ਵਾਲਾ ਨਹੀਂ ਹੈਗਾ, ਕਿਉਂਕਿ ਜਿਹੜੀ ਅੱਜ ਹੈ ਤਾਂ ਇਹ ਨਹੀਂ ਕਿ ਵੈਕਸੀਨ ਬਣ ਗਈ ਤੁਹਾਡਾ, ਮਤਲਬ ਇੱਕਦਮ ਕੱਲ੍ਹ ਤੁਹਾਡੀ ਵੈਕਸੀਨ ਲੱਗ ਗਈ ਔਰ ਪਰਸੋਂ ਤੁਸੀਂ ਜਿਹੜਾ ਉਹ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਕਿ ਫਰਵਰੀ 'ਚ ਤੁਰੇ ਫਿਰਦੇ ਸੀ ਉਸ ਤਰ੍ਹਾਂ ਤੁਰੇ ਫਿਰੋਗੇ। ਇਸ ਨਾ ਵੈਰ ਹੈਪਨ ਲਾਈਕ ਦਿਸ, ਵੈਕਸੀਨ ਬਣਨ 'ਚ ਵੀ ਬਹੁਤ ਟਾਈਮ ਲੱਗੇਗਾ, ਉਸ ਤੋਂ ਬਾਅਦ ਫਿਰ ਜਿਹੜੇ ਰਿਚ ਕੰਟਰੀਜ਼ ਨੇ ਉਹਨਾਂ ਨੂੰ ਵੈਕਸੀਨ ਮਿਲਣੀ ਹੈ। ਹਾਲਾਂਕਿ ਆਈ ਗਿਵ ਕ੍ਰੈਡਿਟ ਟੂ ਬਿਲ ਗੇਟਸ ਦੀ ਫਾਊਂਡੇਸ਼ਨ ਨੇ ਜਿਹੜਾ ਹੈ ਕਾਫੀ ਹੱਦ ਤੱਕ ਪੈਸਾ ਜਿਹੜੀ ਹੈ ਇਹ ਵੈਕਸੀਨ ਕੰਪਨੀ ਨੂੰ ਦਿੱਤਾ ਹੈ ਕਿ ਦੇ ਗਨ ਮੇਕ ਇਹ ਬੈਲੈਂਸ। ਇਹ ਨਹੀਂ ਹੈਗਾ ਕਿ ਅਮੀਰ ਕੰਟਰੀ ਜਿਹੜੇ ਵੈਕਸੀਨ ਪਹਿਲਾਂ ਲੈ ਲੈਣ, ਜਿਹੜੇ ਵਿਚਾਰੇ ਗਰੀਬ ਕੰਟਰੀ ਨੇ ਉਹਨਾਂ ਨੂੰ ਵੈਕਸੀਨ ਜਿਹੜਾ ਹੈ ਨਾ ਮਿਲੇ ਜਾਂ ਬਹੁਤ ਜਾ ਕੇ ਲੇਟ ਮਿਲੇ ਔਰ ਉਹਨਾਂ ਬਹੁਤ ਜ਼ਿਆਦਾ ਨੁਕਸਾਨ ਹੋ ਜਾਏ, ਤੇ ਉਹਦੇ ਅੰਦਰ ਬਿਲ ਗੇਟਸ ਵਰਗਾ ਬੰਦਾ ਜਿਹੜਾ ਇਜ਼ ਹੈਲਪਿੰਗ ਦੋਜ਼ ਪੂਅਰ ਕੰਟਰੀਜ਼, ਸੋ ਆਈ ਗਿਵ ਕ੍ਰੈਡਿਟ ਟੂ ਹਿਮ ਆਲਸੋ। ਲੇਕਿਨ ਹੈਵਿੰਗ ਸੈਡ ਦਿਸ ਥਿੰਗ ਕਿ ਜੇ ਵੈਕਸੀਨ ਆ ਜਾਂਦੀ ਹੈ ਇਹਨੂੰ ਥੋੜ੍ਹਾ ਜਿਹੜਾ ਹੈ ਇੰਪਲੀਮੈਂਟੇਸ਼ਨ 'ਚ ਵੀ ਸਾਲ ਡੇਢ ਸਾਲ ਲੱਗੇਗਾ ਸੋ ਆਈ ਡੋ ਨੋਟ ਐਕਸਪੈਕਟ ਅ ਬਿਗ ਐਕਸ਼ਨ ਇਨ ਨੈਕਸਟ ਵਨ ਔਰ ਵਨ ਐਂਡ ਹਾਫ ਈਅਰਸ ਬਟ ਹੈਵਿੰਗ ਸੈਡ ਦਿਸ ਥਿੰਗ ਐਜ਼ ਆਈ ਸੈਡ ਟੂ ਯੂ ਬਿਫੋਰ ਇਫ ਯੂ ਹੈਵ ਆਲਰੇਡੀ ਮੇਡ ਇਨਵੈਸਟਮੈਂਟ ਇਟ ਇਜ਼ ਅ ਟਾਈਮ ਟੂ ਚੈੱਕ ਰੀਬੈਲੈਂਸ ਔਰ ਰੀਬੈਲੈਂਸ ਯੋਰ ਪੋਰਟਫੋਲੀਓ ਔਰ ਜੇ ਤੁਸੀਂ ਆਪਣੇ ਪੋਰਟਫੋਲੀਓ ਬਾਰੇ ਕੋਈ ਰਿਵਿਊ ਕਰਨਾ ਚਾਹੁੰਦੇ ਹੋ ਕੋਈ ਇਹਦੇ ਬਾਰੇ ਕੋਈ ਸਜੈਸ਼ਨ ਲੈਣਾ ਚਾਹੁੰਦੀ ਹੈ ਦੈਨ ਗਿਵ ਮੀ ਅ ਕਾਲ ਮੇਰਾ ਡਾਇਰੈਕਟ ਲਾਈਨ ਨੰਬਰ ਹੈ ਜੀ 416-573-4798 416-573-4798 ਔਰ ਆਪਣਾ ਯੁਧਵੀਰ ਜੀ ਮੈਂ ਤੁਹਾਡੀ ਗੱਲਬਾਤ ਸੁਣ ਰਿਹਾ ਸੀ ਤੁਸੀਂ ਨੈਸ਼ਨਲ ਪੋਸਟਿੰਗ ਹਵਾਲਾ ਦੇ ਰਹੇ ਸੀ ਆਈ ਯੂਸ ਟੂ ਸਬਸਕ੍ਰਾਈਬ ਯੂਨੋ ਯਾਦ ਆਏਗਾ ਪਹਿਲਾਂ ਪੇਪਰ ਫਾਈਨੈਂਸ਼ੀਅਲ ਪੋਸਟ ਹੁੰਦਾ ਸੀ ਦਾ ਨਾਮ ਫਿਰ ਦੋ ਨਿਊਜ਼ ਪੇਪਰ ਮਿਲ ਕੇ ਨੈਸ਼ਨਲ ਪੋਸਟ ਬਣ ਗਿਆ ਸੀ ਦੈਟ ਇਜ਼ ਟੋਟਲੀ ਰਾਈਟ ਵਿੰਗ ਹਾਰਮ ਇਨ ਸੇਇੰਗ ਕਿ ਦੈਟ ਇਜ਼ ਟੋਟਲੀ ਰਾਈਟ ਵਿੰਗ ਪ੍ਰੋਪੇਗੰਡਾ ਜਿਸ ਤਰ੍ਹਾਂ ਇੰਡੀਆ ਦੇ ਅੰਦਰ ਜ਼ੀ ਟੀਵੀ ਹੈ ਇੱਥੇ ਇਸ ਤਰ੍ਹਾਂ ਇਹ ਹੈਗਾ ਸਬਸਕ੍ਰਾਈਬਿੰਗ ਟੂ ਦਿਸ ਨਿਊਜ਼ ਪੇਪਰ ਹਾਲਾਂਕਿ ਫਾਈਨੈਂਸ਼ੀਅਲ ਪੋਸਟ ਦੀ ਜਿਹੜੀ ਫਾਈਨੈਂਸ਼ੀਅਲ ਸੈਕਸ਼ਨ ਹੈ ਫਾਈਨੈਂਸ਼ੀਅਲ ਨਿਊਜ਼ ਹੈ ਉਹ ਬੈਸਟ ਹੈਗੀ ਇੰਡਸਟਰੀ ਦੇ ਅੰਦਰ ਬੈਟਰ ਦੈਨ ਈਵਨ ਗਲੋਬ ਐਂਡ ਮੇਲ ਔਰ ਟੋਰਾਂਟੋ ਸਟਾਰ ਦਾ ਕਿ ਫਾਈਨੈਂਸ਼ੀਅਲ ਨਿਊਜ਼ ਹੈ ਹੀ ਨਹੀਂ ਹੈ ਹੈਵਿੰਗ ਸੈਡ ਦਿਸ ਥਿੰਗ ਬਿਕਾਜ ਦੇ ਹੈਵ ਅ ਪ੍ਰੋਪੇਗੰਡਾ ਅਬਾਊਟ ਦੀ ਰਾਈਟ ਵਿੰਗ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀ ਵੀ ਜਿਹੜੇ ਆ ਸਾਡੇ ਪੋਲੀਟੀਸ਼ੀਅਨ ਦੀ ਖਬਰ ਛਾਪਦੇ ਆ ਔਰ ਇਹ ਕਰਦੇ ਹੈਗੇ ਦੇਟ ਇਜ਼ ਯੂ ਨੋ ਲਾਈਕ ਦੇ ਹੈਵ ਅ ਥਿਊਰੀ ਯੂ ਥਰੋ ਦ ਸ਼ਿਟ ਐਵਰੀਵੇਅਰ ਇਟ ਵਿਲ ਸਟਿਕ ਸਮਵੇਅਰ ਸੋ ਆਈ ਡੋਂਟ ਬਿਲੀਵ ਇਨ ਦੋਸ ਕਾਈਂਡ ਆਫ ਥਿੰਗਸ ਐਂਡ ਦੇ ਡੋਂਟ ਹੈਵ ਐਨੀ ਐਥਿਕਸ ਦੈਟਸ ਵਾਈ ਡੋਂਟ ਯੂ ਨੋ ਸਬਸਕ੍ਰਾਈਬ ਟੂ ਦੋਸ ਕਾਈਂਡ ਆਫ ਨਿਊਜ਼ ਪੇਪਰ ਐਂਡ ਆਈ ਗਿਵ ਕ੍ਰੈਡਿਟ ਟੂ ਯੂ ਕਿ ਜਿਹੜੇ ਤੁਸੀਂ ਇਹੋ ਜਿਹੇ ਨਿਊਜ਼ ਪੇਪਰ ਦੇ ਜਿਹੜੀ ਤੁਸੀਂ ਕਹਿ ਸਕਦੇ ਵੀ ਜਿਹੜੀਆਂ ਮਾੜੀਆਂ ਨਿਊਜ਼ ਨੇ ਗਲਤ ਨਿਊਜ਼ ਨੇ ਜਿਹੜੀ ਕਿ ਇੱਕ ਕਮਿਊਨਿਟੀ ਨੂੰ ਜਿਹੜਾ ਹੈ ਬਦਨਾਮ ਕਰਦੀਆਂ ਨੇ ਤੇ ਤੁਸੀਂ ਉਦੋਂ ਜਿਹੜੀ ਰਾਤ ਨੂੰ ਠੀਕ ਕਰਾਉਂਦੇ ਹਾਂ ਐਂਡ ਆਈ ਗਿਵ ਕ੍ਰੈਡਿਟ ਟੂ ਯੂ ਸਰ ਥੈਂਕ ਯੂ ਵੈਰੀ ਮਚ
ਨੋ ਥੈਂਕ ਯੂ ਸਰ ਥੈਂਕ ਯੂ ਅਸੀਂ ਵੀ ਸਰ ਬੜੇ ਹੈਰਾਨ ਹੋ ਗਏ ਕਿਉਂਕਿ ਦੇਖੋ ਨਾ ਹੈਡਲਾਈਨ ਤੁਸੀਂ ਦੇਖੋ ਵੀ RCMP ਕਾਲ ਟੂ ਇਨਵੈਸਟੀਗੇਟ ਮਤਲਬ RCMP ਨੂੰ ਇਨਵੈਸਟੀਗੇਸ਼ਨ ਲਈ ਬੁਲਾ ਲਿਆ ਗਿਆ ਤੇ ਫੋਟੋ ਤੁਸੀਂ ਨਵਦੀਪ ਬੈਂਸ ਸਾਹਿਬ ਦੀ ਲਗਾਈ ਹੈ ਹੈਡਲਾਈਨ ਦੇ ਵਿੱਚ ਪਹਿਲੀ ਹੈਡਲਾਈਨ ਹੈ ਵੱਡੀ ਔਰ ਰਾਜ ਗਰੇਵਾਲ ਸਾਹਿਬ ਦੀ ਲਗਾਈ ਹੈ ਔਰ ਆਪਣੇ ਤਕਰੀਬਨ 5-7-8 ਪੰਜਾਬੀ ਬੰਦਿਆਂ ਦੇ ਬੜੇ ਫੇਮਸ ਬੰਦਿਆਂ ਦੇ ਨਾਮ ਛਾਪ ਦਿੱਤੇ ਉੱਥੇ ਅਖਬਾਰ ਦੇ ਵਿੱਚ ਸਾਰੀ ਉਮਰ ਲੱਗ ਗਈ ਉਹ 5-7 ਬੰਦੇ ਪੰਜਾਬੀਆਂ ਨੂੰ ਆਪਣਾ ਨਾਮ ਬਣਾਉਂਦਿਆਂ ਹੋਇਆ ਔਰ ਨਵਦੀਪ ਬੈਂਸ ਸਾਹਿਬ ਦਾ ਆਪਣਾ ਨਾਮ ਬਣਾਉਂਦਿਆਂ ਕੰਮ ਕਰਦਿਆਂ ਸਾਰੀ ਉਮਰ ਲੱਗ ਗਈ ਜੇ ਨਵਦੀਪ ਬੈਂਸ ਸਾਹਿਬ ਦੀ ਕੋਈ ਵਾਕਈ ਕੋਈ ਖਬਰ ਹੈ ਤਾਂ ਜ਼ਰੂਰ ਨੈਸ਼ਨਲ ਪੋਸਟ ਜੀ ਸੱਦ ਕੇ ਲਾਏ ਔਰ ਜਦੋਂ ਅਸੀਂ ਉਹਨੂੰ ਉਹ ਬੰਦਾ ਜਿਹੜੇ ਉਹਨਾਂ ਦੇ ਮੇਨ ਬੰਦੇ ਸੀ ਅਸੀਂ ਉਹਨਾਂ ਨੂੰ ਫੋਨ ਮਿਲਾਏ ਇੱਕ ਅਮਰੀਕਾ ਸੀ ਉਹ ਕਿੱਥੇ ਸੀ ਉਹ ਹੈਰਾਨ ਹੋ ਗਏ ਵੀ ਸਾਡੀਆਂ ਅਖਬਾਰ 'ਚ ਇਸ ਤਰ੍ਹਾਂ ਦੀ ਖਬਰ ਸਾਡੀ ਲੱਗ ਗਈ ਹੈ ਹਾਲਾਂਕਿ ਉਹਨਾਂ ਦੀਆਂ ਫੋਟੋਆਂ ਤਾਂ ਨਹੀਂ ਸੀਗੀਆਂ ਪਰ ਖਬਰਾਂ ਉਹਨਾਂ ਦੇ ਬਾਰੇ ਵੀ ਕੌਣ ਹੈ ਐਂਡ ਉਹਦੇ ਵਿੱਚ ਮਤਲਬ ਇੱਕ ਸਰ ਹੁੰਦਾ ਨਾ ਵੀ ਛੋਟਾ ਜਿਹਾ ਚਲੋ ਅੱਗ ਲੱਗੀ ਤਾਂ ਧੂੰਆਂ ਨਿਕਲੇ ਸੀਗਾ ਹੀ ਕੁਛ ਨਹੀਂ ਦੇਰ ਵਾਸ ਨਥਿੰਗ ਹੁਣ ਅੱਜ ਵੀ ਤੁਸੀਂ ਦੇਖ ਲਓ ਕੁਛ ਵੀ ਨਹੀਂ ਉਹਦੇ ਵਿੱਚ ਟੋਟਲ ਹਾਂਜੀ ਸਰ ਸਮੇਂ ਇਜਾਜ਼ਤ ਨਹੀਂ ਦੇ ਰਿਹਾ ਜੀ ਹੋਰ ਬਹੁਤ ਸ਼ੁਕਰੀਆ ਸੁਰਿੰਦਰਪਾਲ ਜੀ ਥੈਂਕ ਯੂ ਵੈਰੀ ਮਚ ਫੋਨ ਨੰਬਰ ਕੁਇਕਲੀ ਦੇ ਦਿਓ ਸਰ ਸੁਰਿੰਦਰਪਾਲ ਜੀ ਕੁਇਕਲੀ ਫੋਨ ਨੰਬਰ
ਮੇਰਾ ਮੈਂ ਪੰਜਾਬੀ ਚ ਨੰਬਰ ਦੱਸਾਂਗਾ 416-573-4798
ਥੈਂਕ ਯੂ ਜੀ ਉਮੀਦ ਕਰਦੇ ਹਾਂ ਤੁਹਾਡਾ ਵੀਕਐਂਡ ਬਹੁਤ ਵਧੀਆ ਬੀਤੇਗਾ ਪ੍ਰੋਗਰਾਮ ਤੋਂ ਬਾਅਦ ਗੱਲਬਾਤ ਕਰ ਸਕਦੇ ਹੋ 416-475-5000 ਜਾਂ 647-272-8182 ਸ਼ਨੀਵਾਰ ਸ਼ਾਮ 7:30 ਚੈਨਲ ਵਾਈਜ਼ ਜ਼ਰੂਰ ਲਗਾਉਣਾ 1984 ਜੂਨ ਦਾ ਖਾਸ ਐਪੀਸੋਡ ਥੈਂਕ ਯੂ
The views expressed on the preceding program may not necessarily be those of the owner or management of WTOR radio station.
मम्मी जी नमस्ते पैसे मिल गए
जीती रहे हाँ हाँ बेटा इस बार सैलरी जल्दी मिल गई क्या
नहीं माँ जूम किए हैं
जूम बोले तो
फास्ट एंड रिलायबल मनी ट्रांसफर अभी डाउनलोड कीजिए जूम मनी ट्रांसफर ऐप फ्रॉम PayPal दैट्स XOOM और अपने मोबाइल से पैसे ट्रांसफर कीजिए बैंक डिपॉजिट्स कैश पिकअप या मोबाइल रिचार्ज
अब इंडिया पैसे भेजिए सिर्फ चंद क्लिक्स के जरिए
जूम अ PayPal सर्विस तेज सहल और सुरक्षित मनी ट्रांसफर
सिटी ऑफ ब्रैम्पटन आपसे कुछ कह रहा है लेट्स कंटिन्यू टू स्टे अपार्ट टू स्टे सेफ जिन लोगों को आप नहीं जानते हैं उनसे हर वक्त 6 फुट के फासले पर रहें सोशल गैदरिंग्स जो 5 लोगों से ज्यादा हैं उनको उससे ज्यादा न बढ़ाएं ज्यादा मालूमात के लिए कॉल कीजिए ऑन 311 या विजिट कीजिए brampton.ca इन तमाम एहतियाती तदाबीर को न मानने वालों को सिटी $880 तक फाइन कर सकता है
COVID-19 करके सारा काम ऑनलाइन हो गया ग्रोसरी ऑनलाइन हो गई ट्यूशन ऑनलाइन हो गई और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं
बिल्कुल ठीक सुनिया ते हुन इना दा स्टोर जल्दी ही खुलन वाला है
ब्रैम्पटन दे सब तो वड्डे फर्नीचर स्टोर्स विचो एक सोडी फर्नीचर ते हुन COVID-19 दे दौरान इना दी वेबसाइट sodifurniture.com ते जाओ अते अपनी पसंद दा फर्नीचर सिलेक्ट करो ते स्टोर खुलन ते स्टोर विच आके सेम फर्नीचर देखो अते सेम प्राइस ते लो इना दी कैनेडी लोकेशन 25 खुलन जा रही है फॉर कॉन्टैक्ट ईमेल central@sodifurniture.com
असी मिलके ਕੋਵਿਡ 19 ਨੂੰ ਫੈਲਾਉਣ ਤੇ ਰੋਕਣ ਵਿੱਚ ਸਫਲ ਹੋ ਰਹੇ ਹਾਂ। ਜਿਵੇਂ ਹੀ ਕਾਰੋਬਾਰ ਤੇ ਕਾਰਜ ਸਥਾਨ ਦੁਬਾਰਾ ਖੁੱਲਣਗੇ, ਸਾਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਜਾਰੀ ਰੱਖਣੀ ਪਵੇਗੀ ਤਾਂ ਜੋ ਹਰੇਕ ਵਿਅਕਤੀ ਸੁਰੱਖਿਅਤ ਰਹੇ। ਦੂਰੀ ਬਣਾ ਕੇ ਰੱਖਣੀ ਜਾਂ ਦੂਰੀ ਬਣਾ ਕੇ ਨਾ ਰੱਖ ਸਕਣ ਦੀ ਸੂਰਤ ਵਿੱਚ ਮੂੰਹ ਢੱਕਣਾ ਅਤੇ ਵਾਰ ਵਾਰ ਹੱਥਾਂ ਨੂੰ ਚੰਗੀ ਤਰ੍ਹਾਂ ਧੋਣਾ ਲਾਜ਼ਮੀ ਬਣਾਓ। ਵਧੇਰੇ ਜਾਣਕਾਰੀ ਲਈ ontario.ca/coronavirus ਤੇ ਜਾਓ। ਓਨਟੈਰੀਓ ਸਰਕਾਰ ਦੁਆਰਾ ਜਾਰੀ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ